ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਭ ਸਰੋਤਿਆਂ ਨੂੰ ਜੋ ਸਵੇਰ ਤੋਂ ਸਾਡੇ ਨਾਲ ਜੁੜੇ ਹੋਏ ਹੋ, ਆਪ ਦਾ ਭਰਮਾ ਸਵਾਗਤ ਹੈ ਇਸ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ। ਆਪ ਸਭ ਨੂੰ ਸਤਿ ਸ਼੍ਰੀ ਅਕਾਲ, ਜੀ ਆਇਆਂ ਨੂੰ ਸਵਾਗਤ ਹੈ। ਸੋ ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ ਤੁਹਾਡਾ ਦੋਸਤ ਹੋਸਟ ਅਮਨਦੀਪ ਸਿੱਧੂ ਕੋਪਸ ਆਰਬਰ ਸਟੂਡੀਓ ਤੋਂ। ਅਤੇ ਅੱਜ ਦਿਨ ਬੜਾ ਖੂਬਸੂਰਤ ਚੜ੍ਹਿਆ ਹੈ ਕੋਪਸ ਆਰਬਰ ਦੇ ਵਿੱਚ। ਤਰੀਕ ਨਾਨਕਸ਼ਾਹੀ ਕੈਲੰਡਰ ਦੇ ਉੱਤੇ ਹੋ ਗਈ ਹੈ 15 ਚੇਤ ਸੰਮਤ 558 ਮੂਲ ਨਾਨਕਸ਼ਾਹੀ ਕੈਲੰਡਰ। ਅਤੇ ਅੰਗਰੇਜ਼ੀ ਮਹੀਨੇ ਦੀ ਮਾਰਚ ਮਹੀਨੇ ਦੀ 28 ਤਰੀਕ ਹੈ 2026 ਦੀ, ਔਰ ਦਿਨ ਸ਼ਨਿਚਰਵਾਰ ਚੜ ਚੁੱਕਾ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਓ ਸਾਰੇ ਹਾਜ਼ਰੀਆਂ ਲਵਾਈਏ ਅਤੇ ਦਿਲ ਦੀਆਂ ਗਹਿਰਾਈਆਂ ਤੋਂ ਅਰਦਾਸ ਕਰੀਏ ਕਿ ਇਹ ਸੱਚੇ ਪਾਤਸ਼ਾਹ ਜਗ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ। ਇਹ ਜਗਤ ਜਿਹੜਾ ਆ ਇਹ ਜਲ ਰਿਹਾ ਆ, ਬਲ ਰਿਹਾ ਆ, ਅੱਗ ਵਰ ਰਹੀ ਹੈ। ਕੋਈ ਬਾਹਰੋਂ ਜਲ ਰਿਹਾ ਆ ਬੰਬਾਂ ਦੇ ਰਾਹੀਂ, ਅੱਗਾਂ ਦੇ ਰਾਹੀਂ, ਕੋਈ ਅੰਦਰੋਂ ਜਲ ਰਿਹਾ ਈਰਖਾ ਦੁਵੈਸ਼ ਦੇ ਰਾਹੀਂ। ਇਹਨਾਂ ਸਾਰਿਆਂ ਨੂੰ ਆਪਣੀ ਕਿਰਪਾ ਧਾਰ ਕੇ ਰੱਖ ਲੈ ਔਰ ਸਰਬੱਤ ਦਾ ਭਲਾ ਮੰਗੀਏ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਸੋ ਅੱਜ ਦਾ ਪ੍ਰੋਗਰਾਮ 2 ਘੰਟੇ ਚੱਲੇਗਾ ਅਤੇ 8 ਤੋਂ 10 ਇਸ ਵੇਲੇ 8:02 ਸਿਡਨੀ ਦੇ ਵਿੱਚ ਹੋ ਗਏ ਨੇ। ਬਸ ਆਹੀ ਹਫ਼ਤਾ ਆ, ਉਹ ਤੋਂ ਬਾਅਦ ਬ੍ਰਿਸਬਨ ਵੀ ਸਾਡੇ ਨਾਲ ਹੀ ਰਲ ਜਾਣਾ ਅਗਲੇ ਹਫ਼ਤੇ। ਇਹਦੇ ਬਾਰੇ ਗੱਲ ਕਰਦੇ ਹਾਂ, ਡੇਲਾਈਟ ਸੇਵਿੰਗ ਜਿਹੜੀ ਆ ਉਹ ਖਤਮ ਹੋਣ ਵਾਲੀ ਆ। ਅਤੇ ਜਿੱਥੇ ਵੀ ਤੁਸੀਂ ਦੁਨੀਆ ਦੇ ਵਿੱਚ ਵੱਸਦੇ ਹੋ, ਪਰਮਾਤਮਾ ਕਰੇ ਆਪ ਖੁਸ਼ੀਆਂ ਖੇੜੇ ਮਾਣ ਰਹੇ ਹੋ, ਪਰਮਾਤਮਾ ਦੇ ਭਾਣੇ ਦੇ ਵਿੱਚ ਹੋਵੋ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਸੰਪਰਕ ਕਰਨ ਦਾ ਪਤਾ ਸਕਰੀਨ 'ਤੇ ਵੀ ਤੁਸੀਂ ਦੇਖ ਰਹੇ ਹੋ, ਵੈਸੇ ਵਟਸਐਪ ਵੀ ਰੇਡੀਓ ਦੀ ਵੀ ਚੱਲਦੀ ਆ, ਮੇਰੇ ਆਪਣੇ ਵੀ ਚੱਲਦੀ ਹੈ, ਟੈਲੀਗ੍ਰਾਮ, ਈਮੇਲ, ਯੂਟਿਊਬ, ਫੇਸਬੁੱਕ, ਇੱਥੇ ਤੁਸੀਂ ਮੈਸੇਜ ਛੱਡ ਕੇ ਸਾਡੇ ਨਾਲ ਸਟੂਡੀਓ ਦੇ ਵਿੱਚ ਦਾਖਲ ਹੋ ਸਕਦੇ ਹੋ। ਅਤੇ ਮੈਂ ਕੋਸ਼ਿਸ਼ ਕਰਦਾ ਹੁੰਦਾ ਕਿ ਸਾਰੇ ਮੈਸੇਜ ਪੜ੍ਹਾਂ, ਪਰ ਫਿਰ ਵੀ ਕਈ ਵਾਰੀ ਰਹਿ ਜਾਂਦੇ ਨੇ, ਉਸ ਦੇ ਲਈ ਪਹਿਲਾਂ ਤੋਂ ਹੀ ਮਾਫ਼ੀ ਹੈ, ਪਰ ਕੋਈ ਨਾ ਕੋਈ ਮਿਸ ਹੋ ਜਾਂਦਾ ਅਤੇ ਮਾਫ਼ੀ ਚਾਹੁੰਦੇ ਹਾਂ। ਅਤੇ ਅੱਜ ਪ੍ਰੋਗਰਾਮ ਦੇ ਵਿੱਚ ਗਿਆਨੀ ਸੰਤੋਖ ਸਿੰਘ ਜੀ ਆਉਣਗੇ। ਸਿਸਟਮ ਉਹਨਾਂ ਦਾ ਥੋੜ੍ਹਾ ਜਿਹਾ ਹਿੱਲਿਆ ਹੋਇਆ ਆ, ਲੈਪਟੋਪ ਉਹਨਾਂ ਦਾ ਬਿਰਧ ਹੋ ਗਿਆ ਉਹਨਾਂ ਨਾਲੋਂ ਵੀ ਜ਼ਿਆਦਾ, ਅਤੇ ਉਹਦੇ ਕਰਕੇ ਨਾ ਉਹ ਸੈਟਿੰਗ ਚੇਂਜ ਹੋ ਗਈ ਹੈ। ਅਤੇ ਫੋਨ 'ਤੇ ਅੱਜ ਕਰਾਉਣ ਦੀ ਕੋਸ਼ਿਸ਼ ਕੀਤੀ ਹੈ, ਦੇਖੋ ਜੇ ਉਹਦੇ ਤੱਕ ਹੋਲਡ ਕਰ ਗਿਆ ਸਿਸਟਮ ਤਾਂ ਦੇਖੋ, ਬਾਕੀ ਤਾਂ ਜੀ ਟਰਾਈ ਬਹੁਤ ਕਰਦੇ ਨੇ, ਐਸੀ ਗੱਲ ਨਹੀਂ। ਜਿਸ ਕਾਰਨ ਸ਼ੀ ਸਾਡੇ ਨਾਲ ਜੁੜਨਗੇ ਅੱਜ, ਉਹ ਵੀ ਬਹੁਤ ਸਾਰੀਆਂ ਗੱਲਾਂ ਬਾਤਾਂ, ਡਿਸਕਸ਼ਨਸ, ਲੇਟੈਸਟ ਇੰਡਸਟਰੀਜ਼ ਦੇ ਵਿੱਚ ਕੀ ਹੋ ਰਿਹਾ ਉਹਦੇ ਬਾਰੇ ਗੱਲ ਕਰਾਂਗੇ। ਅਤੇ ਵਿਸਾਖੀ ਮੇਲਾ ਆ ਰਿਹਾ, ਬੜਾ ਮਸ਼ਹੂਰ ਵਿਸਾਖੀ ਮੇਲਾ, ਸ਼ਾਇਦ 22-23 ਸਾਲ ਹੋ ਗਏ ਨੇ। ਰਕੀਰ ਸੰਦਰ ਹੋਣੀ, ਧਾਰੀਆ ਸਾਹਿਬ ਹੋਣੀ, ਇਹ ਕਰਾਉਂਦੇ ਨੇ ਬਲੈਕ ਟਾਊਨ ਦੇ ਵਿੱਚ, ਸਿਡਨੀ ਦੇ ਵਿੱਚ। ਅਤੇ ਉਸ ਦੇ ਸੰਬੰਧ ਵਿੱਚ ਕੀ ਗਤੀਵਿਧੀਆਂ ਹੋ ਰਹੀਆਂ ਨੇ ਉਹਦੇ ਬਾਰੇ ਵੀ ਆਪਾਂ ਇੱਕ ਪੰਛੀ ਝਾਤ ਮਾਰਾਂਗੇ ਅਤੇ ਉਹਨਾਂ ਤੋਂ ਹੀ ਜਾਣਕਾਰੀ ਲਵਾਂਗੇ। ਹੁਣ ਇਹਨਾਂ ਹਫ਼ਤਿਆਂ ਦੇ ਵਿੱਚ ਬਹੁਤ ਸਾਰੇ ਮਿੱਤਰ ਪਿਆਰੇ ਜਿਹੜੇ ਨੇ ਉਹ ਮਿਲਣਗੇ ਆਪਾਂ ਨੂੰ, ਕਿਉਂਕਿ ਸਿੱਖ ਖੇਡਾਂ ਵੀ ਹੋ ਰਹੀਆਂ, ਈਸਟਰ ਵੀ ਆ, ਹੋਲੀਡੇ ਸੀਜ਼ਨ ਵੀ ਆ। ਅਤੇ ਮੈਂ ਵੀ ਜਾ ਰਿਹਾ ਸੋ ਫਾਰ, ਜੇ ਮਤਲਬ ਡੀਜ਼ਲ ਮਿਲਦਾ ਰਿਹਾ, ਕਿਉਂਕਿ ਮੈਂ ਜਹਾਜ਼ਾਂ ਦੀਆਂ ਟਿਕਟਾਂ ਤਾਂ ਕਰਾਈਆਂ ਦੀ ਨਾ, ਜਹਾਜ਼ 'ਚ ਮੈਂ ਜਾ ਸਕਦਾ, ਹੁਣ ਬੁਕਿੰਗ ਹੋ ਚੁੱਕੀ ਆ, ਸਾਰੀ ਫਲਾਈਟਾਂ ਬੁੱਕਡ ਨੇ। ਸੋ ਇਸ ਕਰਕੇ ਮੈਲਬਨ ਦੇ ਵਿੱਚ ਬਹੁਤ ਸਾਰੇ ਮਿੱਤਰ ਪਿਆਰਿਆਂ ਨੂੰ ਮਿਲਣ ਦੀ ਚਾਹਤ ਹੈ, ਉਮੀਦ ਹੈ, ਅਤੇ ਮਿਲਾਂਗੇ ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਅਗਰ ਉੱਥੇ ਰਿਸੋਰਸਿਸ ਅਵੇਲੇਬਲ ਹੋਣ ਤਾਂ ਬ੍ਰੌਡਕਾਸਟਿੰਗ ਵੀ ਆਪਾਂ ਉੱਥੋਂ ਕਰਾਂਗੇ, ਲਾਈਵ ਪ੍ਰੋਗਰਾਮ ਉੱਥੋਂ ਕਰਾਂਗੇ ਅਤੇ ਕਈ ਘੰਟੇ ਕਰਾਂਗੇ। ਬਹੁਤ ਮਿੱਤਰ ਪਿਆਰੇ ਆਉਣਗੇ, ਉਹਨਾਂ ਨਾਲ ਆਪਾਂ ਗੱਲਾਂ ਬਾਤਾਂ ਆਪਣੀਆਂ ਕਰਾਂਗੇ ਉੱਥੋਂ। ਅਤੇ ਮੈਂ ਸਪੋਂਸਰ ਦਾ ਵੀ ਬਹੁਤ ਧੰਨਵਾਦ ਕਰਦਾ ਜਿਹੜੇ ਸਾਨੂੰ ਸਪੋਂਸਰ ਕਰ ਰਹੇ ਲਗਾਤਾਰਤਾ ਦੇ ਨਾਲ, ਗਰੇਵਾਲ ਬ੍ਰਦਰਸ, ਜਸਪਾਲ ਸੰਧੂ ਭਾਅ ਜੀ, ਪਰਮਜੀਤ ਧਾਲੀਵਾਲ, ਅੰਮ੍ਰਿਤਪਾਲ ਸਿੰਘ ਮਨਿਹਾਸ, ਹਾਈਫਾਈ ਟਰੈਵਲਸ, ਪੰਜਾਬੀ ਫਰਨੀਚਰ ਅਤੇ ਵਾਈਟਲ ਸਟੂਡੀਓ, ਅਤੇ ਹੁਣ ਤਰਸੇਮ ਜੱਸੜ ਦੀ ਨਵੀਂ ਫਿਲਮ ਆ ਰਹੀ ਹੈ ਰੱਬ ਦਾ ਰੇਡੀਓ, 3 ਅਪ੍ਰੈਲ ਨੂੰ ਰਿਲੀਜ਼ ਹੋਏਗੀ ਗੇਮਾਂ ਵਾਲੇ ਹਫ਼ਤੇ। ਤਾਂ ਉਮੀਦ ਹੈ ਕਿ ਫਿਲਮ ਤਾਂ ਬਹੁਤ ਵਧੀਆ, ਮੇਰੇ ਕੋਲ ਟ੍ਰੇਲਰ ਪਹੁੰਚੇ ਨੇ, ਤੁਸੀਂ ਇਸਦੇ ਜਿਹੜੇ ਪ੍ਰੋਮੋ ਆ ਰੇਡੀਓ 'ਤੇ ਸੁਣ ਵੀ ਰਹੇ ਹਾਂ, ਅਤੇ ਪਹਿਲੇ ਵੀ ਬਹੁਤ ਵਧੀਆ ਫਿਲਮਾਂ, ਨੀਟ ਐਂਡ ਕਲੀਨ, ਸੋਬਰ, ਬਿਲਕੁਲ ਬਹੁਤ ਵਧੀਆ ਫਿਲਮਾਂ ਸੀਗੀਆਂ ਅਤੇ ਆਈ ਲਾਈਕਡ ਇਟ। ਉਹ ਜਿਹੜੀਆਂ ਚੱਕਵੀਆਂ ਟਾਈਪ ਨਹੀਂ ਹੈਗੀ। ਅਤੇ ਚਲੋ ਬਹੁਤ ਬਹੁਤ ਵਧੀਆ ਕੰਮ ਕਰ ਰਹੇ ਨੇ ਤਰਸੇਮ ਜੱਸੜ ਹੁਣੀ। ਪਿੱਛੇ ਜੇ ਉਹਨਾਂ ਨੇ ਕਾਮਾ ਗਾਟਾ ਮਾਰੂ 'ਤੇ ਫਿਲਮ ਦਿੱਤੀ ਸੀ ਜਿਹੜੀ ਕਿ ਬਹੁਤ ਮਤਲਬ ਸ਼ਾਨਦਾਰ ਫਿਲਮ ਸੀਗੀ। ਸੋ ਪਿਆਰੇ, ਉਹ ਦੁਨੀਆ ਦੇ ਵਿੱਚ ਬਹੁਤ ਕੁਛ ਵਾਪਰ ਰਿਹਾ ਅਤੇ ਇਹਦੇ ਬਾਰੇ ਆਪਾਂ ਥੋੜ੍ਹੀਆਂ ਗੱਲਾਂ ਕਰਨੀਆਂ, ਦਿਲ ਵਾਲੀਆਂ ਗੱਲਾਂ ਕਰਨੀਆਂ। ਅਤੇ ਪਹਿਲਾਂ ਮੌਸਮ 'ਤੇ ਇੱਕ ਪੰਛੀ ਝਾਤ ਮਾਰ ਲਈ ਆਸਟ੍ਰੇਲੀਆ 'ਤੇ। ਸਵੀਅਰ ਸਾਈਕਲੋਨ, ਟ੍ਰੋਪੀਕਲ ਸਾਈਕਲੋਨ ਨੈਰਲੇ, ਜਿਹੜੇ ਪਿਛਲੇ ਕਹਿ ਲਓ ਕਿ 10 ਦਿਨ ਤੋਂ ਆਪਣਾ ਘਾਤਕ ਰੂਪ, ਧਾਨਕ ਰੂਪ ਧਾਰਨ ਕਰਕੇ ਵੈਸਟਰਨ ਆਸਟ੍ਰੇਲੀਆ ਦੇ ਉੱਪਰਲੇ ਪਾਸੇ ਬੜਾ ਹੀ ਭਿਅੰਕਰ ਤਰਥੱਲੀ ਮਚਾ ਰਿਹਾ। ਅਤੇ ਇਸ ਦੇ ਨਾਲ ਮੀਂਹ ਪੈ ਰਹੇ ਨੇ ਵੈਸਟ ਕੋਸਟ ਦੇ ਉੱਤੇ, ਅਤੇ ਨਕਸ਼ਾ ਤੁਹਾਨੂੰ ਦਿਖਾ ਲਾਂਗੇ। ਅਤੇ ਪਰਥ ਦੇ ਵਿੱਚ ਬੜੀ ਨਾਜ਼ੁਕ ਜਿਹੀ ਸਥਿਤੀ ਬਣਨ ਵਾਲੀ ਹੈ। ਸਿਡਨੀ ਦੇ ਵਿੱਚ 15 ਡਿਗਰੀ ਸੀ, ਠੰਡ ਹੈ ਉੱਥੇ। ਮੈਂ ਇਹਦੀ ਆਪਾਂ ਖਬਰ ਵੀ ਹੈ ਕਿਉਂਕਿ ਸਟ੍ਰੋਮ ਸ਼ਾਇਦ ਪਰਸੋਂ ਰਾਤੀ ਆਇਆ ਅਤੇ ਉਹਦੇ ਨਾਲ ਹਵਾਵਾਂ ਤੇਜ਼ ਚੱਲੀਆਂ ਅਤੇ ਮੀਂਹ ਵੀ ਪਏ। ਮੈਲਬਨ ਦੇ ਵਿੱਚ ਮੀਂਹ ਦੱਸਿਆ ਜਾ ਰਿਹਾ 19 ਡਿਗਰੀ, ਉੱਥੇ ਵੀ ਕਾਫੀ ਠੰਡ ਹੈ। ਮੇਰੇ ਇੱਕ ਦੋਸਤ ਨੂੰ ਕੱਲ੍ਹ ਫੋਨ ਕੀਤਾ, ਕਹਿੰਦਾ ਮੈਂ ਜੈਕਟਾਂ ਪਾਈਆਂ ਹੋਈਆਂ ਨੇ। ਬ੍ਰਿਸਬਨ ਧੁੱਪ ਖਿੜੀ ਹੋਈ ਆ, ਮੌਸਮ ਬੜਾ ਰਮਣੀਕ ਹੈ, 27 ਡਿਗਰੀ ਵੱਧ ਤੋਂ ਵੱਧ ਜਾਏਗਾ। ਪਰਥ ਦੇ ਵਿੱਚ ਮੀਂਹ ਦੱਸਿਆ ਜਾ ਰਿਹਾ, ਐਡਲੇਡ ਦੇ ਵਿੱਚ ਹਲਕਾ ਮੀਂਹ, ਕੈਨਬਰਾ ਦੇ ਵਿੱਚ ਬੱਦਲਵਾਈ, ਹੋਬਾਰਟ ਦੇ ਵਿੱਚ 10.2 ਡਿਗਰੀ, ਡਾਰਵਿਨ 'ਚ 25.4 ਡਿਗਰੀ ਸੀ, ਦਿਨੇ 34 ਤੱਕ ਜਾਏਗਾ। ਅਤੇ ਹੁਣ ਕਰ ਰਹੇ ਹਾਂ ਨਕਸ਼ੇ ਦੀ ਗੱਲ, ਆਸਟ੍ਰੇਲੀਆ ਦਾ ਜਿਹੜਾ ਮੈਪ ਹੈ ਇਹ ਹੁਣ ਤੁਸੀਂ ਦੇਖੋ ਕਿ ਉੱਪਰ ਜਿਹੜਾ ਆ 1, 2, 3, 4 ਇਹ ਟਾਈਮ ਹੈ ਵੀ ਕਿਹੜਾ ਕਿੰਨਾ ਪ੍ਰੈਸ਼ਰ ਕਿੱਥੇ ਰਿਹਾ, ਕਿੱਧਰ ਨੂੰ ਰਿਹਾ ਹੈ ਇਹ ਕੈਟਾਗਰੀਆਂ। ਅਤੇ ਉਹਦੇ ਕਾਰਨ ਜਿਹੜੀ ਇਹ ਟ੍ਰੋਪੀਕਲ ਏਰੀਆ ਸਾਡਾ, ਇੱਥੇ ਮੌਨਸੂਨਲ ਜਿਹੜੀ ਗਤੀਵਿਧੀ ਆ ਇਹ ਚੱਕਰਵਾਤ ਦੀਆਂ ਵੱਧ ਰਹੀਆਂ ਨੇ। ਅਤੇ ਤੁਸੀਂ ਦੇਖੋ ਕਿ 2 ਨੰਬਰ ਬਰੂਮ ਦੇ ਲਾਗੇ ਛਾਗੇ ਹੈਗਾ ਆ, ਅਤੇ ਪਰਥ ਦੇ ਵਿੱਚ ਦੇਖੋ ਕਿੰਨੇ ਸੰਘਣੇ ਬੱਦਲ ਨੇ ਅਤੇ ਮੀਂਹ ਪੈ ਰਿਹਾ, ਉੱਥੇ ਰੇਨ ਇਵੈਂਟ ਦੱਸਿਆ ਜਾ ਰਿਹਾ। ਅਤੇ ਇੱਧਰ ਸੱਜੇ ਹੱਥ ਆਸਟ੍ਰੇਲੀਆ ਦੀ ਜਿਹੜੀ ਕੋਸਟ ਆ ਉਹ ਠੰਡੀ ਆ, ਠੰਡ ਹੈ। ਅਤੇ ਇੱਥੇ ਵੀ ਇੱਕ ਚੱਕਰਵਾਤ ਜਿਹੜਾ ਆ ਜਾਂ ਲੋਅ ਪ੍ਰੈਸ਼ਰ ਹੈ, ਚੱਕਰਵਾਤ ਤਾਂ ਨਹੀਂ, ਲੋਅ ਪ੍ਰੈਸ਼ਰ ਜਿਹੜਾ ਆ ਉਹ ਤਸਮੈਨ ਸੀ ਦੇ ਵਿੱਚ ਦਿਖਾਈ ਦੇ ਰਿਹਾ, ਜਿਸ ਦੇ ਕਾਰਨ ਜਿਹੜੀਆਂ ਠੰਡੀਆਂ ਹਵਾਵਾਂ ਹੇਠਾਂ ਤੋਂ ਉਹ ਉੱਪਰ ਨੂੰ ਆ ਰਹੀਆਂ ਕੋਸਟ ਦੇ ਉੱਤੇ। ਸੋ ਉਸ ਤੋਂ ਬਾਅਦ ਅਸੀਂ ਵੱਧ ਤੋਂ ਵੱਧ ਅਤੇ ਘੱਟ ਤੋਂ ਘੱਟ ਤਾਪਮਾਨਾਂ ਦੀ ਗੱਲ ਕਰੀਏ, ਤਾਂ ਬਰੂਮ ਦੇ ਵਿੱਚ 28.6 ਡਿਗਰੀ ਤਾਪਮਾਨ ਸੀ ਸਵੇਰੇ 3:30 'ਤੇ, ਔਰ ਵੱਧ ਤੋਂ ਵੱਧ ਸੀ ਬ੍ਰੈਡਸ਼ਾਹ ਨੌਰਦਰਨ ਟੈਰੀਟਰੀ ਦੇ ਵਿੱਚ 3:18 'ਤੇ 37.2 ਡਿਗਰੀ। ਘੱਟ ਤੋਂ ਘੱਟ ਤੁਸੀਂ ਦੇਖ ਹੀ ਰਹੋਗੇ ਕਿ ਮਾਊਂਟ ਹੈਲਥਮ ਵਿਕਟੋਰੀਆ ਦੇ ਵਿੱਚ -1.5 ਡਿਗਰੀ ਤਾਪਮਾਨ ਹੋ ਹਟਿਆ, ਅਤੇ ਇਹ ਸਮਾਂ ਸੀ 6:30 ਵਜੇ ਦਾ। ਪਰ ਘੱਟ ਤੋਂ ਘੱਟ ਇੱਥੇ ਹੀ -3 ਡਿਗਰੀ ਤੜਕੇ 1:02 ਅੱਧੀ ਰਾਤ ਰੱਖ ਲਓ 1:02 'ਤੇ ਹੋ ਲਿਆ। ਅਤੇ ਵੱਧ ਤੋਂ ਵੱਧ ਮੀਂਹ ਜਿਹੜਾ ਆ ਪਿਛਲੇ 24 ਘੰਟਿਆਂ ਦੇ ਵਿੱਚ ਉਹ ਗਾਰਡਨ ਆਈਲੈਂਡ ਵੈਸਟਰਨ ਆਸਟ੍ਰੇਲੀਆ 64 mm ਮੀਂਹ ਪਿਆ, ਜਾਣੀ ਕਿ 6.4 cm, ਆਲਮੋਸਟ 2.25 ਇੰਚ। ਅਤੇ ਇਹ ਸੀ ਵੱਧ ਤੋਂ ਵੱਧ ਘੱਟ ਤੋਂ ਘੱਟ। ਅਤੇ ਹੁਣ ਚੱਲਦੇ ਹਾਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੇ ਤਾਪਮਾਨ ਇਸ ਵੇਲੇ 19 ਡਿਗਰੀ ਹੈ, ਅਤੇ ਅੱਜ ਵੱਧ ਤੋਂ ਵੱਧ 30 ਡਿਗਰੀ ਜਾਣ ਦੀ ਸੰਭਾਵਨਾ ਹੈ, ਹਲਕੇ ਬੱਦਲ ਛਾਏ ਰਹਿਣ ਦੀ ਸੰਭਾਵਨਾ, ਵੀਕਐਂਡ 'ਤੇ ਹਲਕੇ ਬੱਦਲ ਅਤੇ ਸੋਮਵਾਰ ਮੀਂਹ ਦੱਸਿਆ ਜਾ ਰਿਹਾ। ਸੋ ਇਸ ਵੈਦਰ ਰਿਪੋਰਟ ਤੋਂ ਬਾਅਦ ਅੱਗੇ ਚੱਲਦੇ ਹਾਂ, ਕੁਛ ਮੈਸੇਜ ਵੀ ਸਾਡੇ ਤੱਕ ਪਹੁੰਚ ਰਹੇ ਨੇ। ਸਾਰਿਆਂ ਦਾ ਸਵਾਗਤ ਹੈ ਜੀ ਜੀਆਂ ਨੂੰ ਪ੍ਰੋਗਰਾਮ ਦੇ ਵਿੱਚ, ਅਤੇ ਦੇਸ਼ ਵਿਦੇਸ਼ ਤੋਂ ਜਿੱਥੋਂ ਵੀ ਤੁਸੀਂ ਜੁੜਦੇ ਹੋ, ਅਤੇ ਨਿਮਾਣਾ ਸਾਹਿਬ ਜੁੜੇ ਹੋਏ ਨੇ ਇਟਲੀ ਤੋਂ, ਸੁਰਜੀਤ ਬਾਜਾ ਖਾਨਾ, ਮਨਜੀਤ ਸੰਘਾ ਜੀ, ਚਰਨਜੀਤ ਵਿਦੇਸ਼ਾ ਜੀ, ਵਿਕਰਬਾਲ ਵਿਕਰ ਬਾਈ ਫੂਲ ਵੀ ਆ ਗਏ ਨੇ ਪ੍ਰੋਗਰਾਮ ਦੇ ਵਿੱਚ, ਰਕੀਰਤ ਸੰਦਰ ਜੀ ਵੀ ਪ੍ਰੋਗਰਾਮ 'ਚ ਆਉਂਦੇ ਹੋਣਗੇ। ਸੋ ਹੁਣ ਥੋੜ੍ਹੀਆਂ ਜੋ ਗਤੀਵਿਧੀਆਂ ਚੱਲ ਰਹੀਆਂ ਨੇ ਦੁਨੀਆ ਦੇ ਉੱਤੇ ਅਸੀਂ ਝਾਤੀ ਮਾਰ ਲੈਂਦੇ ਹਾਂ। ਇੱਕ ਤਾਂ ਜਿਹੜੀ ਪਹਿਲੀ ਜ਼ਿਆਦਾ ਮੁੱਖ ਗੱਲ ਹੈਗੀ ਹੈ ਤੇਲ ਦੀ, ਕਿ ਦੁਨੀਆ ਦੇ ਵਿੱਚ ਜਿਹੜਾ ਤੇਲ ਹੈ ਉਹ ਮੁੱਕਣ 'ਤੇ ਜਾ ਰਿਹਾ, ਕਹਿੰਦੇ ਆ ਮੁੱਕਣ 'ਤੇ ਜਾ ਰਿਹਾ, ਪਰ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ। ਇਹ ਹਨ ਜੀ ਪੁਰੀ ਸਾਹਿਬ, ਭਾਰਤ ਦੇ ਪੈਟਰੋਲੀਅਮ ਮੰਤਰੀ, ਇੰਧਣ ਮੰਤਰੀ। ਅਤੇ ਇੰਡੀਆ ਦੇ ਵਿੱਚ ਐਕਸਾਈਜ਼ ਡਿਊਟੀ ਘਟਾਈ ਗਈ ਹੈ ਜਿਹੜੀ ਸਰਕਾਰ ਲੈ ਰਹੀ ਹੈ, ਤਕਰੀਬਨ 10 ਰੁਪਏ, ਜਿਹੜੀ ਕਿ ਸਿਗਨੀਫਿਕੈਂਟ ਹੈ, ਕਾਫੀ ਸ਼ਲਾਘਾਯੋਗ ਕੰਮ ਹੈ। ਇਹੀ ਡਿਊਟੀ ਘਟਾਉਣ ਦੇ ਲਈ ਨੈਸ਼ਨਲ ਪਾਰਟੀ ਦੇ ਲੀਡਰ ਨਿਊ ਸਾਊਥ ਵੇਲਸ ਗੁਰਮੇਸ਼ ਭੰਗਲ, ਜੋ ਸਾਡੇ ਇਲਾਕੇ ਦੇ MLA ਵੀ ਨੇ, ਉਹਨਾਂ ਨੇ ਅੱਜ ਤੋਂ 10-15 ਦਿਨ ਪਹਿਲਾਂ ਇਹ ਬਿਆਨ ਦਿੱਤਾ ਸੀ ਕਿ ਸਰਕਾਰ ਨੂੰ ਐਕਸਾਈਜ਼ ਡਿਊਟੀ ਘਟਾਉਣੀ ਚਾਹੀਦੀ ਹੈ ਕਿਉਂਕਿ ਇਹਨਾਂ ਲੋਡ ਜ਼ਿਆਦਾ ਪਏਗਾ। ਇਹਨਾਂ ਨੇ ਘਟਾਉਣੀ ਨਹੀਂ ਹੈਗੀ, ਦੇ ਵੋਂਟ ਡੂ ਇਟ। ਜੇ ਘਟਾ ਵੀ ਦਿੱਤੀ ਤਾਂ ਪੰਪਾਂ ਵਾਲਿਆਂ ਨੇ ਭਾਅ ਉਨਾ ਹੀ ਰੱਖਣਾ ਹੈ। ਸੋ ਉਹ ਸਾਰਾ ਉਹਨਾਂ ਦੀਆਂ ਜੇਬਾਂ 'ਚ ਹੀ ਪੈਣਾ ਹੈ, ਕੰਪਨੀਆਂ ਦੀਆਂ ਜੇਬਾਂ 'ਚ ਹੀ ਪੈਣਾ ਹੈ, ਕੰਜ਼ਿਊਮਰ ਲਈ ਭਾਅ ਨਹੀਂ ਘਟਣਾ, ਇਹ ਡੈਫੀਨੇਟਲੀ ਸ਼ੋਰ ਹੈ। ਸੋ ਇਸ ਨੂੰ ਯਕੀਨੀ ਬਣਾਉਣ ਦੇ ਲਈ ਇਹ ਮੰਤਰੀ ਸਾਹਿਬ ਦੱਸ ਰਹੇ ਨੇ ਕਿ ਅਸੀਂ ਟੈਕਸ ਘਟਾਇਆ ਆ ਔਰ ਇਹਦਾ ਜਿਹੜਾ ਅਸਰ ਹੈ ਉਹ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਕਿ ਹੁਣੇ ਦਿਖਾਈ ਦੇਵੇਗਾ। ਅਤੇ ਉਹਨਾਂ ਨੇ ਇਹਨੂੰ ਯਕੀਨੀ ਬਣਾਉਣ ਲਈ ਕਿ ਇਹ ਕਸਟਮਰ ਤੱਕ ਪਹੁੰਚਦੀ ਹੈ ਅਹਿਦ ਕੀਤਾ, ਚੰਗੀ ਗੱਲ ਹੈ। ਅਤੇ ਆਸਟ੍ਰੇਲੀਆ ਕੀ ਕਰ ਰਿਹਾ? ਸੋ ਫਾਰ ਤਾਂ ਬਿਆਨਬਾਜ਼ੀ ਚੱਲ ਰਹੀ ਆ, ਧਮਕੀਆਂ ਹੀ ਚੱਲ ਰਹੀਆਂ ਨੇ, ਅਸੀਂ ਤੁਹਾਡੇ ਨਾਲ ਐਂ ਕਰਾਂਗੇ, ਜਿਹੜਾ ਪ੍ਰਾਈਸ ਗੌਜਿੰਗ ਕਰੇਗਾ ਉਹਦੇ ਨਾਲ ਇਉਂ ਕਰਾਂਗੇ, ਅਤੇ ਕੀਤਾ ਕਰਾਉਣਾ ਕੁਛ ਨਹੀਂ ਹੈਗਾ। ਅਤੇ ਵਿਕਟੋਰੀਆ ਦੇ ਵਿੱਚ 72 ਪੰਪਾਂ 'ਤੇ ਡੀਜ਼ਲ ਹੈ ਨਹੀਂ, ਇਹ ਸਟੋਰੀ ਆ। ਅਤੇ ਕੁਆਂਟਸ ਨੇ ਮਿਡਲ ਈਸਟ ਲੜਾਈ ਦੇ ਕਾਰਨ ਜਿਹੜੀ ਯੂਰਪ ਨੂੰ ਜਾ ਰਹੀਆਂ ਆਪਣੀਆਂ ਉਡਾਨਾਂ ਨੇ, ਫਲਾਈਟਸ ਨੇ, ਉਹ ਬਦਲਣੀਆਂ ਪੈਣੀਆਂ, ਕਿਉਂਕਿ ਲੈਂਡ ਕਿੱਥੇ ਕਰਨਾ? ਵਾਰ ਜ਼ੋਨ ਹੈ ਉਹ, ਅਤੇ ਉੱਪਰੋਂ ਵੀ ਜੇ ਲੰਘਣਾ ਹੈ ਤਾਂ ਕਿੱਥੋਂ ਲੰਘਣਾ ਆ? ਸਾਊਦੀ ਅਰਬ ਤੋਂ ਅੱਗੇ ਲੰਘਦੇ ਸੀ, ਸਾਊਦੀ ਅਰਬ 'ਤੇ ਵੀ ਹੁਣ ਮਿਜ਼ਾਈਲਾਂ ਉੱਡ ਰਹੀਆਂ ਨੇ। ਅਤੇ ਇਸ ਕਰਕੇ ਅਪ੍ਰੈਲ ਮਹੀਨੇ ਦੇ ਵਿੱਚ ਬਦਲਾਅ ਕਰੇਗਾ ਕੁਆਂਟਸ, ਅਤੇ ਜਿਹੜੀ ਪਰਥ ਤੋਂ ਪੈਰਿਸ ਸਿੱਧੀ ਫਲਾਈਟ ਜਾਂਦੀ ਸੀ ਉਹ ਬੰਦ ਹੋ ਜਾਏਗੀ, ਅਤੇ ਸਿਡਨੀ ਤੋਂ ਸਿੰਗਾਪੁਰ ਦੇ ਰਸਤੇ ਪੈਰਿਸ ਲਈ ਉਡਾਨਾਂ ਵਧਣਗੀਆਂ। ਅਤੇ ਪਰਥ ਤੋਂ ਸਿੰਗਾਪੁਰ ਜਾਣ ਵਾਲੀਆਂ ਉਡਾਨਿਆਂ ਦੀ ਗਿਣਤੀ ਵੀ ਵਧਾਈ ਜਾਵੇਗੀ, ਅਤੇ ਪਰਥ ਤੋਂ ਲੰਡਨ ਦੀਆਂ ਜਿਹੜੀ ਸਿੱਧੀਆਂ ਫਲਾਈਟਾਂ ਸੀ ਉਹਦੇ ਵਿੱਚ ਕੋਈ ਬਦਲਾਅ ਨਹੀਂ ਹੋਇਆ, ਕਿਉਂਕਿ ਉਹ ਰਾਹ ਦੇ ਵਿੱਚ ਥੋੜ੍ਹਾ ਜਿਹਾ ਪਾਸਿਓਂ ਲੰਘ ਜਾਣਾ ਅਤੇ ਉਹ ਉਤਰਦੀ ਨਹੀਂ ਹੈਗੀ ਕਿਤੇ, ਅਤੇ ਕਿਉਂਕਿ ਤੇਲ ਜਿਹੜਾ ਆ ਉਹ ਭਰਨਾ ਨਹੀਂ ਪੈਂਦਾ, ਉਹ ਆਲਰੇਡੀ ਪਰਥ ਤੋਂ ਜਿਹੜੀਆਂ ਡਾਇਰੈਕਟ ਫਲਾਈਟਾਂ ਉੱਥੇ ਹੁੰਦਾ ਉਹਨਾਂ 'ਚ। ਸੋ ਜਹਾਜ਼ਾਂ ਦੀ ਫਲਾਈਟਾਂ ਜਿਹੜੀਆਂ ਨੇ ਕੈਂਸਲ ਵੀ ਹੋ ਰਹੀਆਂ, ਡਿਲੇ ਵੀ ਹੋ ਰਹੀਆਂ, ਉੱਧਰ ਹੋਲੀਡੇ ਸੀਜ਼ਨ ਸ਼ੁਰੂ ਹੋ ਚੁੱਕਾ ਆ, ਆਲਮੋਸਟ ਸ਼ੁਰੂ ਹੋ ਚੁੱਕਾ, ਲੋਕ ਆਉਣੇ ਜਾਣੇ ਸ਼ੁਰੂ ਹੋ ਗਏ ਨੇ। ਅਤੇ ਕੱਲ੍ਹ ਹੀ ਮੈਂ ਆਪਣੇ ਬੇਟੇ ਨਾਲ ਗੱਲ ਕਰ ਰਿਹਾ ਸੀ, ਇਹਨਾਂ ਦੀਆਂ ਕੁਛ ਮੀਟਿੰਗਸ ਸੀਗੀਆਂ, ਅਤੇ ਕਾਫੀ ਇਹਨਾਂ ਦੇ ਕੋਲੀਗਸ ਜਿਹੜੇ ਨੇ ਉਹ ਆਏ ਹੋਏ ਸੀ ਕਾਨਫਰੰਸਾਂ ਵਾਸਤੇ ਏਰੀਏ ਦੇ ਵਿੱਚ, ਅਤੇ ਉਹ ਵੀ ਕਈ ਕਈ ਦਿਨ ਰਹਿਣ ਵਾਸਤੇ ਆਏ ਸੀ, ਅਤੇ ਪਰ ਉਹ ਕੱਲ੍ਹ ਪਰਸੋਂ ਹੀ ਮੁੜ ਗਏ ਨੇ। ਔਰ ਉਹਨਾਂ ਨੇ ਰੀਜ਼ਨ ਇਹ ਦਿੱਤਾ ਵੀ ਇਹ ਫਲਾਈਟਾਂ ਜਿਹੜੀਆਂ ਕੈਂਸਲ ਹੋ ਸਕਦੀਆਂ, ਵੀ ਉਹ ਫਸ ਜਾਣਗੇ ਇੱਥੇ, ਕੰਮ ਕਰੋ ਅਤੇ ਤਿੱਤਰ ਬੈਕ ਟੂ ਹੋਮ। ਔਰ ਇਹ ਹਾਲਾਤ ਇੱਥੇ ਨੇ ਹੁਣ, ਦੇਖੋ ਈਸਟਰ ਦੇ ਉੱਤੇ ਕਿੰਨੇ ਲੋਕਾਂ ਨੇ ਮਤਲਬ ਟਰੈਵਲ ਕਰਨਾ ਆ, ਹੈ ਨਾ। ਔਰ ਇੱਕ ਕਪਲ ਨੇ ਬਜਟ ਬਣਾਇਆ ਸੀ 8 ਤੇ 9 ਹਜ਼ਾਰ ਡਾਲਰ ਦਾ, ਮੈਂ ਰਿਪੋਰਟ ਪੜ੍ਹ ਰਿਹਾ ਸੀ, ਤੇ ਉਹਨਾਂ ਦਾ ਜਿਹੜਾ ਬਜਟ ਹੈ ਹੁਣ ਉਹ 12-13 ਹਜ਼ਾਰ ਡਾਲਰ ਹੋ ਗਿਆ, ਕਿਉਂਕਿ ਹਰ ਚੀਜ਼ ਦਾ ਜਿਹੜਾ ਭਾਅ ਉਹ ਵੱਧ ਚੁੱਕਾ ਆ। ਫਲਾਈਟਾਂ ਦਾ ਵੱਧ ਚੁੱਕਾ ਆ, ਟਰਾਂਸਪੋਰਟ ਦਾ ਵੱਧ ਚੁੱਕਾ, ਖਾਣ ਪੀਣ ਦਾ ਵੱਧ ਚੁੱਕਾ, ਸ਼ੋਰਟੇਜ ਆ ਰਹੀ ਹੈ। ਸੋ ਇਸ ਕਰਕੇ ਉਹਨਾਂ ਦਾ ਬਜਟ ਜ਼ਿਆਦਾ ਹਿੱਲ ਰਿਹਾ। ਅਤੇ ਇਹਦੇ ਨਾਲ ਹੀ ਆਪਾਂ ਰਿਲੇਟਡ ਪੈਟਰੋਲ ਦੀਆਂ ਕੀਮਤਾਂ, ਡੀਜ਼ਲ ਦੀਆਂ ਕੀਮਤਾਂ ਨਾਲ ਗੱਲ ਕਰੀਏ ਕਿ ਫਾਰਮਿੰਗ ਅਤੇ ਟਰੱਕਿੰਗ ਇੰਡਸਟਰੀ ਸਭ ਤੋਂ ਵੱਧ ਪ੍ਰਭਾਵਿਤ ਹੋਈ ਹੈ ਇਸ ਲੜਾਈ ਦੇ ਕਾਰਨ ਜਾਂ ਡੀਜ਼ਲ ਸ਼ੋਰਟੇਜ ਦੇ ਕਾਰਨ। ਕੋਈ ਤਿਆਰੀ ਨਹੀਂ ਹੈਗੀ ਸਾਡੇ ਦੇਸ਼ ਦੀ, ਆਸਟ੍ਰੇਲੀਆ ਦੀ, ਸਾਰੇ ਜਿਹੜੇ ਅਫਸਰ ਹੈ ਅਸੀਂ ਕਹਿੰਦੇ ਇੰਡੀਆ ਦੇ ਕੰਮ ਕਰਦੇ ਉਹ ਨਹੀਂ ਕਰਦੇ, ਹੈ ਨਾ, ਉਹ ਕਿੰਨੇ ਲੋਕ ਹੈ ਜਿਨ੍ਹਾਂ ਨੂੰ ਚਲਾਉਣਾ ਪੈਂਦਾ, ਫਿਰ ਵੀ ਚਲੋ ਅਸੀਂ ਉਹਨੂੰ ਸਿੰਪਥੀ ਦਿੰਦੇ ਹਾਂ, ਪਰ ਕੰਮ ਇੱਥੇ ਵੀ ਨਹੀਂ ਹੋ ਰਿਹਾ, ਪੱਲਾ ਹੀ ਝਾੜਦੇ ਨੇ, ਛੱਡੋ ਦੇਖੀ ਜਾਊਗਾ। ਅਤੇ ਹੁਣ ਉਹ ਦੇਖੀ ਜਾਂਦੇ ਨੇ ਅਤੇ ਹੁਣ ਜਿਹੜੇ ਪੋਲੀਟੀਸ਼ਨ ਹੈ ਉਹ ਵੀ ਉਹਨਾਂ ਦੀਆਂ ਗੱਲਾਂ 'ਚ ਆ ਜਾਂਦੇ ਨੇ, ਅਤੇ ਉਹ ਵੀ ਠੀਕ ਆ, ਅਸੀਂ ਕਿਹੜੇ ਰਹਿਣਾ ਆ, ਹੈ ਨਾ। ਸੋ ਦੇਸ਼ ਵਾਲਾ ਕੰਮ ਤਾਂ ਕੋਈ ਰਿਹਾ ਹੀ ਨਹੀਂ ਹੈਗਾ, ਤਿਆਰੀ ਵਾਲਾ ਤਾਂ ਰਿਹਾ ਹੀ ਨਹੀਂ। ਹਰ ਬੰਦਾ ਕਹਿੰਦਾ ਵੀ ਲੜਾਈ ਲੱਗੀ ਅਤੇ ਦੂਜੇ ਦਿਨ ਭਾਅ ਵੱਧ ਗਏ, ਇੱਦਾਂ ਕਿੱਦਾਂ ਹੋ ਸਕਦਾ, ਹੈ ਨਾ। ਸਪਲਾਈ ਘੱਟੋ ਘੱਟ 6-7 ਮਹੀਨੇ ਦੀ ਤਾਂ ਰਹਿਣੀ ਚਾਹੀਦੀ ਹੈ ਨਾ, ਐਵੇਂ ਕਿਵੇਂ ਭਾਅ ਮਤਲਬ ਦੂਜੇ ਦਿਨੇ ਕਿੱਦਾਂ ਵਧਾ ਦਿੰਦੇ ਆ ਭਾਅ, ਇਹ ਨਹੀਂ ਸਮਝ ਆਉਂਦੀ। ਇੱਦਾਂ ਹੀ ਕਿਸੇ ਇਲਾਕੇ ਦੇ ਵਿੱਚ ਹੜ੍ਹ ਆਉਂਦਾ ਆ ਅਤੇ ਦੂਜੇ ਦਿਨ ਹੀ ਸਾਰੀਆਂ ਚੀਜ਼ਾਂ ਅੱਪ, ਕਿਉਂ ਸਟਾਕ 'ਚ 10 ਦਿਨ ਦੀ ਚੀਜ਼ ਪਈ ਹੁੰਦੀ ਹੈ, ਸਬਜ਼ੀਆਂ ਵਗੈਰਾ ਆ ਰਹੀਆਂ ਹੁੰਦੀਆਂ, ਉਹ ਜਿਹੜੀ ਚੀਜ਼ ਭੰਗ ਦੇ ਭਾੜੇ ਲਈ ਉਹ ਪਹਿਲਾਂ ਹੀ ਦੁਕਾਨਦਾਰਾਂ ਨੇ ਜਾਂ ਏਜੰਟਾਂ ਨੇ, ਹੈ ਨਾ, ਉਹ ਜੇ $3 ਦੀ ਵੇਚ ਰਹੇ ਨੇ ਉਹ ਸਿੱਧੇ ਹੀ $8 ਦੀ ਕਰ ਦਿੰਦੇ ਨੇ, ਉਹ ਆਪਣੀ ਜੇਬ 'ਚ ਪਾਉਂਦੇ, ਉਹ ਫਾਰਮਰ ਨੂੰ ਥੋੜ੍ਹਾ ਦਿੰਦੇ ਜਿਹਦੇ ਹੜ੍ਹ ਗਿਆ, ਹੜਿਆ ਤਾਂ ਉਹਦਾ ਵਿਚਾਰੇ ਦਾ ਅਤੇ ਪੈਸਾ ਇਹਨਾਂ ਨੇ ਕਮਾ ਲਿਆ। ਹੁਣ ਇੱਕ ਮਾਰਕੀਟ ਤੋਂ ਰਿਪੋਰਟ ਆ ਰਹੀ ਸੀਗੀ, ਬੜੀ ਇੰਟਰਸਟਿੰਗ ਆ, ਇਸ ਦੇ ਸੰਬੰਧ ਵਿੱਚ ਮੇਰੀ ਇਸ ਏਰੀਏ ਦੇ ਕਾਮਨਵੈਲਥ ਬੈਂਕ ਦੇ ਜਿਹੜੇ ਇੰਚਾਰਜ ਨੇ ਉਹਨਾਂ ਵੀ ਗੱਲ ਹੋ ਰਹੀ ਸੀ, ਮਿਲੇ ਸੀ ਮੈਨੂੰ ਚਾਹ ਦੇ ਕੱਪ 'ਤੇ। ਉਹ ਕਹਿੰਦੇ ਵੀ ਤੇਲ ਦੀਆਂ ਕੀਮਤਾਂ ਵਧੀਆਂ, ਟਰਾਂਸਪੋਰਟ ਵਾਲਿਆਂ ਨੇ 15% 20% ਉੱਪਰ ਲੈਵੀ ਲਾ ਦਿੱਤੀ, ਠੀਕ ਹੈ, ਉਹ ਲੈਵੀ ਐਡ ਹੋ ਗਈ, ਉਹ ਤੋਂ ਬਾਅਦ ਮਾਰਕੀਟ ਨੇ ਲੈਵੀ ਲਾ ਦਿੱਤੀ, ਉਹਨਾਂ ਦੀਆਂ ਕੀਮਤਾਂ ਵੱਧ ਗਈਆਂ, ਫਿਰ ਸ਼ੋਪ ਵਾਲਿਆਂ ਨੇ ਉਹ ਨਹੀਂ ਆਪਣੀਆਂ ਲਾ ਦਿੱਤੀਆਂ, ਉਹਨਾਂ ਦੀਆਂ ਵੱਧ ਗਈਆਂ ਰੇਟਸ। ਸੋ ਕੁੱਲ ਮਿਲਾ ਕੇ ਜਿਹੜਾ ਸ਼ੋਪਕੀਪਰ ਹੈ ਜਾਂ ਰੀਟੇਲ ਹੈ ਉਹ ਸਾਰੇ ਪਾਸ ਔਨ ਕਰੀ ਜਾਂਦੇ ਆ ਗਾਂਹ 'ਤੇ ਗਾਂਹ, ਗਾਂਹ 'ਤੇ ਗਾਂਹ, ਫਿਰ ਕੰਜ਼ਿਊਮਰ ਪੈਸੇ ਦਿੰਦਾ ਉਹਦੇ ਜਿਹੜਾ ਸ਼ੋਪਰ ਹੈ। ਹੁਣ ਇਹਦੇ ਵਿੱਚ ਜਿਹਦੀਆਂ ਜਿਹਦੀਆਂ ਕੀਮਤਾਂ ਵਧੀਆਂ, ਟਰੱਕ ਵਾਲੇ ਦੀਆਂ, ਏਜੰਟ ਦੀਆਂ, ਰੀਟੇਲਰ ਦੀਆਂ, ਉਹਨਾਂ ਨੇ ਤਾਂ ਆਪਣੀਆਂ ਲੈ ਲਈਆਂ, ਤੁਹਾਡੇ ਬਿੱਲ 'ਚੋਂ ਡੋਕਟ 'ਚੋਂ ਕੱਟ ਲਈਆਂ, ਪਰ ਇੱਕ ਸਿਰਫ ਵਿਚਾਲੇ ਫਾਰਮਰ ਹੈ ਜਿਹੜਾ ਬਿੱਲ ਨਹੀਂ ਕਰ ਸਕਦਾ, ਜਿਹੜਾ ਏਜੰਟ ਨੂੰ ਨਹੀਂ ਭੇਜ ਸਕਦਾ ਵੀ ਹਾਂ ਵੀ ਮੈਂ ਆਹ ਮੈਨੂੰ ਇੰਨੇ ਪੈਸੇ ਇਹ ਤੋਂ ਵੱਧ ਦੇਣੇ, ਉਹਦੀ ਮਰਜ਼ੀ ਹੈ। ਸੋ ਉਹ ਸਾਰੇ ਨੇ ਵਧਾ ਲਈਆਂ, ਵਧਾ ਕੇ ਉੱਪਰ ਹੋਰ ਵੀ ਲਾ ਲਏ, ਪਰ ਜਿਹੜਾ ਫਾਰਮਰ ਹੈ ਉਹਨੂੰ ਕੁਛ ਨਹੀਂ ਮਿਲਿਆ, ਉਹ ਸਾਰਾ ਉਹਦੇ ਹੀ ਪੱਲੇ ਪਿਆ। ਪਹਿਲਾਂ ਉਹਦੇ ਫਾਰਮ 'ਤੇ ਡੀਜ਼ਲ ਦੀ ਕੀਮਤ ਵਧੀ, ਫਿਰ ਜਿਹੜੀ ਟਰਾਂਸਪੋਰਟ ਕੋਸਟ, ਫਰਟੀਲਾਈਜ਼ਰ ਕੋਸਟ, ਉਹ ਸਾਰੀ ਹੀ ਮਤਲਬ ਉਹਦੇ ਹੀ ਘਾਟੇ ਦੇ ਵਿੱਚ ਲਿਖੀ ਗਈ ਆ। ਇਹਦਾ ਕੋਈ ਤੋੜ ਨਹੀਂ ਹੈਗਾ, ਕੋਈ ਸਰਕਾਰ ਕੋਈ ਕੁਛ ਨਹੀਂ ਕਰ ਰਹੀ। ਹੁਣ ਇਸ ਲਾਣਤ ਤੋਂ ਬਚਣ ਦੇ ਲਈ ਮੰਡੀਆਂ ਦੇ ਜਿਹੜੇ ਨੁਮਾਇੰਦੇ ਨੇ ਉਹ ਬਿਆਨ ਦੇ ਰਹੇ ਨੇ ਕਿ ਅਸੀਂ ਫਾਰਮਰਾਂ ਨੂੰ ਦੇ ਰਹੇ ਹਾਂ, ਵੱਧ ਦੇ ਰਹੇ ਹਾਂ। ਹਲੂਸੀਨੇਸ਼ਨ, ਹਵਾ 'ਚ ਗੱਲਾਂ, ਕੌਣ ਦੇ ਰਿਹਾ ਵੱਧ, ਕਿਹਨੂੰ ਮਿਲ ਰਿਹਾ ਵੱਧ, ਠੀਕ ਹੈ, ਟਰੰਪ ਮੰਗਰ ਬਿਆਨ ਦੇ ਦਿਓ, ਮੁੜ ਕੇ ਕਿਹੜੇ ਕਿਸੇ ਨੇ ਦੇਖਣ ਜਾਣਾ ਹੈ, ਕਿਸੇ ਨੂੰ ਕੁਛ ਨਹੀਂ ਮਿਲ ਰਿਹਾ, ਵਾਧੂ ਜਾਂ ਘਾਟੂ ਉਹੀ ਕੁਛ ਚੱਲ ਰਿਹਾ ਜੋ ਮਤਲਬ ਡੀਜ਼ਲ ਤੋਂ ਪਹਿਲਾਂ ਸੀ, ਉਦੋਂ ਵੀ ਲੁੱਟ ਘਸੋਟੀ ਸੀ ਫਾਰਮਰਾਂ ਦੀ ਅਤੇ ਹੁਣ ਵੀ ਲੁੱਟ ਘਸੋਟੀ ਹੈ, ਉਹ ਸਿਰਫ ਬਿਆਨ ਦੇਈ ਜਾਂਦੇ ਨੇ ਰੀਟੇਲਰ, ਠੀਕ ਹੈ, ਕੋਈ ਸੋਲਿਡ ਪਰੂਫ ਨਹੀਂ ਹੈਗਾ ਕਿ ਫਾਰਮਰਾਂ ਨੂੰ ਕੋਈ ਉਹ ਪਾਸ ਔਨ ਕਰਦੇ ਨੇ। ਸੋ ਇਸ ਕਰਕੇ ਇੱਕ ਤਬਕਾ ਆ ਜਿਹੜਾ ਸਾਰਿਆਂ ਨਾਲ ਵੱਧ ਸਫ਼ਰ ਕਰ ਰਿਹਾ, ਪਹਿਲੇ ਨੰਬਰ 'ਤੇ ਫਾਰਮਰ, ਦੂਜੇ ਨੰਬਰ 'ਤੇ ਟਰੱਕੀਸ, ਔਰ ਦੋਨੋਂ ਹੀ ਬੈਕਬੋਨ ਨੇ ਕਿਸੇ ਵੀ ਇਕੋਨਮੀ ਦੀ, ਖਾਸ ਕਰਕੇ ਆਸਟ੍ਰੇਲੀਆ ਦੇ ਵਿੱਚ ਦੋਨੋਂ ਹੀ ਮੁੱਦੇ ਮੂੰਹ ਪਏ ਨੇ। ਇਸ ਦੇ ਕਾਰਨ ਬਹੁਤ ਸਾਰੇ ਜਿਹੜੇ ਕਿਸਾਨ ਹੈ ਫਾਰਮਰ, ਉਹ ਕਹਿੰਦੇ ਅਸੀਂ ਲਾਉਣੀ ਨਹੀਂ, ਫਸਲੇ ਨਹੀਂ ਲਾਉਣੀ, ਐਤਕੀ ਛੱਡੇ ਲੈਣੀ ਆ, ਘਾਟੇ 'ਚ ਕਾਹਲੇ ਲਾਉਣਾ, ਬੀਜ ਦੇ ਪੈਸੇ ਬਚੂਗੇ, ਮਿਹਨਤ ਦੇ ਬਚੂਗੇ, ਆਪਾਂ ਲਾਉਣੀ ਹੀ ਨਹੀਂ। ਇਹ ਹੁਣ ਤਾਂ ਡੀਜ਼ਲ ਦਾ ਪੈਟਰੋਲ ਦੀ ਸ਼ੋਰਟੇਜ ਹੈ ਨਾ, ਤੁਸੀਂ 2 ਕੁ ਮਹੀਨੇ ਤੱਕ ਦੇਖਿਓ ਫਰੈਸ਼ ਪ੍ਰੋਡਿਊਸ ਦੀ ਸ਼ੋਰਟੇਜ ਆਏਗੀ। ਪਿਛਲੇ ਹਫ਼ਤੇ ਹੀ ਪ੍ਰੋਗਰਾਮ 'ਚ ਗੱਲ ਕੀਤੀ ਸੀ, ਗਾਜਰਾਂ ਦਾ ਫਾਰਮਰ ਬਰੋਕ ਹੋ ਗਿਆ, 2 ਮਿਲੀਅਨ ਦਾ ਘਾਟਾ। ਦੂਜੇ ਪਾਸੇ ਇੱਕ ਹੋਰ ਫਾਰਮਰ 1 ਮਿਲੀਅਨ ਦਾ ਘਾਟਾ। ਮੈਂ ਟਰੱਕਿੰਗ ਇੰਡਸਟਰੀ ਦੇ ਬਾਈ ਨਾਲ ਗੱਲ ਕਰ ਰਿਹਾ ਸੀ, ਜੋ ਹਾਲਾਤ ਚੱਲ ਰਹੇ ਨੇ, ਇੱਕ ਤਾਂ ਟਾਈਟ ਕਰੀ ਜਾ ਰਹੇ, 1.25 ਮਿਲੀਅਨ ਦਾ ਘਾਟਾ ਇੱਕ ਮਤਲਬ ਆਪਣੇ ਬੰਦੇ ਨੇ, ਕਿਸੇ ਨੂੰ 1.5 ਲੱਖ ਦਾ ਘਾਟਾ, ਕਿਸੇ ਨੂੰ 2.5 ਲੱਖ ਦਾ ਘਾਟਾ। ਕਿੰਨੀ ਕੁ ਦੇਰ ਘਾਟੇ ਚੱਲਾਂਗੇ, ਚੱਲਣਾ ਆ। ਸੋ ਸਫ਼ਰ ਤਾਂ ਕੰਜ਼ਿਊਮਰ ਵੀ ਕਰ ਰਿਹਾ ਹੈ ਬਹੁਤ ਵੱਡੇ ਤੌਰ, ਕਿਉਂਕਿ ਉਹਨਾਂ ਨੂੰ ਚੀਜ਼ ਮਹਿੰਗੀ ਮਿਲ ਰਹੀ ਹੈ। ਸੋ ਇਹ ਮੇਰੀ ਸੋਚ ਤੋਂ ਬਾਹਰ ਹੈ ਕਿ ਵਿਕਟੋਰੀਆ 'ਚ 72 ਪੰਪਾਂ 'ਤੇ ਡੀਜ਼ਲ ਕਿਉਂ ਨਹੀਂ ਹੈਗਾ, ਜਾਂ ਇੱਥੇ ਡੀਜ਼ਲ ਕਿਉਂ ਨਹੀਂ, ਜਾਂ ਇਹ ਗੱਲਾਂ ਕਿਉਂ ਕੀਤੀਆਂ ਜਾ ਰਹੀਆਂ ਕਿ $40 ਦਾ ਪਵਾਓ, ਰੈਸ਼ਨਿੰਗ ਕਰੋ, ਉਹ ਕਰੋ। ਇਹ ਮਤਲਬ ਫਸਟ ਵਰਲਡ ਕੰਟਰੀ ਆ, ਇਹ ਆਧੁਨਿਕ ਕੰਟਰੀ ਜਿਹਨੂੰ ਮਤਲਬ ਕਿ ਪਹਿਲੇ ਦਰਜੇ ਦੀ ਇਕੋਨਮੀ ਕਹੀ ਜਾਂਦੀ ਹੈ, ਕਿ ਕਿਤੇ ਦੂਜੇ ਪਾਸੇ ਲੜਾਈ ਲੱਗੀ ਤਾਂ ਇੱਧਰ ਤੇਲ ਦੀ ਸ਼ੋਰਟੇਜ ਆ ਗਈ। ਜਿਹੜੀ ਮੈਂ ਇਕੱਲੇ ਤੇਲ ਦੀ ਨਹੀਂ ਗੱਲ ਕਰ ਰਿਹਾ, ਮਤਲਬ ਕਿਸ ਲਹਿਜੇ ਨਾਲੋਂ ਅਸੀਂ ਫਸਟ ਵਰਲਡ ਕਹਿ ਰਹੇ ਹਾਂ। ਹਾਂ, ਵਧੀਆ ਸੜਕ ਬਣਾਈ ਹੋਈ ਆ, ਠੀਕ ਹੈ, ਸੜਕਾਂ 'ਤੇ ਵੀ ਟੋਲ ਲੱਗੇ ਹੋਏ ਨੇ, ਟੈਕਸ ਦੇਈ ਜਾ ਰਹੇ ਹਾਂ, ਉਹ ਆਪਣੇ ਹੀ ਖੂਨ ਦਾ ਰਸ ਦਾ ਮਤਲਬ ਟੇਸਟ ਹੈ ਨਾ, ਟੈਕਸ ਦੇ ਰਹੇ ਹਾਂ ਤਾਂ ਇਹ ਸੜਕਾਂ ਵੀ ਬਣ ਰਹੀ, ਸਾਰਾ ਕੁਝ ਬਣ ਰਿਹਾ। ਪਰ ਇਹਨੂੰ ਵੀ ਮੇਨਟੇਨ ਕਰਨ ਦੇ ਲਈ ਅਣਗਹਿਲੀ ਹੋ ਰਹੀ ਹੈ। ਫਸਟ ਵਰਲਡ ਇਹ ਕਿਹਾ ਜਾਣਾ ਚਾਹੀਦਾ ਹੈ ਕਿ ਤੁਹਾਡੇ ਕੋਲ ਕਪੈਸਿਟੀ ਹੋਵੇ, ਅਣਸੁਖਾਵੀਂ ਘਟਨਾ ਵਾਪਰੀ ਉਹਨੂੰ ਹੈਂਡਲ ਕਰਨ ਦੀ ਕੈਪੇਬਿਲਿਟੀ ਹੋਵੇ, ਫਿਰ ਆਪਾਂ ਕਹਿੰਦੇ ਹਾਂ ਵੀ ਹਾਂ ਵੀ ਅਸੀਂ ਫਸਟ ਵਰਲਡ ਕੰਟਰੀ, ਅਸੀਂ ਤਿਆਰ ਹਾਂ। ਬਹੁਤ ਸਾਰੀਆਂ ਪੋਜ਼ਿਟਿਵ ਚੀਜ਼ਾਂ ਹੈਗੀਆਂ ਨੇ ਆਸਟ੍ਰੇਲੀਆ ਦੇ ਵਿੱਚ, ਗਰਾਊਂਡ ਲੈਵਲ 'ਤੇ ਜਾ ਕੇ ਦੇਖੋ, ਵਲੰਟੀਅਰ ਮਤਲਬ ਕਈ ਔਰਗਨਾਈਜੇਸ਼ਨ ਹੈ। ਮੈਂ ਤਾਂ ਹੈਰਾਨ ਹੈ ਕਿ ਆ ਅੱਗਾਂ ਵਾਲੇ ਜਿਹੜੇ ਨੇ ਗੋਰੇ ਆ, ਚਲੋ ਹੁਣ ਆਪਣੇ ਵੀ ਹੈਗੇ ਆ ਵਿੱਚ, ਮਤਲਬ ਇਹ ਫਰੀ ਸੇਵਾ ਕਰ ਰਹੇ ਨੇ, ਇਸ ਲੈਵਲ ਦੀ ਤਾਂ ਫਰੀ ਸੇਵਾ ਹੈਗੀ ਆ, ਪਰ ਜਿਹੜੀ ਅਫਸਰਸ਼ਾਹੀ ਹੈ ਉਹ ਪੈਸੇ ਲੈ ਕੇ ਵੀ ਕੰਮ ਨਹੀਂ ਕਰ ਰਹੇ। ਉਹ ਚਾਹੇ ਇੰਡੀਆ ਹੋਵੇ, ਚਾਹੇ ਅਮਰੀਕਾ ਹੋਵੇ, ਚਾਹੇ ਇੰਗਲੈਂਡ, ਚਾਹੇ ਇੰਡੀਆ, ਆਸਟ੍ਰੇਲੀਆ, ਕਿਤੇ ਹੋਵੇ, ਜਿਨ੍ਹਾਂ ਦੀਆਂ ਡਿਊਟੀਆਂ ਬਣਦੀਆਂ ਉਹ ਨਹੀਂ ਕੰਮ ਕਰ ਰਹੇ, ਇਹ ਵਿਡੰਬਣਾ ਹੈ। ਖੈਰ, ਮਸਲੇ ਹੋਰ ਅੱਗੇ ਵਧਾਉਣੇ ਕੀ ਆ, ਸਮਾਂ ਬਦਲ ਦਿੰਦੇ ਹਾਂ। ਤੁਹਾਨੂੰ ਦੱਸ ਦਿੰਦੇ ਹਾਂ ਕਿ ਅਗਲੇ ਹਫ਼ਤੇ 5 ਅਪ੍ਰੈਲ ਨੂੰ, 5 ਅਪ੍ਰੈਲ ਆਉਂਦੀ ਹੈਗੀ ਹੈ ਜੀ ਐਤਵਾਰ ਨੂੰ, ਗੇਮਾਂ ਵਾਲਾ ਦਿਨ ਹੋਣਾ, ਅਤੇ ਟਾਈਮ ਜਿਹੜਾ ਆ ਉਹ ਬਦਲ ਜਾਵੇਗਾ, ਤੜਕੇ 3 ਵਜੇ, ਅਤੇ ਘੜੀਆਂ ਜਿਹੜੀਆਂ 1 ਘੰਟਾ ਪਿੱਛੇ ਹੋ ਜਾਣਗੀਆਂ। ਸੋ ਹੁਣ ਤੋਂ ਮਤਲਬ ਸਮਾਂ ਦੇਖ ਲਓ ਕਲੋਕ ਦਾ, ਇਸ ਵੇਲੇ 7:30 ਹੋਏ ਹੋਣੇ ਆ ਜੋ ਬ੍ਰਿਸਬਨ ਦਾ ਟਾਈਮ ਹੈ, ਅਤੇ ਪ੍ਰੋਗਰਾਮ ਥੋੜ੍ਹਾ ਲੇਟ ਸ਼ੁਰੂ ਹੋਏਗਾ, ਉਸ ਹਿਸਾਬ ਨਾਲ ਐਡਜਸਟ ਕਰ ਲੈਣਾ। ਇਹ ਸਿਰਫ ਕੁਈਨਜ਼ਲੈਂਡ 'ਚ ਨਹੀਂ ਬਦਲਣਾ, ਬਾਕੀ ਸਾਰੇ ਆਸਟ੍ਰੇਲੀਆ ਦੇ ਵਿੱਚ ਸਮਾਂ ਜਿਹੜਾ ਆ ਉਹ ਬਦਲ ਜਾਣਾ। ਅਤੇ ਸਿਡਨੀ ਦੇ ਵਿੱਚ ਤੁਹਾਡੇ ਨਾਲ ਸਾਂਝ ਪਾਈ ਸੀ ਕਿ ਜਿਹੜੀ ਤੂਫਾਨ ਆਉਣ ਦੇ ਨਾਲ ਉੱਥੇ ਨੁਕਸਾਨ ਹੋਇਆ, ਠੰਡ ਵੀ ਬਹੁਤ ਵੱਧ ਗਈ ਹੈ, ਕੋਲਡ ਫਰੰਟ ਹੈਗਾ, ਰਾਤੀ ਮੈਨੂੰ ਵੀ ਠੰਡ ਲੱਗੀ। ਸੋ ਮੈਂ ਇਹ ਸੋਚਿਆ ਕਿ ਚਲੋ ਸਿਆਲ ਆ ਗਿਆ ਹੈ ਨਾ, ਅਤੇ ਉੱਧਰ ਆਹ ਕਿਆ ਬਾਤ ਹੈ, ਟਰੰਪ ਭਾਜੀ, ਟਰੰਪ ਸਾਹਿਬ ਨੋਟਾਂ 'ਤੇ ਫੋਟੋ ਲਗਵਾਉਣ ਦੀ ਸੋਚ ਰਹੇ ਨੇ। ਫੋਟੋ ਤਾਂ ਨਹੀਂ ਸ਼ਾਇਦ ਲੱਗਣੀ, ਪਰ ਤਸਵੀਰ 'ਤੇ ਤੁਸੀਂ ਦੇਖ ਰਹੇ ਹੋ ਕਿ ਸਾਈਨ ਕਹਿੰਦੇ ਜ਼ਰੂਰ ਕਰਨੇ ਡੋਨਲਡ ਟਰੰਪ ਦੇ, ਨੋਟਾਂ 'ਤੇ ਆ ਜਾਣੇ ਆ। ਇਹ ਪਹਿਲੀ ਵਾਰੀ ਹੋਏਗਾ ਕਿ ਰਾਸ਼ਟਰਪਤੀ ਦੇ ਸਾਈਨ ਨੋਟ 'ਤੇ ਹੋਣਗੇ, ਅਤੇ ਉਹ ਆਪਣੇ ਪੂਰੇ ਚਾਅ ਪੂਰੇ ਕਰ ਰਿਹਾ, ਟਰੰਪ ਸਾਹਿਬ ਪੂਰੇ ਚਾਅ ਕਰ ਰਹੇ ਨੇ। ਲੜਾਈ ਵੀ ਛੇੜ ਲਈ ਆ, ਸਮਝੌਤੇ ਪੀਸ ਪ੍ਰਾਈਜ਼ ਵੀ ਲੈ ਲਿਆ ਕਿਸੇ ਤੋਂ ਉਧਾਰਾ, ਅਤੇ 250 ਸਾਲ ਵਰ੍ਹੇਗੰਢ ਆਜ਼ਾਦੀ 'ਤੇ ਇਹ ਦਸਖਤ ਅਤੇ ਜਿਹੜੇ ਨੋਟ ਛਾਪਣਗੇ ਉਹ ਰਿਲੀਜ਼ ਕੀਤੇ ਜਾਣਗੇ। ਅਤੇ ਸੋਨੇ ਦੇ ਸਿੱਕੇ 'ਤੇ ਵੀ ਮਨਜ਼ੂਰੀ ਦਿੱਤੀ ਗਈ ਸੀ, ਅਤੇ ਟਰੰਪ ਦੀ ਤਸਵੀਰ ਵਾਲੇ $1 ਦੇ ਸਿੱਕੇ 'ਤੇ ਵਿਚਾਰ ਵੀ ਪੇਸ਼ ਕੀਤਾ ਗਿਆ ਸੀ। ਠੀਕ ਹੈ, ਇੱਕ ਗੀਤ ਵੀ ਆਇਆ ਸੀ ਜੇ ਤੂੰ ਹੋ ਜੇ ਮੇਰੀ ਮੈਂ ਤੇਰੀ ਫੋਟੋ ਛਪਵਾ ਦਊਂ ਨੋਟਾਂ 'ਤੇ। ਅਤੇ ਦੇਖ ਲਓ ਫਿਰ ਬੰਦੇ ਕਿੱਥੇ ਤੱਕ ਪਹੁੰਚਦੇ ਆ। ਅਸਲ ਦੇ ਵਿੱਚ ਜਿਉਂਦੇ ਜੀ ਆਪ ਹੀ ਇਹ ਕੰਮ ਕਰੀ ਜਾਣਾ ਹੈ ਨਾ, ਉਹ ਤਾਂ ਹੁੰਦੀ, ਪਰ ਇੱਦਾਂ ਹੋਵੇ ਵੀ ਜਿੱਦਾਂ ਹੁਣ ਜੋਰਜ ਵਾਸ਼ਿੰਗਟਨ ਦੀ ਫੋਟੋ ਹੈ, ਗਾਂਧੀ ਜੀ ਦੀ ਫੋਟੋ ਹੈ, ਉਹ ਲੋਕਾਂ ਨੇ ਬਾਅਦ 'ਚੋਂ, ਸਰਕਾਰਾਂ ਨੇ ਬਾਅਦ 'ਚੋਂ ਐਜ਼ ਅ ਰਿਸਪੈਕਟ ਛਾਪੀ ਹੈ ਨਾ। ਅਤੇ ਹੁਣ ਰਿਸਪੈਕਟ ਵਗੈਰਾ ਤਾਂ ਕੁਛ ਤੁਹਾਨੂੰ ਪਤਾ ਹੈ ਕਿੱਦਾਂ ਕਦੀ ਇਹਨਾਂ ਦੀ ਰਹਿਣੀ, ਹਜੇ ਤਾਂ ਐਪਸਟੀਨ ਫਾਈਲਾਂ ਦੱਬੀਆਂ ਹੋਈਆਂ ਲੜਾਈ ਦੇ ਵਿੱਚ, ਜਦੋਂ ਉਹ ਲੜਾਈ ਮੁੱਕਣੀ ਹੈ ਤਾਂ ਉਹ ਤੋਂ ਬਾਅਦ ਫਿਰ ਉਹ ਕੰਮ ਸ਼ੁਰੂ ਹੋਣਾ। ਟਰੰਪ ਦਾ ਹਾਲ ਇਹ ਹੋ ਜਾਣਾ ਤੁਹਾਡੇ ਸਾਹਮਣੇ, ਦੇਖਿਓ ਇਹਨੂੰ ਇੰਪੀਚ ਕਰੂਗੇ, ਇਹ ਤਾਂ ਕੇਸ ਚੱਲੂਗਾ, ਇਹਨੂੰ ਇੰਪੀਚ ਕਰੂਗੇ, ਇਹਨੂੰ ਕੱਢੂਗੇ, ਔਰ ਉਹ ਤੋਂ ਬਾਅਦ ਇਹ 'ਤੇ ਕੇਸ ਕਰਕੇ ਅਤੇ ਇਹਨੂੰ ਜੇਲ੍ਹ 'ਚ ਪਾਊਗੇ। ਜੇ ਇੰਪੀਚ ਹੋ ਗਿਆ ਡੈਫੀਨੇਟ ਜੇਲ੍ਹ 'ਚ ਹੋਊਗਾ, ਇਹਦੇ ਵਿਰੁੱਧ ਬਹੁਤ ਸਾਰੀ ਜਿਹੜੀ ਆ ਐਵੀਡੈਂਸ ਹੈਗੀ ਹੈ ਮੈਨੂੰ ਲੱਗਦਾ। ਅਤੇ ਪਰ ਇਹ ਉਹ ਤੋਂ ਪਹਿਲਾਂ ਲੈਜੈਂਡ, ਹੁਣ ਫਿਰ ਉਹ ਨੋਟਾਂ ਦਾ ਕੀ ਕਰਨਗੇ ਜਿੱਥੇ ਇਹਦੀ ਦਸਖਤ ਜਾਂ ਫੋਟੋ ਹੋਏਗੀ। ਕਮਾਲ ਦੇ ਬੰਦੇ ਆ, ਮਤਲਬ ਖੁਸ਼ਾਮਦੀਦ ਸੁਣੀ ਦੀ ਨਾ ਆਪਣੇ ਬੰਦੇ, ਆਪਣੇ ਮੂੰਹ ਮੀਆਂ ਮਿੱਠੂ ਹੈ ਨਾ, ਅਤੇ ਇਹੀ ਜ਼ਬਾਨ ਆਉਂਦਾ। ਠੀਕ ਹੈ, ਅਤੇ ਚਲੋ ਆ ਰੋਪੜ ਵਾਲੀਆਂ ਜਿਹੜੀਆਂ ਖਬਰ ਹੈ ਨਾ ਵੀ ਟੈਕਸੀ ਯੂਨੀਅਨ ਵੱਲੋਂ ਧਰਨਾ ਦੇਣਾ ਹਿਮਾਚਲ 'ਤੇ ਟੈਕਸ ਹੈ, ਇਹ ਆਪਾਂ ਕੱਲ੍ਹ ਗੱਲ ਕਰਾਂਗੇ। ਸੋ ਗਿਆਨੀ ਜੀ ਆਉਂਦੇ ਹੋਣਗੇ ਅਤੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਨੀ ਹੈ। ਅਤੇ ਗਿਆਨੀ ਜੀ ਹੁਣੀ ਆਪਣਾ ਜਿਹੜਾ ਕੈਮਰਾ ਉਹ ਸੈੱਟ ਕਰ ਰਹੇ ਨੇ, ਮੇਰੇ ਕੋਲ ਹੈਗੇ ਹਜੇ 3-4 ਮਿੰਟ ਅਤੇ ਆਪਾਂ ਸੁਨੇਹੇ ਲੈ ਲਈਏ। ਨਗਿੰਦਰ ਨਿਮਾਣਾ ਜੀ, ਕੀ ਹਾਲ ਚਾਲ ਹੈ ਪਿਆਰਿਓ, ਠੀਕ ਹੋ, ਚੜ੍ਹਦੀ ਕਲਾ 'ਚ? ਅਤੇ ਇਟਲੀ ਤੋਂ ਇਹ ਜੁੜਦੇ ਨੇ, ਸਤਿ ਸ਼੍ਰੀ ਅਕਾਲ ਬੁਲਾਈ ਹੈ। ਇਹਨਾਂ ਨੇ ਕੰਪਲੇਂਟ ਕੀਤੀ ਕਿ ਮੈਂ ਵੀਡੀਓ ਨਹੀਂ ਚਲਾਇਆ। ਪਿਆਰਿਓ, ਵੀਡੀਓ ਮੈਂ ਚਲਾਇਆ ਸੀ ਤੁਹਾਡਾ ਪਿਛਲੇ ਹਫ਼ਤੇ, ਅਤੇ ਤੁਸੀਂ ਦੇਖੋ ਦੁਬਾਰਾ ਪ੍ਰੋਗਰਾਮ ਪਿਆ ਪੋਡਕਾਸਟ ਦੇ ਵਿੱਚ। ਅਤੇ ਕਹਿੰਦੇ ਅੰਗਰੇਜ਼ੀ 'ਚ ਨਾ ਵਿਆਖਿਆ ਕਰਿਆ ਕਰੋ, ਪੰਜਾਬੀ 'ਚ ਕਰਿਆ ਕਰੋ। ਠੀਕ ਹੈ ਜੀ, ਅਤੇ ਮੈਂ ਪੰਜਾਬੀ 'ਚ ਹੀ ਕਰਦਾ ਹਾਂ ਜੀ, ਵਿੱਚ ਕੋਈ ਕੋਈ ਅੱਖਰ ਅੰਗਰੇਜ਼ੀ ਦਾ ਵੀ ਵਰਤ ਲਈਦਾ, ਕਿਉਂਕਿ ਜਿਹੜੇ ਸਾਡੇ ਸਰੋਤੇ ਨੇ ਉਹ ਅੰਗਰੇਜ਼ੀ ਵੀ ਸਮਝਦੇ ਨੇ, ਸਮਝਦੇ ਤੁਸੀਂ ਵੀ ਹੋ, ਪਰ ਤੁਸੀਂ ਥੋੜ੍ਹੇ ਰਾਸ਼ਟਰਵਾਦ ਵੱਲ ਨੂੰ ਜ਼ਿਆਦਾ ਹੋ ਰਹੇ ਹੋ। ਮੈਂ ਕੋਈ ਪ੍ਰੋਫੈਸ਼ਨਲ ਕਥਾਕਾਰ ਨਹੀਂ ਹੈਗਾ, ਵਿਆਖਿਆਕਾਰ ਨਹੀਂ ਹੈਗਾ, ਨਾ ਬ੍ਰੌਡਕਾਸਟਰ ਹੈ ਪ੍ਰੋਫੈਸ਼ਨਲ। ਪਿਛਲੇ 21 ਸਾਲ ਤੋਂ ਮਤਲਬ ਰੇਡੀਓ ਚਲਾ ਰਹੇ ਹਾਂ, ਜਾਂ 25 ਅੱਛਾ ਅੱਛਾ 26 ਸਾਲ ਹੋ ਗਏ ਕਮਿਊਨਿਟੀ ਸਰਵਿਸ ਕਰ ਰਹੇ ਹਾਂ। ਹਾਂ, ਬਹੁਤ ਸਾਰੇ ਪ੍ਰੋਫੈਸ਼ਨਲ ਬ੍ਰੌਡਕਾਸਟਰਸ ਪ੍ਰੈਜੈਂਟਰਸ ਨੂੰ ਮੈਂ ਟ੍ਰੇਨ ਜ਼ਰੂਰ ਕੀਤਾ। ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਜੁੜਨ ਲਈ। ਸੁਖਵਿੰਦਰ ਸੌਂਤ ਭਾਅ ਜੀ ਸਾਡੇ ਨਾਲ ਜੁੜਦੇ ਨੇ, ਜੀ ਆਇਆਂ ਨੂੰ ਜੀ ਬਹੁਤ ਬਹੁਤ ਧੰਨਵਾਦ, ਤੁਹਾਡਾ ਸਵਾਗਤ ਹੈ ਭਾਅ ਜੀ। ਅਤੇ ਗਿਆਨੀ ਜੀ ਨੂੰ ਬੇਨਤੀ ਕਰਾਂਗੇ ਆਪਣਾ ਫੋਨ ਥੋੜ੍ਹਾ ਜਿਹਾ ਨੀਚੇ ਕਰ ਲੈਣ ਕੈਮਰਾ, ਅਤੇ ਆਪਾਂ ਫਿਰ ਆਪਾਂ ਸ਼ੁਰੂ ਕਰਾਂਗੇ। ਰਕੀਰ ਸੰਦਰ ਜੀ ਵੀ ਆ ਰਹੇ ਨੇ, ਜਸਵੰਤ ਸਿੰਘ ਜੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਕਹਿੰਦੇ ਗੁੱਡ ਮੋਰਨਿੰਗ। ਗੁੱਡ ਮੋਰਨਿੰਗ ਜੀ, ਬੁਲਬੁਲ ਗਿਆ ਜੀ ਦਿਨ, ਬਹੁਤ ਸੋਹਣਾ ਚੜ੍ਹਿਆ ਆਟਮ। ਡੋਂਟ ਅਲਾਓ ਦ ਸੇਮ ਥਿੰਗ ਟੂ ਫਰਸਟ੍ਰੇਟ ਯੂ ਐਵਰੀ ਡੇ, ਲਾਈਫ ਇਜ਼ ਟੂ ਸ਼ੋਰਟ ਟੂ ਲਿਵ ਦੈਟ ਵੇ, ਟੇਕ ਟਾਈਮ ਟੂ ਇੰਜੋਏ ਦ ਵੰਡਰ ਐਂਡ ਦ ਬਿਊਟੀ ਆਫ ਈਚ ਮੂਮੈਂਟ। ਬਿਲਕੁਲ ਸਹੀ ਗੱਲ ਕੀਤੀ ਹੈ, ਜੇ ਤੁਹਾਨੂੰ ਇੱਕੋ ਚੀਜ਼ ਬਾਰ 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 ਪਰੇਸ਼ਾਨੀ ਕਰ ਰਹੀ ਹੈ ਨਾ, ਯੂ ਨੀਡ ਅ ਬ੍ਰੇਕ, ਤੁਹਾਨੂੰ ਬ੍ਰੇਕ ਦੀ ਲੋੜ ਹੈ ਫਿਰ। ਅਤੇ ਕਿਉਂਕਿ ਇੱਕ ਜਾਂ ਦੋ ਵਾਰੀ ਤਾਂ ਠੀਕ ਹੈ, ਫਿਰ ਲਗਾਤਾਰ ਹੀ ਥੋੜ੍ਹੋ ਹੈ ਨਾ, ਇੱਕੋ ਹੀ ਪ੍ਰੋਬਲਮ ਜਿਹੜੀ ਆ ਉਹ ਨਹੀਂ ਚੰਗੀ ਨਹੀਂ ਲੱਗਦੀ। ਖੈਰ, ਈਮੇਲ ਦੇ ਜ਼ਰੀਏ ਨਹੀਂ ਜੁੜੇ ਕੋਈ ਸੱਜਣ ਮਿੱਤਰ ਪਿਆਰੇ, ਪਰ ਸਾਡੇ ਨਾਲ ਮਨਜੀਤ ਸੰਘਾ ਜੀ ਫੇਸਬੁੱਕ ਦੇ ਰਾਹੀਂ ਜੁੜਦੇ ਨੇ ਬਲਗੁਲਗੇ ਤੋਂ। ਸੁਰਜੀਤ ਬਾਜਾ ਖਾਨਾ ਜੀ ਵੀ ਪ੍ਰੋਗਰਾਮ 'ਚ ਆ ਗਏ ਨੇ। ਕੀ ਹਾਲ ਚਾਲ ਹੈ ਪਿਆਰੇ? ਹੋ 7:25 ਠੀਕ ਹੈ ਅਤੇ ਅੱਛਾ, ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ, ਚੜ੍ਹਦੀ ਕਲਾ ਬਣਾਉਂਦੇ ਨੇ। ਅਤੇ ਗੋਲਡ ਕੋਸਟ ਤੋਂ ਸਾਡੇ ਮਿੱਤਰ ਪਿਆਰੇ ਚਰਨਜੀਤ ਸਿੰਘ ਵਿਦੇਸ਼ਾ ਜੀ ਗੁਰਫਤਿਹ ਬੁਲਾ ਰਹੇ ਨੇ। ਬਿੱਕਰ ਬਾਈ ਜੀ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ ਆਇਆਂ ਨੂੰ। ਅਤੇ ਸਾਡੇ ਨਾਲ ਜਗਵੀਰ ਸੇਖੋਂ ਜੀ ਪ੍ਰੋਗਰਾਮ ਦੇ ਵਿੱਚ ਜੁੜੇ ਨੇ ਮੈਲਬਨ ਤੋਂ, ਸਤਿ ਸ਼੍ਰੀ ਅਕਾਲ ਜੀ। ਰਵੀ ਭਾਅ ਜੀ ਆ ਗਏ ਨੇ ਸਿਡਨੀ ਤੋਂ, ਕੀ ਹਾਲ ਚਾਲ ਹੈ ਭਾਅ ਜੀ? ਸਤਿ ਸ਼੍ਰੀ ਅਕਾਲ। ਅਤੇ ਭੁਪਿੰਦਰ ਸਿੰਘ ਜੀ ਸਾਰਿਆਂ ਰੇਡੀਓ ਲਿਸਨਰਸ ਨੂੰ ਗੁਰਫਤਿਹ ਬੁਲਾ ਰਹੇ ਨੇ ਅਤੇ ਹਾਮੀ ਭਰ ਰਹੇ ਨੇ ਸਾਡੀ ਗੱਲਾਂ ਬਾਤਾਂ ਦੀ। ਬਾਜਾ ਖਾਨਾ ਜੀ ਅਤੇ ਬਿੱਕਰ ਬਾਈ ਜੀ ਕਹਿੰਦੇ ਨੇ ਕਿ ਬਾਈ ਜੀ ਡੀਜ਼ਲ ਪੈਟਰੋਲ ਬਾਰੇ ਅਤੇ ਵੱਧ ਰਹੀ ਮਹਿੰਗਾਈ ਬਾਰੇ ਵੀ ਚਾਨਣ ਪਾਓ। ਹਾਂਜੀ, ਇਹਦੇ ਬਾਰੇ ਆਪਾਂ ਲੰਬੀ ਚੌੜੀ ਗੱਲਬਾਤ ਕੀਤੀ ਹੈ। ਧਰਮਜੀਤ ਜੀ ਆ ਗਏ ਨੇ, ਕੀ ਹਾਲ ਹੈ ਪਿਆਰਿਓ? ਮਲਡੂਰੇ ਵਾਲਿਓ ਠੀਕ ਹੋ? ਅਤੇ ਅੰਮ੍ਰਿਤਪਾਲ ਮਨਿਹਾਸ ਜੀ ਕਹਿੰਦੇ ਫਾਰਮਰਸ ਐਂਡ ਲੇਬਰਰਸ ਆਲਵੇਜ਼ ਰਿਮੇਨ ਐਕਸਪੋਜ਼ਡ ਟੂ ਐਕਸਪਲੋਟੇਸ਼ਨ। ਬਿਲਕੁਲ ਜੀ, ਅਤੇ ਗਿਆਨੀ ਜੀ ਮੇਰੀ ਵੇਟ ਕਰ ਰਹੇ ਹਾਂ, ਬਿਲਕੁਲ ਸਹੀ, ਮੈਂ ਆ ਰਿਹਾ ਗਿਆਨੀ ਜੀ, ਇੱਕ ਮਿੰਟ ਠਹਿਰੋ। ਅੰਮ੍ਰਿਤਪਾਲ ਜੀ ਦੇਖੋ, ਦੋਸ਼ ਇਹ ਲਾਉਂਦੇ ਆ ਕਿ ਫਾਰਮਰ ਐਕਸਪਲੋਇਟ ਕਰਦੇ ਨੇ, ਖਬਰਾਂ 'ਚ ਤਾਂ ਇਹੀ ਰਹਿੰਦੇ ਨੇ ਨਾ। ਜਿਹੜੀ ਫਾਰਮਰ ਦੀ ਐਕਸਪਲੋਇਟੇਸ਼ਨ ਹੁੰਦੀ ਉਹਦੇ ਬਾਰੇ ਕੋਈ ਗੱਲ ਨਹੀਂ ਕਰਦਾ, ਜਿਹੜੀ ਲੇਬਰਰ ਦੀ ਹੁੰਦੀ ਉਹਦੇ ਬਾਰੇ ਕੋਈ ਗੱਲ ਨਹੀਂ ਕਰਦਾ, ਪਰ ਜਿਹੜੇ ਕਰਦੇ ਨੇ ਹੈ ਨਾ, ਉਹ ਇਹਨਾਂ ਦੋਨਾਂ ਨੂੰ ਆਪਸ 'ਚ ਪੜ੍ਹਾਉਂਦੇ ਨੇ ਵੀ ਉਹ ਜੀ ਵੇਜਿਸ ਨਹੀਂ ਦਿੰਦੇ, ਆਹ ਨਹੀਂ ਦਿੰਦੇ, ਘੱਟ ਦਿੰਦੇ ਆ, ਉਹ ਨਹੀਂ ਦਿੰਦੇ ਆ। ਕਹਿ ਲਓ ਕਿ ਉਹ ਮਤਲਬ ਇੱਕ ਢੇਰ ਦੇ ਵਿੱਚੋਂ ਸੂਈ ਲੱਭ ਕੇ ਉਹਦੀ ਖਬਰ ਬਣਾਉਂਦੇ ਨੇ, ਪਰ ਜਿਹੜੀ ਐਕਸਪਲੋਟੇਸ਼ਨ ਜਾਂ ਸ਼ੋਸ਼ਣ ਜਿਹੜਾ ਫਾਰਮਰ ਦਾ ਹੋ ਰਿਹਾ ਆ, ਮਤਲਬ ਉਹਦਾ ਅੰਦਾਜ਼ਾ ਨਹੀਂ ਲਾ ਸਕਦਾ ਕੋਈ, ਮਤਲਬ ਉਹਦੀ ਰਿਪੋਰਟ ਹੀ ਨਹੀਂ ਕਰਕੇ ਰਾਜੀ ਕੋਈ ਵੀ ਮੀਡੀਆ। ਫਾਰਮਰ ਨੂੰ ਨੈਗੇਟਿਵ, ਇਹ ਜੀ ਸਪਰੇ ਬਹੁਤ ਪਾਉਂਦੇ ਆ, ਕੈਮੀਕਲ ਪਾਉਂਦੇ, ਉਹ ਤਾਂ ਜ਼ਹਿਰਾਂ ਪਲਾਉਂਦੇ ਨੇ, ਨਾਲੇ ਖਾਈ ਵੀ ਜਾਂਦੇ ਨੇ, ਹੈ ਨਾ। ਇੰਨੀ ਪਾਪੂਲੇਸ਼ਨ ਦੁਨੀਆ 'ਤੇ ਵਧਾਈ ਹੋਈ, ਅੱਡ ਅੱਡੇ ਸ਼ਹਿਰ ਬਣਾਏ ਹੋਏ ਨੇ, ਹੈਂ, ਜਿਹੜੇ ਕਿ ਆਪਣਾ ਟਮਾਟਰ ਵੀ ਨਹੀਂ ਲਾ ਸਕਦੇ, ਔਰ ਜਿੱਥੋਂ ਖਾਂਦੇ ਨੇ ਉਹਨਾਂ ਨੂੰ ਨਿੰਦਦੇ ਨੇ, ਅਤੇ ਫਿਰ ਜਿਹੜੇ ਟਮਾਟਰ ਲੈਂਦੇ ਨੇ ਉਹ ਕਿ ਦਾਗ ਲੱਗਾ ਹੋਵੇ ਉਹ ਨਹੀਂ ਲੈਣਾ, ਐਨ ਸਪੋਟਲੈਸ ਚਾਹੀਦਾ ਸਾਨੂੰ, ਪਲਾਸਟਿਕ ਵਰਗਾ ਚਾਹੀਦਾ, ਅਤੇ ਫਾਰਮਰ ਦੀ ਮਜਬੂਰੀ ਬਣ ਜਾਂਦੀ ਆ, ਪਲਾਸਟਿਕ ਵਰਗਾ ਫਿਰ ਬਣਾਉਣ ਤਾਂ ਹੀ ਵਿਕੇਗਾ ਨਾ ਸੌਦਾ, ਅਤੇ ਕਿਉਂਕਿ ਉਹ ਦਾਗੀ ਕੋਈ ਲੈਂਦਾ ਨਹੀਂ, ਦਾਗ ਉੱਪਰ ਸਕਿਨ ਨੂੰ ਕੁਛ ਵੀ ਨਹੀਂ ਹੋਇਆ ਹੁੰਦਾ, ਕੇਲੇ 'ਤੇ ਦਾਗ ਨਹੀਂ ਲੱਗਿਆ ਹੋਣਾ ਚਾਹੀਦਾ ਜੀ, ਹੈ ਨਾ। ਉਹ ਸਾਰੇ ਸਿੱਟਣੇ ਪੈਂਦੇ, ਗਾਈਆਂ ਨੂੰ ਖਿਲਾਉਣੇ ਪੈਂਦੇ ਆ। ਖੈਰ ਐਨੀ ਵੇ, ਮੈਂ ਕਹਿੰਦੀ ਤੁਸੀਂ ਕਹਿੰਦਾ ਫੇਸ ਸ਼ੁਰੂ ਹੋ ਗਿਆ। ਅਤੇ ਨਵੀਂ ਬੱਡਾ ਜੀ ਸਤਿ ਸ਼੍ਰੀ ਅਕਾਲ ਜੀ, ਮੰਜੇ ਬਿਸਤਰੇ ਇਕੱਠੇ ਕਰ ਲਏ ਆ ਜੀ ਤੁਹਾਡੇ ਸਾਰਿਆਂ ਵਾਸਤੇ, ਠੀਕ ਹੈ, ਇਹ ਸਾਡਾ ਰਹਿਣ ਬਸੇਰਾ ਕਰ ਰਹੇ ਨੇ ਦੁਆਬਾ ਹੋਮਸ ਦੇ ਵਿੱਚ, ਅਤੇ ਇਹਨਾਂ ਨੇ ਪ੍ਰੋਮਿਸ ਕੀਤਾ ਸੀ ਅਤੇ ਗੇਮਾਂ 'ਤੇ ਜਾ ਰਹੇ ਹਾਂ, ਅਤੇ ਬੰਦੇ ਸ਼ਾਇਦ ਇੱਕ ਦੋ ਘੱਟ ਜਾਣ, ਪਰ ਡੈਫੀਨੇਟਲੀ ਉੱਥੇ ਹੀ ਰਹਾਂਗੇ, ਉੱਥੇ ਹੀ ਆਵਾਂਗੇ, ਅਤੇ ਮੰਜੇ ਬਿਸਤਰੇ ਇਕੱਠੇ ਕਰ ਲਏ, ਇਹਨੂੰ ਬੜਾ ਚਾਅ ਚੜਿਆ, ਪ੍ਰਾਹੁਣੇ ਆਉਣੇ ਆ, ਅਤੇ ਆਪਾਂ ਬੈਠਾਂਗੇ, ਗੱਲਾਂ ਬਾਤਾਂ ਵੀ ਕਰਾਂਗੇ। ਕੁਲਵਿੰਦਰ ਸਿੰਘ ਜੀ ਮੁਕਤਸਰ ਵਾਲੇ ਵੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਹਲੀ ਸਾਹਿਬ ਕੀ ਹਾਲ ਚਾਲ ਹੈ ਪਿਆਰਿਓ? ਬ੍ਰਿਸਬੇਨ ਮੌਸਮ ਬੜਾ ਵਧੀਆ ਅੱਜ ਕੀਤਾ ਹੋਇਆ। ਰੁਪਿੰਦਰ ਗਿੱਲ ਜੀ ਵੀ ਆ ਗਏ ਨੇ ਘਾਲ ਕਲਾਂ ਵਾਲੇ। ਸਾਡੀ ਭੈਣ ਜੀ ਅਮਨ ਸਿੱਧੂ ਕੰਗ, ਕੀ ਹਾਲ ਹੈ ਅਮਨ, ਠੀਕ ਹੋ? ਚਲੋ ਇੱਧਰ ਗਿਆਨੀ ਜੀ ਨੂੰ ਬੁਲਾਓ ਫਿਰ ਫਤਿਹ ਸਾਰੇ ਰਲ ਕੇ। ਗਿਆਨੀ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਕੀ ਫਤਿਹ, ਮੈਂ ਤੇ ਡਰ ਹੀ ਗਿਆ ਸੀ, ਮੈਂ ਕਿਹਾ ਵੀ ਅੱਜ ਵੀ ਸਾਡੀ ਮਿਹਨਤ ਜਿਹੜੀ ਆ ਅਸਫਲ ਜਾ ਰਹੀ ਲੱਗਦੀ ਆ, ਤੇ ਪਰ ਕਮਾਲ ਕਰਤੀ ਤੁਸੀਂ, ਤੁਸੀਂ ਤਾਂ ਇੱਕ ਇੱਕ ਨੁਕਤੇ ਨਾਲ ਹੀ ਐਨ ਮੈਨੂੰ ਸਾਹਮਣੇ ਖੜਾ ਕਰ ਦਿੱਤਾ ਆ ਕਟਹਿਰੇ ਦੇ ਵਿੱਚ।
ਤਾਇਆ ਜੀ
ਮੈਂ ਸੋਚ ਰਿਹਾ ਸੀਗਾ ਡੇਢ ਪੌਣੇ ਦੋ ਮਹੀਨਿਆਂ ਤੋਂ ਬਾਅਦ ਆਪਣੇ ਸੂਝਵਾਨ ਸਰੋਤਿਆਂ ਦੀ ਕਚਹਿਰੀ ਦੇ ਵਿੱਚ ਸਾਹਮਣੇ ਸਨਮੁਖ ਪੇਸ਼ ਹੋਣਾ ਆ, ਤੇ ਮੈਨੂੰ ਬੜਾ ਹੀ ਫਿਕਰ ਰਿਹਾ ਵੀ ਪਤਾ ਨੀ ਮੇਰੀ ਗੈਰ ਹਾਜ਼ਰੀ ਦੇ ਵਿੱਚ ਪਤਾ ਨੀ ਕਿਵੇਂ ਕੀ ਕਿਵੇਂ ਕੰਮ ਚੱਲਦਾ ਹੋਊਗਾ। ਜੇ ਮੈਂ ਅੰਮ੍ਰਿਤਸਰ ਗਿਆ ਵਾ ਤੇ ਅੰਮ੍ਰਿਤਸਰ ਤੇ ਉਤਰਾ ਹੀ ਚੱਲੀ ਜਾਂਦਾ, ਉਤਰਾ ਹੀ ਰੌਣਕਾਂ ਗੁਰੂ ਰਾਮਦਾਸ ਦੇ ਦਰਬਾਰ ਦੇ ਵਿੱਚ ਪੰਜ ਚਾਰ ਚਾਰ ਘੰਟੇ ਲੱਗ ਜਾਂਦੇ ਸੰਗਤਾਂ ਨੂੰ ਮੱਥਾ ਟੇਕਣ ਲਈ, ਲੱਖਾਂ ਦੀ ਗਿਣਤੀ 'ਚ ਰੋਜ਼ 24 ਘੰਟੇ ਲੰਗਰ ਗੁਰੂ ਕਾ ਚਾਹ ਦੋ ਤਰ੍ਹਾਂ ਦੀ, ਉਹ ਮਿੱਠੀ ਵੀ ਤੇ ਫਿੱਕੀ ਵੀ। ਪਰ ਮੈਂ ਧੋਖਾ ਦੇਣ ਲਈ ਉਹ ਕਰਦਾ ਰਿਹਾ ਵੀ ਕੁਝ ਚਾਹ ਫਿੱਕੀ ਲੈ ਲੈਣੀ ਆ, ਕੁਝ ਮਿੱਠੀ ਲੈਣੀ, ਉਹ ਰਲਾ ਕੇ ਪੀ ਲੈਣੀ।
ਤਾਇਆ ਜੀ, ਤੁਹਾਨੂੰ ਅੰਮ੍ਰਿਤਸਰ ਸਾਹਿਬ ਜਾ ਕੇ ਇੱਦਾਂ ਲੱਗਿਆ ਕਿ ਤੁਹਾਡੀ ਗੈਰ ਹਾਜ਼ਰੀ ਦੇ ਵਿੱਚ ਅੰਮ੍ਰਿਤਸਰ ਸਾਹਿਬ ਠੀਕ ਚੱਲ ਰਿਹਾ, ਮਤਲਬ ਹੋਰ ਤਰੱਕੀ ਕਰ ਰਿਹਾ? ਤੁਹਾਨੂੰ ਇਹ
ਮੈਨੂੰ
ਸ਼ੱਕ ਤੁਹਾਨੂੰ
ਮੈਂ
ਇਹ ਸ਼ੱਕ ਸੀ ਕਿ ਭਈ ਮੇਤੋਂ ਬਿਨਾਂ ਚੱਲਣਾ ਨਹੀਂ?
ਦੇਖੋ ਜੀ, ਮੈਨੂੰ ਇੱਥੇ ਨਾ, ਮੈਂ ਜਦੋਂ ਵੈਸਟ ਪੈਕ ਬੈਂਕ 'ਚ ਕੰਮ ਕਰਦਾ ਹੁੰਦਾ ਸੀ ਨਾ, 1983 ਦੀ ਗੱਲ ਆ, ਤੇ ਸਾਲਾਨਾ ਮਹੀਨੇ ਦੀ ਛੁੱਟੀ ਮਿਲੀ,
ਅੱਛਾ
ਮੈਂ ਅੰਮ੍ਰਿਤਸਰ ਦਾ ਚੱਕਰ ਲਾ ਕੇ ਆ ਗਿਆ। ਆਉਂਦਿਆਂ ਹੀ ਪਹਿਲੇ ਦਿਨ ਹੀ ਮੈਂ ਕਿਹਾ ਵੀ ਹਾਊ ਡਿਡ ਯੂ ਮੈਨੇਜ ਦਾ ਬਿਜ਼ਨਸ ਇਨ ਮਾਈ ਐਬਸੈਂਸ ਮਾਈਟ।
ਅੱਛਾ
ਜਿਹੜਾ ਯੂਨੀਅਨ ਰੈਪ ਸੀਗਾ, ਮੇਰਾ ਤੋਂ ਮੇਰੀ ਗੈਰ ਹਾਜ਼ਰੀ ਤੇ ਬਿਜ਼ਨਸ ਕਿਵੇਂ ਚੱਲ ਰਿਹਾ ਸੀ ਮਿੱਤਰੋ,
ਅੱਛਾ
ਤੇ ਉਹ ਪੈਂਦਾ ਹੀ ਕਹਿੰਦਾ, ਜਿਹੜਾ ਯੂਨੀਅਨ ਰੈਪ ਸੀ ਕਹਿੰਦਾ ਬੈਟਰ।
ਤੇ ਤੋਂ ਬਿਨਾਂ ਵਧੀਆ ਚੱਲਿਆ ਕਹਿੰਦੇ।
ਸੋ ਇਹ ਗੱਲ ਆ, ਮੈਨੂੰ ਤੇ ਬੜੀ ਹੈਰਾਨੀ ਹੋਈ ਤੇ ਭਾਈ ਮੇਰੀ ਮੇਰੀ ਗੈਰ ਹਾਜ਼ਰੀ ਜੀ ਅੰਮ੍ਰਿਤਸਰ ਰਹਿਣ ਪਾਉਣ ਕਾ ਰਹਿਣਾ ਬਾਹਰ ਬਾਰੇ ਸਭ ਕੁਝ ਹੋ ਰਿਹਾ। ਤੇ ਫਿਰ ਮੈਨੂੰ ਪਿੱਛੇ ਸਿਡਨੀ ਦਾ ਫਿਕਰ ਪੈ ਗਿਆ ਤੇ ਮੈਂ ਉੱਥੋਂ ਫਿਰ ਛੇਤੀ ਭੱਜਿਆ। ਵੈਸੇ ਤਾਂ ਬੰਬ ਕੀ ਉਹਦੇ ਮਿਜ਼ਾਈਲਾਂ ਤੋਂ ਡਰਦਾ ਭੱਜਿਆ ਮੈਂ, ਤੇ ਉਹ ਨਾ ਘੱਤਰ ਦੀ ਲੜਾਈ ਦੇ ਵਿੱਚ ਨਾ ਅਫਵਾਹ ਸੀ ਮੀਡੀਆ ਦੇ ਵਿੱਚ ਵੀ ਹਿੰਦੁਸਤਾਨ ਦੀ ਮਦਦ ਲਈ ਮਿਜ਼ਾਈਲਾਂ ਆ ਰਹੀਆਂ ਨੇ ਰੂਸ ਦੀਆਂ।
ਅੱਛਾ
ਉਹ ਮਿਜ਼ਾਈਲਾਂ ਦੇ ਪਹਿਲੀ ਵਾਰੀ ਕਦੇ ਨਾਂ ਸੁਣਿਆ ਹੀ ਮੇਰੇ ਵਰਗਿਆਂ ਨੇ, ਉਹ ਮਝੈਲ ਹੀ ਕਹਿਣ, ਕਹਿੰਦਾ ਵੀ ਰੂਸ ਦੀ ਹਿੰਦੁਸਤਾਨ ਦੀ ਸਹਾਇਤਾ ਲਈ ਮਝੈਲ ਆ ਰਹੇ ਆ।
ਉਹ ਕਹਿੰਦੇ ਮਿਜ਼ਾਈਲ ਛੱਡ ਰਹੇ ਆ, ਕਹਿੰਦੇ ਮਿਜ਼ਾਈਲ ਕਿੱਧਰ ਨੂੰ ਛੱਡ ਰਹੇ? ਕਹਿੰਦੇ ਪਾਕਿਸਤਾਨ ਨੂੰ। ਕਹਿੰਦੇ ਮਿਜ਼ਾਈਲ ਤਾਂ ਪਹਿਲਾਂ ਹੀ ਚਲੇ ਜਾਂਦੇ ਮਿਜ਼ਾਈਲ, ਕਹਿੰਦਾ ਉਹ ਤਾਂ ਬਾਰਡਰ ਪਾਰ ਉਹਦੇ ਹੀ ਉਦਾਂ ਹੀ ਕਰ ਜਾਂਦੇ ਆ, ਕਹਿੰਦਾ ਛੱਡਣ ਦੀ ਕੀ ਲੋੜ ਹੈ? ਕਹਿੰਦਾ
ਮਝੈਲ ਕਿਵੇਂ, ਉੱਥੇ ਕੋਈ ਟ੍ਰੇਨਿੰਗ ਦਿੱਤੀ ਹੋਵੇ ਇਹਨਾਂ ਦੀ ਫੌਜ ਆ ਰੂਸ ਦੇ ਵਿੱਚ?
ਉਹ ਇਹ ਇਹ
ਉਹਦੇ ਅਸਲੀ ਡਰਿਆ ਤੇ ਮੈਂ
ਤਾਇਆ ਜੀ,
ਉਹਨਾਂ ਦੀਆਂ ਮਝੈਲਾਂ ਤੋਂ ਡਰਦਾ। ਤੇ ਪਰ ਉਹ ਜੇ ਮੈਂ ਗੱਲ ਇਹ ਬਣਾਈ ਵੀ ਮੈਂ ਨਾ ਮੇਰੇ ਵੇਖਦਾ ਫਿਕਰ ਲੱਗ ਗਿਆ ਵੀ
ਹਾਂ
ਸਿਡਨੀ ਪਤਾ ਕੀ ਹੋ ਗਿਆ ਹੋਊਗਾ ਮੇਰੀ ਗੈਰ ਹਾਜ਼ਰੀ 'ਚ।
ਹਾਂ ਤੁਸੀਂ ਹਾਂ ਮਝੈਲ ਮਝੈਲਾਂ ਤੋਂ ਨਹੀਂ ਡਰਦੇ, ਬੰਬਾਂ ਤੋਂ ਡਰ ਜਾਂਦੇ ਆ। ਤੇ ਉਹ ਬੰਬਾਂ ਤੋਂ ਵੀ ਨਹੀਂ ਡਰਦੇ, ਸਾਡੇ ਮਝੈਲ ਹੈਗੇ ਆ, ਉਹ ਤੁਹਾਨੂੰ ਪਤਾ ਲੱਗ ਜਾਣਾ ਮੈਂ ਕਿਹਦੀ ਗੱਲ ਕਰਦਾ। ਤੇ ਉਹ ਕਹਿੰਦੇ ਮਝੈਲ ਮਝੈਲਾਂ ਤੋਂ ਵੀ ਨਹੀਂ ਡਰਦੇ, ਬੰਬਾਂ ਤੋਂ ਨਹੀਂ। ਕਹਿੰਦੇ ਅਸੀਂ ਤਾਂ ਸਾਡਾ ਤਾਂ ਪਿੰਡ ਦਾ ਨਾਂ ਹੀ ਬੰਬ ਹੈ। ਤੇ ਸਰ ਮੁਹੱਬਤ ਸਿੰਘ ਰੰਧਾਵੇ ਦਾ ਪਿੰਡ ਦਾ ਨਾਂ ਹੀ ਬੰਬ ਹੈ ਨਾ, ਡਰਨਾ ਗੱਲ। ਤਾਇਆ ਜੀ, ਜਿਹੜੇ ਆਪਾਂ ਗੱਲ ਕਰ ਰਹੇ ਸੀਗੇ ਵੀ ਮਿਜ਼ਾਈਲਾਂ ਦੀ, ਉਦੋਂ ਉਦੋਂ ਫਿਰ ਨਵੀਂ ਨਵੀਂ ਗੱਲ ਸੁਣੀ ਸੀ ਮਿਜ਼ਾਈਲਾਂ ਨੂੰ। ਸਾਡੇ ਵੀ ਫਾਦਰ ਸਾਹਿਬ ਹੈ, ਉਹਨਾਂ ਨੂੰ ਨਾ ਇੱਕ ਇੱਥੇ ਅੰਗਰੇਜ਼ਾਂ ਗੋਰਿਆਂ ਦੇ ਨਾਂ ਹੈ ਨਾ, ਕੁੜੀਆਂ ਦੇ ਨਾਂ ਹੁੰਦੇ ਮਿਸ਼ੈਲ, ਹੈ ਨਾ, ਮਿਸ਼ੈਲ ਹੁੰਦੇ ਨਾ। ਤੇ ਉਹ ਵੀ ਹੁਣ ਚਲੋ ਉਹਨਾਂ ਦੀ ਮਤਲਬ ਹੁਣ ਏਜਡ ਹੋ ਗਏ ਨੇ, ਤੇ ਉਹ ਕਈ ਵਾਰੀ ਕਹਿੰਦੇ ਉਹ ਮਿਸਲ ਆਈ ਸੀ, ਮਿਸਲ ਮਿਸਲ। ਮੈਂ ਕਿਹਾ ਤੁਸੀਂ, ਮੈਂ ਕਿਹਾ ਉੱਦਾਂ ਨਾਂ ਮਿਸ਼ੈਲ ਹੈ ਉਹਦਾ, ਹੈਗੀ ਤਾਂ ਮਿਜ਼ਾਈਲ ਵਰਗੀ ਆ ਉਹ, ਤੇਜ਼ ਤਰਾਰ। ਤੇ ਇਹ ਕਈ ਵਾਰੀ ਇੱਦਾਂ ਪੈ ਜਾਂਦਾ ਭੁਲੇਖਾ। ਤਾਇਆ ਜੀ, ਹਰਮਨ ਕਾਲਕਟ ਪ੍ਰੋਗਰਾਮ ਦੇ ਵਿੱਚ ਜੁੜੇ ਨੇ, ਗੁਰਫਤਿਹ ਬੁਲਾ ਰਹੇ ਨੇ ਜੀ ਆਇਆਂ ਨੂੰ, ਅਤੇ ਵਾਹਿਗੁਰੂ ਜੀ ਫਤਿਹ। ਸਾਡੇ ਨੀਰੂ ਭੈਣ ਜੀ ਜੁੜੇ ਨੇ ਸਿਡਨੀ ਤੋਂ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਸਾਡੇ ਨਾਲ ਘੁੰਮਣ ਸਾਹਿਬ ਜੁੜੇ ਨੇ, ਹਰਜਿੰਦਰ ਘੁੰਮਣ ਸਾਹਿਬ ਐਡਲੇਡ ਤੋਂ, ਜਾਣਕੀਰ ਹੈ ਤੁਸੀਂ, ਅਤੇ ਸਤਿ ਸ਼੍ਰੀ ਅਕਾਲ ਸਾਰੀ ਟੀਮ ਨੂੰ ਬੁਲਾ ਰਹੇ ਹਾਂ। ਅਤੇ ਕਹਿੰਦੇ ਕਿ ਕਿਸਾਨਾਂ ਨਾਲ ਸ਼ੁਰੂ ਤੋਂ ਧੱਕਾ ਹੁੰਦਾ ਆਇਆ ਹੈ ਜੀ, ਬੇਈਮਾਨੀਏ ਆਸਰਾ ਤੇਰਾ, ਦੋ ਵਿੱਚ ਧੇਲੀ ਮਾਲਕ ਦੀ। ਇਹ ਹੁਣ ਮੈਨੂੰ ਨਾ ਸਮਝ ਨਹੀਂ ਆਉਂਦੀ ਕਿਉਂਕਿ ਕੌਮੇ ਨਹੀਂ ਲਾਉਂਦੇ, ਮੈਂ ਪਹਿਲਾਂ ਇਹਨਾਂ ਨੂੰ ਬੇਨਤੀ ਵੀ ਕੀਤੀ ਸੀ। ਅਤੇ ਚਲੋ ਤਾਇਆ ਜੀ, ਵੈਸੇ ਕੀ ਹਾਲ ਨੇ ਇੰਡੀਆ ਦੇ? ਠੀਕ ਠਾਕ ਹੈ ਹੁਣ ਤਾਂ ਤੂੰ ਹਾਲ ਚਾਲ ਪਹਿਲਾਂ ਪੁੱਛਣਾ, ਮਤਲਬ
ਉਹੀ ਬੂੜੀ ਖੋਤੀ, ਉਹੀ ਰਾਮਦਾਲ ਘੁਮਿਆਰ, ਤੇ ਉਹ ਕੀ ਉਹਨੂੰ ਕਹਿੰਦੇ ਨੇ ਉੱਥੇ, ਤੇ ਬਸ ਅਸੀਂ ਜਦੋਂ ਬਾਹਰੋਂ ਜਾਂਦੇ ਹਾਂ ਨਾ ਵੱਖਰੇ ਸਿਸਟਮ ਤੋਂ ਜਾਂਦੇ ਹਾਂ, ਉੱਥੇ ਸਿਸਟਮ ਹੋ ਰਿਹਾ ਜਿਹੜਾ ਮੇਰਾ ਤੇ ਇਸ ਲਈ ਸਰ ਜਾਂਦਾ ਆ ਵੀ ਮੇਰਾ ਕੋਈ ਨਿੱਜੀ ਕੰਮ ਨਹੀਂ ਹੁੰਦਾ ਉੱਥੇ, ਮੈਂ ਤੇ ਕਿਤਾਬਾਂ ਛਪਾਉਣ ਜਾਂਦਾ ਹੁੰਦਾ ਸੀਗਾ। ਉਹ ਵੀ ਹੁਣ ਪਿਛਲੇ ਪਿਛਲੀ ਯਾਤਰਾ ਜਦੋਂ ਮੈਂ ਮੁੜਿਆ ਜੇ ਯਤਨ ਕੀਤਾ ਪਰ ਨਹੀਂ ਗੱਲ ਬਣੀ, ਹੁਣ ਨਹੀਂ ਉਤਰਦੀ ਗੱਲ, ਤੇ ਉਹ ਫਿਰ ਝੱਸ ਪੂਰਾ ਕਰਨ ਲਈ ਆਪਣਾ ਸਰ ਮੁਹੱਬਤ ਸਿੰਘ ਰੰਧਾਵਾ ਦੀ ਆਰਥਿਕ ਹਿੰਮਤ ਨਾਲ ਸੁਹਾਵੀ ਆਡੀਓ ਬੁੱਕਸ ਤੇ ਉਹ ਛਪ ਤੇ ਛਪਾ ਤੇ ਉਹਨਾਂ ਨੇ ਲਈ, ਪਰ ਇੱਥੇ ਲਿਆਉਣ ਦਾ ਜਿਹੜਾ ਸੀਗਾ ਉਹਦੇ ਨਾਲੋਂ ਵੀ ਦੂਣੇ ਤੋਂ ਵੱਧ ਖਰਚਾ ਜਾਂਦਾ ਸੀ ਡਾਕ ਰਾਹੀਂ। ਉਹ ਫਿਰ ਮੈਂ ਕਿਹਾ ਵੀ ਇਹ ਫਾਲਤੂ ਖਰਚ ਕਿਉਂ ਕਰਨਾ, ਤੇ ਮੈਂ ਫਿਰ 100 ਕਿਤਾਬਾਂ ਉੱਥੋਂ ਚੁੱਕ ਲਿਆ ਆ, ਬਾਕੀ ਦੀਆਂ ਸੀਗੀਆਂ ਮੈਂ ਤਾਂ ਕਿਹਾ ਵੰਡ ਦਿੱਤੀਆਂ ਹੋਣਗੀਆਂ ਇਹਨਾਂ ਨੇ,
ਅੱਛਾ
ਤੇ ਉਹ ਸਾਰੀਆਂ ਪਈਆਂ ਮੇਰੇ ਭਰਾ ਦੇ ਘਰ ਪਹੁੰਚਾ ਤੀਆਂ ਮੇਰੇ ਪਹੁੰਚਣ ਤੇ। ਉਹ ਫਿਰ ਮੈਂ ਸ਼ਹੀਦ ਸਿੰਘ ਮਿਸ਼ਨਰੀ ਕਾਲਜ 100 ਕਾਪੀ ਦੇ ਆਇਆ, ਕੁਝ ਦੁਕਾਨਾਂ ਵਾਸਤੇ ਰੱਖ ਆਇਆ, ਤੇ ਬਾਕੀ ਜਿਹੜਾ ਮੈਨੂੰ ਸੱਦਿਆ ਸੀ ਉੱਥੇ ਯੂਨੀਵਰਸਿਟੀ ਵੱਲੋਂ ਡਾਕਟਰ ਹਰਜੋਤ ਸਿੰਘ ਦੀ ਅਗਵਾਈ ਹੇਠਾਂ 3 ਦਿਨਾਂ ਆਪਣਾ ਕੀ ਉਹਨੂੰ ਕਹਿੰਦੇ ਨੇ
ਕਾਨਫਰੰਸ
ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਪੰਜਾਬੀ ਤੇ ਪ੍ਰਮੋਸ਼ਨ ਬਾਰੇ, ਤੇ ਉਹਦੇ ਲਈ ਮੈਂ ਗਿਆ ਸੀਗਾ ਲੁਧਿਆਣੇ ਵਿੱਚ 5 ਰਾਤ 3 ਰਾਤਾਂ 2 ਦਿਨ ਆਉਣ ਜਾਣ 'ਚ ਉੱਥੇ ਲੱਗ ਗਏ। ਤੇ ਉੱਥੇ ਵਿਦਵਾਨ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਪ੍ਰੋਫੈਸਰ ਇੰਟਲੈਕਚੁਅਲ ਲੋਕ ਦੂਰ ਦੁਰਾਡਿਓਂ ਆਏ ਹੋਏ ਸੀ, ਉਹਨਾਂ ਲਈ ਇੱਕ ਸਪੈਸ਼ਲ ਬੈਗ ਤਿਆਰ ਕੀਤਾ ਹੋਇਆ ਸੀਗਾ,
ਅੱਛਾ
ਤੇ ਉਹਦੇ ਵਿੱਚ ਕਿਤਾਬਾਂ ਪਾ ਕੇ ਵਿੱਚੇ ਸਾਡੀ ਪਹਿਲੀ ਮੇਰੀ ਕਿਤਾਬ ਜਿਹਦਾ ਮੈਨੂੰ ਪੰਜਾਬੀ ਸਾਥ ਵਾਲਿਆਂ ਨੇ ਗੋਲਡ ਮੈਡਲ ਦਿੱਤਾ ਸੀ 2006 ਦੇ ਵਿੱਚ ਛਪੀ ਸੀ, ਸੱਚੇ ਦਾ ਸੱਚਾ ਢੋਆ, ਇਹਦੀ 7ਵੀਂ ਐਡੀਸ਼ਨ ਛਾਪ ਕੇ ਤੇ ਉੱਥੇ ਵੰਡੀ। ਫਿਰ ਇਸ ਤਰ੍ਹਾਂ ਸੱਜਣਾ ਮਿੱਤਰਾਂ ਨੂੰ, ਯੂਨੀਵਰਸਿਟੀਆਂ ਨੂੰ ਤੇ ਲਾਇਬ੍ਰੇਰੀਆਂ ਨੂੰ ਦੇ ਕੇ ਤੇ 100 ਕਾਪੀਆਂ ਇੱਥੇ ਲਿਆਏ। ਹੁਣ ਤੁਹਾਡੀ ਹਿੰਮਤ ਦੇ ਨਾਲ ਆਪਾਂ ਚੱਲਾਂਗੇ ਉੱਥੇ ਗੇਮਾਂ ਤੇ, ਸਿੱਖ ਗੇਮਾਂ ਤੇ, ਤੇ ਉੱਥੇ ਜਿਹੜਾ ਹੈਗਾ ਕਿ ਉਹਨੂੰ ਹੋਣਾ ਹੈ ਆਪਣਾ ਕੀ ਉਹਨੂੰ ਕਹੇ ਯੁਵ ਹਾਏ ਹਾਏ ਮੈਨੂੰ
ਸਿੱਖ
ਹੁਣ ਨਾਂ
ਫੋਰਮ,
ਭੁੱਲਣ
ਸਿੱਖ ਫੋਰਮ,
ਹੈ
ਸਿੱਖ
ਹਾਂ
ਫੋਰਮ।
ਹਾਂ ਸਿੱਖ ਫੋਰਮ ਲੈ, ਸਭ ਤੋਂ ਪਹਿਲਾਂ 1988 ਦੇ ਵਿੱਚ ਉਦੋਂ ਤੋਂ ਮੈਂ ਸ਼ਾਮਿਲ ਹੁੰਦਾ, ਤਕਰੀਬਨ ਹਰ ਗੇਮਾਂ ਤੇ ਹੁੰਦਾ ਰਿਹਾ ਔਰ ਪ੍ਰਮੁੱਖ ਤੌਰ ਤੇ ਹਿੱਸਾ ਲੈਂਦਾ ਰਿਹਾ ਸਿੱਖ ਫੋਰਮ ਤੇ। ਹੁਣ ਜੇ ਗੱਲ ਕਰਨ ਲੱਗੇ ਤੇ ਉਹਦਾ ਨਾਂ ਹੀ ਨਹੀਂ ਆਇਆ ਚੇਤੇ, ਸਿੱਖ ਫੋਰਮ
ਕੋਈ ਨਹੀਂ ਅੰਡਰਸਟੂਡ ਆ।
ਤੇ ਉਹ ਇੱਕ ਵਾਰੀ ਪਤਾ ਸਟੇਜ ਨੂੰ ਤੁਸੀਂ ਸਾਂਭਿਆ ਸੀ ਤੇ ਮਾਈਕ ਮੈਨੂੰ ਫੜਾਤਾ ਤੇ ਮੈਨੂੰ ਖੜਾ ਕਰ ਦਿੱਤਾ ਬੋਲਣ ਲਈ, ਤੇ ਆਪ ਥੱਲੇ ਉਹ ਬਹਿ ਗਏ ਕੁਰਸੀ ਤੇ, ਤੁਸੀਂ ਮੇਰੇ ਕੰਨ 'ਚ ਗੱਲ ਕਹਿ ਦਿਓ ਤੇ ਮੈਂ ਗਾਂ ਮਾਈਕ ਤੇ ਬੋਲ ਦਿਆ ਕਰਾਂ। ਉਹ ਚੱਲਦੇ ਚੱਲਦੇ ਵੀ ਮੈਨੂੰ ਮਨਮੋਹਨ ਸਿੰਘ ਤੇ ਸੋਨੀਆ ਗਾਂਧੀ ਦੀ ਟੀਮ ਚੇਤੇ ਆ, ਉਹ ਬੜੇ ਹੱਸੇ। ਇੰਨੀ ਗੱਲ ਤੋਂ ਹੀ ਪਰਥ ਵਾਲਿਆਂ ਨੇ ਫਿਰ ਕਿਹਾ ਵੀ ਤਾਂ ਅੱਜ ਤੋਂ ਹੀ ਕਹਿੰਦੇ ਵੀ ਅਗਲੀ ਅਗਲੀ ਖੇਮਾਂ ਸਾਡੀਆਂ ਹੋਣੀਆਂ ਆ ਤੇ ਅਸੀਂ ਉੱਥੇ ਅੱਜ ਤੋਂ ਹੀ ਤੁਹਾਡੀ ਡਿਊਟੀ ਲਾਉਂਦੇ ਹਾਂ ਵੀ ਸਿੱਖ ਫੋਰਮ ਦੀ ਸਟੇਜ ਤੁਸੀਂ ਚਲਾਓਗੇ। ਉਹ ਇਹੋ ਜਿਹੀ ਗੱਲ ਹੋ ਗਈ ਤੇ ਉਹ ਪਤਾ ਨਹੀਂ ਉਹ ਕਰੋਨੇ ਵਾਲਿਆਂ ਨੂੰ ਪਤਾ ਲੱਗ ਗਿਆ, ਉਹਨਾਂ ਨੇ ਮੇਰੀ ਸਟੇਜ ਸੈਪਟਰੀ ਸੈਕਟਰੀਸ਼ਿਪ ਰੋਕਣ ਲਈ ਉਹਨਾਂ ਨੇ ਕਰੋਨਾ ਭੇਜਤਾ।
ਤਾਂ ਹੈ ਜੀ, ਜਿਹੜੀ ਗੱਲ ਕੰਨ 'ਚ ਕਹਿਣ ਵਾਲੀ ਗੱਲ ਹੈ ਨਾ, ਉਹ ਹੁਣ ਦੇਖੋ ਜਿੱਦਾਂ ਹੁਣ ਦੇਖੋ ਟਰੰਪ ਹੈ ਨਾ, ਟਰੰਪ ਦੇ ਹੱਥ ਪਾਵਰ ਹੈ ਤੇ ਉਹ ਪਾਵਰ ਇੰਨੀ ਆ ਉਹਦੀ ਤੇ ਹੁਣ ਨੋਟਾਂ ਤੇ ਵੀ ਆਪਣਾ ਨਾਂ ਲਿਖਾਉਣ ਦੇ ਸਾਈਨ ਕਰਨ ਦੀ ਆਪ ਹੀ ਕਰ ਰਿਹਾ ਵੀ ਫੋਟੋ ਵੀ ਲਾ ਲੈਣੀ ਆ ਤੇ ਉਹ ਮੈਂ ਇੰਨੀ ਕੁ ਤਾਂ ਮਾੜੀ ਮੋਟੀ ਤਾਂ ਹੁਣ ਤੁਹਾਡੇ ਤੇ ਤਾਂ ਜ਼ੋਰ ਚਲਾਉਣਾ ਹੀ ਸੀਗਾ, ਆਪਣੇ ਆਪਣੇ ਤੇ ਚਲਾਉਂਦੇ। ਮੈਂ ਉਸ ਵੇਲੇ ਪ੍ਰਧਾਨ ਸੀਗਾ ਹੈ ਨਾ, ਤੇ ਉਹ ਕੈਰੋ ਮੰਗਰ ਕਹਿੰਦੇ ਉਹ ਜੱਟੋ, ਉਹ ਕਹਿੰਦੇ ਜੱਟ ਤਾਂ ਸੁਹਾਗੇ ਤੇ ਖੜਾ ਨੀ ਮਾਣ, ਮੈਂ ਤਾਂ ਫਿਰ ਮੁੱਖ ਮੰਤਰੀ ਹਾਂ।
ਉਹ ਅਕਾਲੀਆਂ ਦੀਆਂ ਮੋਹਰਾਂ ਸੇਕਣ ਲਈ ਨਹਿਰੂ ਨੇ ਬੜਾ ਸੋਹਣਾ ਜਿਹੜੀ ਡਾਂਗ ਲੱਭੀ ਸੀ ਕੈਰੋ ਦੇ ਰੂਪ।
ਆਹੋ, ਤੇ ਉਹ ਮਤਲਬ ਬੰਦਾ ਜਾਣੀ ਕਿ ਕਿਸਾਨ ਅਸੀਂ ਚਲੋ ਬਾਂਧੇ ਰਹੇ ਹਾਂ, ਬਲਦਾਂ ਦੀ ਖੇਤੀ ਵੀ ਚੱਲਦੀ ਸੀਗੀ ਸਾਡੇ ਨਾਨਕੇ ਵੀ ਦਾਦਕੇ ਵੀ, ਤੇ ਉਹ ਸਾਡੇ ਨਾਨੇ ਨੇ ਸਾਡੇ ਭਾਈਏ ਨੇ ਜਦੋਂ
8.5 ਸਾਲ ਨਾ ਉਹਨੇ ਰਾਜ ਚਲਾਇਆ ਡਾਂਗ ਦੇ ਜ਼ੋਰ ਤੇ, ਤੇ ਉਹਦਾ ਸਾਥੀ ਰਿਹਾ ਗੁਰਚਰਨ ਸਿੰਘ ਆਪਣਾ MLA ਬਾਅਦ ਚ MP ਵੀ ਰਿਹਾ। 1957 ਦੇ ਵਿੱਚ ਉਹ ਪਹਿਲੀ ਵਾਰੀ MLA ਬਣਿਆ ਸੀ ਅਕਾਲੀਆਂ ਵੱਲੋਂ ਕਾਂਗਰਸ ਅਕਾਲੀ ਸਮਝੌਤੇ ਨਾਲ, ਉਹ ਦੋਵਾਂ ਪਾਰਟੀਆਂ ਨੇ ਰਲ ਕੇ ਇਲੈਕਸ਼ਨ ਲੜੀ ਸੀ, ਤੇ ਉਹ ਨਾ 72 ਦੀ ਇਲੈਕਸ਼ਨ ਚ ਜਗਰਾਓਂ ਇਕੱਠੇ ਹੋ ਗਏ।
ਅੱਛਾ,
ਤੇ ਉਹ ਕਹਿੰਦਾ ਵੀ ਜਿਹੜਾ ਨਾ ਸਾਨੂੰ ਕਹਿੰਦੇ ਹੁੰਦਾ ਸੀ ਜਿੱਤਣ ਦਾ ਮਸਲਾ ਇਹ ਹੈ ਵੀ ਸਾਨੂੰ ਕੈਰੋਂ ਨੇ ਸਿੱਖਿਆ ਦਿੱਤੀ ਸੀ ਕਿ ਭਾਈ ਹਰ ਪਿੰਡ ਦੇ ਵਿੱਚ ਦੋ ਧੜੇ ਹੁੰਦੇ ਆ ਜੱਟਾਂ ਦੇ, ਜਿਹੜਾ ਸ਼ਿੰਗਾਰਾ ਸਿੰਘ ਦਾ ਧੜਾ ਉਹ ਪਿਆਰਾ ਸਿੰਘ ਵੱਲ ਨਹੀਂ ਜਾਂਦਾ, ਪਿਆਰਾ ਸਿੰਘ ਦਾ ਧੜਾ ਸ਼ਿੰਗਾਰਾ ਸਿੰਘ ਵੱਲ ਨਹੀਂ ਜਾਂਦਾ, ਤੇ ਜੇ ਇੱਕ ਧੜਾ ਅਕਾਲੀਆਂ ਵੱਲ ਤੇ ਦੂਜਾ ਕਾਂਗਰਸ ਵੱਲ ਜਾਣਾ ਹੈ, ਤੇ ਜਿਹੜੇ ਪਿੰਡ ਦੇ ਦੋ ਧੜੇ ਨਹੀਂ ਹੈਗੇ ਉੱਥੇ ਬਣਾ ਦਿਓ ਜਾ ਕੇ, ਤੇ ਪਰਵਾਹ ਨਾ ਕਰੋ ਕਿ ਭਾਈ ਕਿ ਤੁਹਾਡੇ ਵੱਲ ਛੋਟਾ ਧੜਾ ਆਉਂਦਾ ਕਿ ਵੱਡਾ ਧੜਾ ਆਉਂਦਾ ਜੱਟਾਂ 'ਚ, ਜੱਟ ਜੋ ਨੇ ਜੱਟ ਲਫ਼ਜ਼ ਵਰਤੇ, ਤੇ ਉਹ ਬਾਕੀ ਲੋਕਾਂ ਨੇ ਜਿਹੜੇ ਜਿਹੜੇ ਨਾਨ ਜੱਟ ਆ ਉਹਨਾਂ ਨੇ ਵੋਟ ਕਾਂਗਰਸ ਨੂੰ ਪਾਉਣੀ ਪਾਉਣੀ ਆ, ਉਹ ਨੀਅਰਲੀ ਵੋਟਾਂ ਤੁਹਾਨੂੰ ਜੱਟਾਂ ਦੀਆਂ ਮਿਲ ਗਈਆਂ, ਹਰ ਪਿੰਡ 'ਚੋਂ ਕਾਂਗਰਸ ਨੇ ਜਿੱਤ ਜਾਣਾ। ਸੋ ਤੇ ਉਹ ਕਿਸੇ ਨੇ ਕਿਹਾ ਜੀ ਆ ਫਿੱਕ ਜੱਟ ਜਿਹੜਾ ਤੁਸੀਂ ਐਕਟ ਬਣਾਇਆ ਪੰਚਾਇਤ ਐਕਟ ਇਲੈਕਸ਼ਨਾਂ ਪਿੰਡਾਂ ਦੀਆਂ, ਇਹਨਾਂ ਦੇ ਧੜੇ ਬਣੀ ਹੋ ਗਈ ਪਿੰਡ ਦੇ ਵਿੱਚ, ਤੇ ਕਹਿੰਦੇ ਇਹੋ ਤੇ ਅਸੀਂ ਚਾਹੁੰਦੇ ਸੀ ਇਸੇ ਵਾਸਤੇ ਬਣਾਇਆ। ਯਾਨੀ ਪਾੜੋ ਤੇ ਰਾਜ ਕਰੋ ਦੀ ਨੀਤੀ ਹਮੇਸ਼ਾ ਹੀ ਹਰ ਥਾਂ ਹੀ ਚੱਲਦੀ ਹੈ।
ਉਹ ਤਾਂ
ਤੇ ਗੱਲ
ਸ਼ੁਰੂ ਸ਼ੁਰੂ ਤੋਂ ਹੀ ਮਤਲਬ ਹਰੇਕ ਸਰਕਾਰ ਕੋਈ ਰੱਖ ਲਓ ਉਹਨਾਂ ਨੇ ਇਹ ਨੀਤੀਆਂ ਅਪਣਾਈਆਂ, ਖਾਸ ਕਰਕੇ ਯੂਰਪੀਅਨ ਨੇ ਬਣਾਈਆਂ। ਜਿਹੜੇ ਜਿਹੜਾ ਮੁਗਲ ਆਏ ਜਾਂ ਮਿਡਲ ਈਸਟ ਵਾਲੇ ਉਹਨਾਂ ਨੇ ਤਾਂ ਇਹ ਕੰਮ ਹੀ ਨਹੀਂ ਕੀਤਾ, ਉਹ ਤਾਂ ਕਹਿੰਦੇ ਸੀ ਮਾਰੋ ਅਤੇ ਰਾਜ ਕਰੋ, ਉਹਨਾਂ ਦੀ ਪੋਲਿਸੀ ਇਹ ਸੀਗੀ ਮਾਰੋ ਅਤੇ ਰਾਜ ਕਰੋ।
ਮਾਰੋ ਅਤੇ ਰਾਜ
ਹਾਂ, ਅਤੇ ਜਿਹੜੀ ਗੋਰਿਆਂ ਦੀ ਪੱਛਮ ਦੀ ਆਈ ਉਹ ਪਾੜੋ ਅਤੇ ਰਾਜ ਕਰੋ ਵਾਲੀ ਰਹੀ ਹੈ। ਪਰ ਇੱਕ ਜਿਹੜੀ ਪੋਲਿਸੀ ਜਿਹੜੀ ਰਹੀ ਹੈ ਜਿਹੜੀ ਵਿਲੱਖਣ ਹੈ ਮੈਂ ਸੋਚਦਾ ਹਾਂ ਹੈਗੀਆਂ ਹੋਰ ਤਿੰਨ, ਮੈਂ ਸਟੱਡੀ ਕਰ ਰਿਹਾ ਕਿਉਂਕਿ ਮੈਨੂੰ ਵੀ ਇਤਿਹਾਸ ਦਾ ਕਾਫੀ ਸ਼ੌਂਕ ਹੈ। ਤਾਂ ਜੀ ਜਿਹੜੀ ਮਹਾਰਾਜਾ ਰਣਜੀਤ ਸਿੰਘ ਦੀ ਪੋਲਿਸੀ ਸੀ ਨਾ,
ਬਿਲਕੁਲ ਬਿਲਕੁਲ,
ਉਹ ਬਹੁਤ ਵੱਡਾ ਯੋਧਾ ਸੀਗਾ, ਪਰ ਉਹਦੀਆਂ ਜਿਹੜੀਆਂ ਪੋਲਿਸੀਆਂ ਜ਼ਰੂਰੀ ਨਹੀਂ ਉਹ ਆਪ ਹੀ ਬਣਾਉਂਦਾ ਸੀਗਾ, ਉਹਦੇ ਜਿਹੜੇ ਵਜ਼ਾਰਤ ਸੀ ਨਾ ਉਹਦੇ ਵਿੱਚ ਬਹੁਤ ਗੁਣੀ ਗਿਆਨੀ 11 ਮੰਤਰੀ ਹੁੰਦੇ ਸੀ, ਉਹਨਾਂ 'ਚੋਂ ਬਹੁਤਾਤ ਮੁਸਲਮਾਨ ਹੁੰਦੇ ਸੀ 8-9, ਅਤੇ ਉਹ ਪੋਲਿਸੀਆਂ ਬਣਾਉਂਦੇ ਹੁੰਦੇ ਸੀ। ਉਹ ਕਹਿਣ ਦਾ ਮਤਲਬ ਹੈ ਕਿ ਉਹ ਤਲਵਾਰ ਉਹਦੀ ਸੀ, ਜ਼ੋਰ ਉਹਦਾ ਸੀ, ਦਿਮਾਗ ਵੀ ਨਾਲ ਉਹਦਾ ਸੀ, ਪਰ ਉਹਦੇ ਨਾਲ ਹੋਰ ਵੀ ਦਿਮਾਗੀ ਬੰਦੇ ਸੀ। ਉਹਨੇ ਟਰੰਪ ਵਾਂਗਰ ਬੇਵਕੂਫਾਂ ਦਾ ਜੁੰਡਲੀ ਨਹੀਂ ਸੀ ਬਣਾਈ ਹੋਈ ਨਾਲ, ਅਤੇ ਇਸ ਕਰਕੇ ਉਹ ਇੱਕ ਸੂਝਵਾਨ ਰਾਜਾ ਸੀ। ਪੁਰਾਣਾ ਇਤਿਹਾਸ ਅਸੀਂ ਮੈਂ ਫਰੋਲਦਾ ਦੇਖਦਾ ਹਾਂ ਅਤੇ ਜਿਹੜੇ ਪੁਰਾਣੇ ਖੱਤਰੀ ਰਾਜੇ ਹੋਏ ਨੇ ਬਹੁਤ ਮਹਾਨ ਰਾਜੇ ਹੋਏ ਨੇ ਉਹ ਬਹੁਤ ਤਾਕਤਵਰ ਹੁੰਦੇ ਸੀ, ਪਰ ਉਹਨਾਂ ਨੇ ਜਿਹੜੀ ਵਿਜਾਰਤ ਹੇਠਾਂ ਬ੍ਰਾਹਮਣਾਂ ਦੀ ਰੱਖੀ ਹੁੰਦੀ ਸੀ ਉਹ ਵੀ ਬੜੇ ਸੂਝਵਾਨ ਹੁੰਦੇ ਹੁੰਦੇ ਸੀ ਜਿਹਨਾਂ ਜਿਹਨਾਂ ਹੁਣ ਹੁਣ ਇਹਦਾ ਜਿਹੜਾ ਇੱਕ ਤਾਂ ਕਿ ਮਾਰੋ ਅਤੇ ਰਾਜ ਕਰੋ, ਇੱਕ ਹੋ ਗਿਆ ਪਾੜੋ ਅਤੇ ਰਾਜ ਕਰੋ, ਇਹਨਾਂ ਦੋਨਾਂ ਚੀਜ਼ਾਂ ਦੇ ਉਲਟ ਮਹਾਰਾਜਾ ਰਣਜੀਤ ਸਿੰਘ ਨੇ ਦਿੱਤਾ। ਉਹਨਾਂ ਨੇ ਜੋੜੋ ਅਤੇ ਰਾਜ ਕਰੋ, ਜੋੜੋ ਅਤੇ ਰਾਜ ਕਰੋ, ਇਹ ਜਿਹੜੀ ਪੋਲਿਸੀ ਆ ਇਹਦੇ ਅੰਡਰ ਹੋਇਆ। ਕੋਈ ਕੋਈ
ਲੋੜ ਪਈ ਆ ਲੜਨ ਦੀ ਉਹਨੇ ਲੜਕੇ ਨਾਲ ਜੋੜੇ ਆ, ਤੇ ਉਸ ਤੋਂ ਬਾਅਦ ਉਹਨੂੰ ਕਿਸੇ ਦਾ ਅਪਮਾਨ ਨਹੀਂ ਕੀਤਾ, ਉਹਨਾਂ ਨੂੰ ਜਗੀਰਾਂ ਦਿੱਤੀਆਂ, ਜਿੱਤ ਕੇ ਵੀ ਜਗੀਰਾਂ ਦਿੱਤੀਆਂ।
ਤਾਂ ਜੀ ਜਿਹੜੇ
ਜਿਹੜੇ ਰਿਸ਼ਤੇਦਾਰੀ ਨਾਲ ਵੀ ਨਾਲ ਜੋੜੇ। ਹੁਣ ਇੱਕ ਮਿੰਟ ਕੀ ਜੀ ਗੱਲ, ਪਰ ਸਾਡੇ ਖਾਸ ਕਰਕੇ ਸਿੱਖ ਘਰਾਂ 'ਚ ਜੰਮੇ ਹੋਏ ਕਾਮਰੇਡ ਸੋਚ ਵਾਲੇ ਬੰਦੇ ਜਾਂ ਕੁਝ ਵੀ ਜਾਂ ਲਾਈ ਲੱਗ ਆਪਣੇ ਵਰ ਮੇਰੇ ਵਰਗੇ, ਉਹ ਰਣਜੀਤ ਸਿੰਘ ਦੇ ਨੁਕਸ ਲੱਭ ਲੱਭ ਕੇ ਪ੍ਰਚਾਰਦੇ ਆ। ਹੁਣ ਕਹਿੰਦੇ ਅੱਖ ਸੂਰਜ ਦੀ ਅੱਖ ਨਾਵਲ ਕਿਨੇ ਲਿਖਿਆ, ਕਿੰਨਾ ਉਹਦੇ 'ਚ ਰਣਜੀਤ ਸਿੰਘ ਦਾ ਕਰੈਕਟਰ ਅਸੈਸੀਨੇਸ਼ਨ ਕੀਤਾ। ਅਸੀਂ ਨਾ ਆਪਣੇ ਖਾਸ ਕਰਕੇ ਸਿੱਖਾਂ ਘਰਾਂ 'ਚ ਸਿੱਖ ਘਰਾਂ 'ਚ ਜੰਮੇ ਹੋਏ ਉਹ ਬੜੀ ਬਹਾਦਰੀ ਤੇ ਬੜਾ ਖੋਜ ਤੇ ਦਲੇਰ ਆਪਣੇ ਆਪ ਨੂੰ ਸਾਬਤ ਕਰਨ ਲਈ ਉਹ ਰਣਜੀਤ ਸਿੱਖ ਸਰਦਾਰਾਂ ਸਿੱਖ ਕਰੈਕਟਰ ਜਿਹੜੇ ਇਤਿਹਾਸਕ ਨੇ ਉਹਨਾਂ ਦਾ ਅਸੈਸੀਨੇਸ਼ਨ ਕਰਨ ਦੇ ਸਾਰਾ ਉਹਨਾਂ ਦਾ ਜ਼ੋਰ ਲੱਗ ਰਿਹਾ। ਦੇਖੋ ਜਿਹਨੂੰ BBC ਵਾਲੇ ਵੀ ਰਾਏ ਲੋਕਾਂ ਦੀ ਲੈ ਕੇ ਹੁਣ ਤੱਕ ਹੋਇਆ ਸਭ ਤੋਂ ਵਧੀਆ ਹੁਕਮਰਾਨ ਜਿਹੜਾ ਆ ਉਹ ਮਹਾਰਾਜਾ ਰਣਜੀਤ ਸਿੰਘ ਨੂੰ ਮੰਨਦੇ ਆ। ਈਵਨ ਪਾਕਿਸਤਾਨ ਵਾਲੇ ਜਿਨ੍ਹਾਂ ਦੇ ਪਾਸੋਂ ਜ਼ਿਆਦਾ ਮੁਸਲਮਾਨਾਂ ਤੋਂ ਰਾਜ ਖੋਇਆ ਸੀ ਨਾ ਉਸ ਵੇਲੇ ਰਣਜੀਤ ਸਿੰਘ ਨੇ, ਤੇ ਉਹ ਨਾਲ ਮੁੜ ਕੇ ਉਹਨਾਂ ਨੂੰ ਨਾਲ ਜੋੜਿਆ, ਤੇ ਉਹ ਵੀ ਰਣਜੀਤ ਸਿੰਘ ਨੂੰ ਨੰਬਰ ਇੱਕ ਮੰਨਦੇ ਆ। ਔਰ ਸੰਸਾਰ ਦੇ ਲੋਕ ਅੱਜ ਤੱਕ ਸਭ ਤੋਂ ਬਹਾਦਰ ਕਾਮਯਾਬ ਜਰਨੈਲ ਹਰੀ ਸਿੰਘ ਨਲੂਆ ਨੂੰ ਮੰਨਦੇ ਆ, ਪਰ ਸਾਡੇ ਸਿੱਖਾਂ ਦੀਆਂ ਸੁਣ ਲਓ। ਤੇ ਇਹ ਹਾਂ ਇੱਕ ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ ਵਾਲੇ ਹੋਏ ਆ ਜਿਨ੍ਹਾਂ ਨੇ ਸਿੱਖ ਰਾਜ ਸਮੇਂ ਦੀਆਂ ਜਿਹੜੇ ਸ਼ਖਸੀਅਤਾਂ ਨੇ ਉਹਨਾਂ ਬਾਰੇ ਸੱਚਾਈ ਲਿਖੀ ਹੈ। ਮਹਾਰਾਜਾ ਰਣਜੀਤ ਸਿੰਘ, ਮਹਾਰਾਜਾ ਨੌਨਿਹਾਲ ਸਿੰਘ, ਮਹਾਰਾਜਾ ਖੜਕ ਸਿੰਘ, ਮਹਾਰਾਜਾ ਸ਼ੇਰ ਸਿੰਘ, ਹਰੀ ਸਿੰਘ ਨਲੂਆ, ਹਾਂਜੀ, ਤੇ ਤੁਹਾਡਾ ਸਾਹਿਬ ਭਲਾ ਕਰੇ, ਸਿੱਖ ਰਾਜ ਦੇ ਕਰਿੰਦੇ ਦੇ ਸਿੱਖ ਰਾਜ ਦੇ ਉਸਰੀਏ, ਸਿੱਖ ਰਾਜ ਦੇ ਵਿਦੇਸ਼ੀ ਕਰਿੰਦੇ, ਬਾਕੀ ਸਾਰੀਆਂ ਕਿਤਾਬਾਂ ਉਹਦੀਆਂ ਪੜ੍ਹਨ ਵਾਲੀਆਂ। ਮੈਂ 1955 ਦੇ ਵਿੱਚ ਖਾਲਸਾ ਪ੍ਰਚਾਰਕ ਵਿਦਿਆਲਿਆ ਤਰਨ ਤਾਰਨ ਦੇ ਵਿੱਚ ਦੀ ਲਾਇਬ੍ਰੇਰੀ ਦੇ ਵਿੱਚ ਉਹ ਸਾਰੀਆਂ ਕਿਤਾਬਾਂ ਪੜ੍ਹੀਆਂ ਸੀਗੀਆਂ। ਸੋ ਮਤਲਬ ਵੀ ਸਾਨੂੰ ਐਸੀ ਫਿਟਕ ਪਈ ਆ, ਅਸੀਂ ਆਪਣਾ ਨਾ ਖੋਜ ਖੋਜ ਕੇ ਇਹ ਰਣਜੀਤ ਸਿੰਘ ਨੇ ਵਿਆਹ ਇੰਨੇ ਕਿਉਂ ਕੀਤੇ, ਕਿਉਂ ਵਿਆਹ ਉਸ ਵੇਲੇ ਰਾਜਿਆਂ ਦੀਆਂ ਲੋੜਾਂ ਵੀ ਹੁੰਦੀਆਂ ਸੀਗੀਆਂ ਵਿਆਹ ਕਰਾਉਣੇ, ਕਿਸੇ ਨੂੰ ਵਿਆਹ ਦੇ ਨਾਲ ਜੋੜਨਾ ਪੈਂਦਾ ਸੀਗਾ, ਉਹਨੂੰ ਨਾਲ ਰਲਾਉਣਾ ਪੈਂਦਾ ਸੀਗਾ। ਫਿਰ ਉਹਨਾਂ ਦੇ ਵਿੱਚ ਆਏ ਗਏ ਪ੍ਰਾਹੁਣਿਆਂ ਦੀ ਸੇਵਾ ਸੰਭਾਲ ਲਈ ਘਰ ਦੇ ਵਿੱਚ ਨੌਕਰ ਨੌਕਰਾਣੀਆਂ ਦੀ ਲੋੜ ਵੀ ਹੁੰਦੀ ਹੈ। ਤੋ ਇਹ ਅਸੀਂ ਇੱਥੇ ਬੈਠੇ ਅੱਜ ਦੇ ਯੁੱਗ ਦੇ ਵਿੱਚ, ਹਾਂ ਜੀ ਉਹਨੇ ਇੰਨੇ ਵਿਆਹ ਕਿਉਂ ਕਰਾ ਲਏ, ਕਮਾਲ ਹੋ ਗਈ
ਤਾਇਆ ਜੀ। ਦੇਖੋ ਕਈ ਗੱਲਾਂ ਨੇ ਆਪਾਂ ਬਹੁਤ ਲੰਬਾ ਇੱਥੇ ਕਰ ਸਕਦੇ। ਇੱਕ ਤਾਂ ਜਿੱਦਾਂ ਹੁਣ ਮੁਗਲ ਕਰਦੇ ਸੀ, ਮੁਗਲ ਆ ਕੇ ਹਰਮ ਚਲਾਉਂਦੇ ਸੀ, ਹਰਮ 'ਚ ਕੀ ਆ ਜਿਹੜੀਆਂ ਬਹੂ ਬੇਟੀਆਂ ਧੀਆਂ ਫੜੀਆਂ ਜ਼ਬਰਦਸਤੀ ਉਹਦੇ ਵਿੱਚ ਮਤਲਬ ਕੁਕਰਮ ਕਰਦੇ ਹੁੰਦੇ ਸੀ, ਠੀਕ ਹੈ। ਮਹਾਰਾਜਾ ਰਣਜੀਤ ਸਿੰਘ ਦੇ ਅੱਜ ਤੱਕ ਹੁਣ ਕੱਢਣਗੇ ਲੋਕ ਇਹ ਗੱਲਾਂ ਸੁਣ ਕੇ ਵੀ ਕੋਈ ਹਰਮ ਨਹੀਂ ਚੱਲਿਆ, ਹੈ ਨਾ,
ਇਹ ਬਿਲਕੁਲ
ਕੋਈ ਹਰਮ ਨਹੀਂ ਚੱਲਿਆ। ਹਰਮ ਦਾ ਮਤਲਬ ਇੱਕ ਵਾਰੀ ਦੱਸ ਦਿੰਦੇ ਹਾਂ, ਇਹ ਜਿਹੜੇ ਮੱਧ ਏਸ਼ੀਆ ਤੋਂ ਆਏ ਆ ਬੰਦੇ, ਇਹ ਨਾ ਜਿਹੜੀਆਂ ਔਰਤਾਂ ਨੂੰ ਬੰਦੀ ਬਣਾ ਲੈਂਦੇ ਆ, ਉਹਨਾਂ ਨੂੰ ਇੱਕ ਮਹਿਲਾਂ 'ਚ ਜਾਂ ਕਿਤੇ ਘਰਾਂ 'ਚ ਛੱਡਦੇ ਨੇ ਸੁਪਰਵਿਜ਼ਨ 'ਤੇ, ਉੱਥੇ ਫਿਰ ਜਿਹੜੇ ਆਓ ਭਗਤ ਕਰਦੇ ਨੇ, ਜਿਹੜੇ ਇਹਨਾਂ ਦੇ ਮਤਲਬ ਕਹਿ ਲਓ ਸੈਕਸ਼ੂਅਲ ਐਕਟੀਵਿਟੀਜ਼ ਕਰਦੇ ਨੇ, ਕਰਵਾਉਂਦੇ ਨੇ, ਹੈ ਨਾ, ਕਹਿ ਲਓ ਕਿ ਇਹੋ ਜਿਹੇ ਭੋਗ ਵਿਲਾਸ ਕਰਦੇ ਨੇ, ਜਿਹੜਾ ਕਿ ਇੱਕ ਬਿਲਕੁਲ ਹੀ ਮਨੁੱਖੀ ਸਿਧਾਂਤਾਂ ਦੇ ਉਲਟ ਹੈਗਾ। ਫੋਰਸਫੁਲੀ ਉਹ ਸੈਕਸ਼ੂਅਲ ਐਕਟੀਵਿਟੀਜ਼ ਹੁੰਦੀਆਂ ਨੇ। ਹੁਣ ਜਿਹੜਾ ਅੱਖਰ ਹਰਾਮ ਦਾ ਆ, ਵੀ ਇਹ ਬੰਦਾ ਹਰਾਮ ਦਾ, ਉਹ ਹਰਾਮ ਦੇ ਦਾ ਮਤਲਬ ਹੁੰਦਾ ਵੀ ਇਹ ਉਹ ਜਿਹੜੀ ਔਰਤ ਪ੍ਰੈਗਨੈਂਟ ਹੋ ਗਈ ਨਾ ਹਰਮ ਦੇ ਵਿੱਚ, ਉਹਨੂੰ ਕੋਈ ਪਤਾ ਨਹੀਂ ਹੁੰਦਾ ਉਹ ਮਰਦ ਕਿਹੜਾ ਆ, ਠੀਕ ਹੈ। ਸੋ ਉੱਥੋਂ ਇਹ ਅੱਖਰ ਬਣਿਆ ਹਰਾਮ ਦਾ, ਵੀ ਇਹ ਹਰਮ ਦੇ ਵਿੱਚੋਂ ਪੈਦਾ ਹੋਇਆ ਆ, ਇਹ ਮਤਲਬ ਬੜਾ ਨੈਗੇਟਿਵ ਹੈ ਨਾ। ਸੋ ਇਸ ਕਰਕੇ ਇੱਦਾਂ ਦੀ ਕੋਈ ਗਤੀਵਿਧੀ ਅਸੀਂ ਨਾ ਪੜ੍ਹੀ ਆ ਨਾ ਸੁਣੀ ਆ ਵੀ ਇੱਦਾਂ ਦੀ ਚੱਲਦੀ ਸੀ, ਬੜਾ ਉੱਚਾ ਕਿਰਦਾਰ ਰੱਖਿਆ। ਇੱਥੋਂ ਤੱਕ ਕਿ ਹੁਣ ਅਸੀਂ ਲਾਹੌਰ ਜਾ ਕੇ ਆਏ ਹਾਂ, ਕਿਲ੍ਹੇ 'ਚ ਜਾ ਕੇ ਆਏ ਹਾਂ, ਮਤਲਬ ਕਾਫੀ ਹਾਈ ਲੈਵਲ ਦੀ ਸਾਡੀ ਐਂਟਰੀ ਸੀਗੀ, ਅਤੇ ਅਸੀਂ ਉੱਥੇ ਦੇਖ ਕੇ ਆਏ ਹਾਂ ਕਿ ਉਹ ਵਿੱਚ ਹੀ ਗੁਰਦੁਆਰਾ ਸਾਹਿਬ, ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਦਾ ਨਾ ਇੱਕ ਵੱਖਰਾ ਸੈਕਸ਼ਨ ਸੀਗਾ ਜਿੱਥੇ ਉਹ ਪਾਠ ਕਰਦੇ ਸੀ, ਜਿੱਥੇ ਉਹ ਮੱਥਾ ਟੇਕਦੇ ਸੀ, ਉਹ ਇੱਕ ਕੈਬਨਿਟ ਰੂਮ ਸੀਗਾ ਜਿੱਥੇ ਬੈਠ ਕੇ ਮਿਨਿਸਟਰ ਫੈਸਲੇ ਕਰਦੇ ਹੁੰਦੇ ਸੀ, ਔਰ ਫਾਈਨਲ ਫੈਸਲਾ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਹੁੰਦਾ ਸੀ, ਅਤੇ ਉਹ ਫਾਈਨਲ ਫੈਸਲਾ ਲੈਣ ਤੋਂ ਪਹਿਲਾਂ ਉਹ ਉੱਠ ਕੇ ਚਲੇ ਜਾਂਦੇ ਸੀ ਉੱਥੋਂ ਨਾਲ ਦੇ ਕਮਰੇ 'ਚ, ਉਹ ਕਮਰੇ 'ਚ ਜਾ ਕੇ ਨੰਗੇ ਪੈਰੀਂ ਮੱਥਾ ਟੇਕ ਕੇ, ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਸੀ, ਅਤੇ ਉੱਥੇ ਅਰਦਾਸ ਕਰਕੇ ਇੱਕ ਵਾਰੀ ਮਨ ਦੀ ਅੰਤਰ ਆਤਮਾ ਦੀ ਸੁਣ ਕੇ ਫਿਰ ਵਾਪਸ ਆ ਕੇ ਉਹਦਾ ਫੈਸਲਾ ਦਿੰਦੇ ਹੁੰਦੇ ਸੀ। ਮਤਲਬ ਇਸ ਲੈਵਲ ਦੀ ਮਤਲਬ ਲੀਡਰਸ਼ਿਪ ਜਾਂ ਕਹਿ ਲਓ ਕਿ ਉਹਨਾਂ ਨੇ ਚਲਾਈ ਹੈ, ਅਤੇ ਉਹ ਮਤਲਬ ਅਖੀਰ ਤੱਕ ਇਹੀ ਰਿਹਾ। ਇੱਕ ਮੈਂ ਹੋਰ ਬੜੀ ਇੰਟਰਸਟਿੰਗ ਗੱਲ ਲਾਹੌਰ ਦੇ ਵਿੱਚ ਦੇਖਿਆ, ਹੁਣ ਅਸੀਂ ਕਹਿੰਦੇ ਹਾਂ ਕਿ ਇਹਨੂੰ ਬੰਦੇ ਨੂੰ ਸੰਮਨ ਆ ਗਏ, ਸੰਮਨ ਆ ਗਿਆ ਨਾ, ਮੈਂ ਬੁਲਾਵਾ ਆ ਗਿਆ, ਹੈ ਨਾ। ਇਹ ਅੱਖਰ ਪਤਾ ਕਿੱਥੋਂ ਹੈ, ਲਾਹੌਰ ਕਿਲ੍ਹੇ ਦੇ ਵਿੱਚ ਇੱਕ ਬੁਰਜ ਦਾ ਨਾਂ ਸੰਮਨ ਹੈ, ਸੰਮਨ ਬੁਰਜ ਹੈ। ਉਹ ਸੰਮਨ ਬੁਰਜ ਦੇ ਵਿੱਚ ਪੇਸ਼ੀਆਂ ਆਉਂਦੀਆਂ ਸੀ, ਤੇ ਉਹ ਜਦੋਂ ਕਿਸੇ ਦੀ ਪੇਸ਼ੀ ਹੁੰਦੀ ਸੀ ਨਾ, ਬੰਦੇ ਅਹਿਲਕਾਰ ਨੂੰ ਘੱਲਦੇ ਹੁੰਦੇ ਸੀ, ਉਹ ਕਹਿੰਦੇ ਹੁੰਦੇ ਸੀ ਸੰਮਨ ਪਹੁੰਚ, ਤੈਨੂੰ ਸੰਮਨ ਆਇਆ, ਸੰਮਨ ਆ ਤੂੰ।
ਹਾਂ, ਤੇ ਦੋ ਲਫ਼ਜ਼ ਤੁਸੀਂ ਪੰਜਾਬੀ ਦੇ ਮੈਨੂੰ ਮੇਰੇ ਕੋਸ਼ ਦੇ ਵਿੱਚ ਵਾਧਾ ਕੀਤਾ, ਹਰਾਮ ਹਰਮ ਤੇ
ਕਚਹਿਰੀ ਲੱਗਦੀ ਹੁੰਦੀ ਸੀ, ਉਹ ਜਦੋਂ ਅਹਿਲਕਾਰਾਂ ਨੂੰ ਭੇਜਦੇ ਹੁੰਦੇ ਸੀ ਨਾ, ਉਹ ਕਹਿੰਦੇ ਜਿੱਦਾਂ ਮਤਲਬ ਕਿਸੇ ਨੂੰ ਚੱਲ ਸੰਮਣ ਆਈ ਤੈਨੂੰ ਉੱਥੇ ਸੱਦਿਆ, ਤੇ ਉਹ ਏਦਾਂ ਗੱਲ ਬਣ ਗਈ ਤੇ ਪੇ ਇਹਨੂੰ ਸੰਮਣ ਭੇਜਿਆ ਵੀ ਸੰਮਣ ਆਉਣ ਦੇ ਲਈ ਆ ਜਾ ਤੂੰ, ਸੰਮਣ ਆ ਤੂੰ ਤੇਰੀ ਆਉਣਾ ਪਊਗਾ। ਤੇ ਇਹੀ ਜਿਹੜਾ ਸਿਸਟਮ ਹੈ ਇਹ ਗੋਰਿਆਂ ਨੇ ਫਿਰ ਅਡੋਪਟ ਕੀਤਾ, ਲੀਗਲ ਸਿਸਟਮ, ਗੋਰਿਆਂ ਕੋਲ ਪਹਿਲਾਂ ਲੀਗਲ ਸਿਸਟਮ ਹੈ ਨਹੀਂ ਸੀਗਾ, ਤੇ ਉਹੀ ਕੋਤਵਾਲ ਮਤਲਬ ਕੋਰਟ ਹੈ ਨਾ, ਤੇ ਜੱਜ ਵੀ ਜਿਹੜਾ ਜਜਮਾਲੀ ਆ ਉਹ ਵੀ ਪੰਜਾਬੀ ਅੱਖਰ ਹੈ। ਸੋ ਬਹੁਤ ਸਾਰੇ ਜਿਹੜੇ ਆ, ਐਨੀਵੇ
ਵੱਖ ਕੱਢੇ ਜਜਮਾਲਿਆ,
ਜਜਮਾਲਿਆ ਹਾਂਜੀ ਹਾਂ, ਉਹ ਜੱਜ ਮਾਲੀਆ ਜਿਹੜਾ ਮਾਲੀਆ ਨਿਰਧਾਰਿਤ ਕਰਦਾ ਬੰਦਾ ਉਹਨੂੰ ਜੱਜ ਕਹਿੰਦੇ ਆ, ਜੱਜ ਮਾਲੀਆ। ਖੈਰ ਤਾਇਆ ਜੀ,
ਆਖਰੀ ਵਾਰ ਚ ਆਉਂਦਾ ਨਾ
ਹਾਂਜੀ ਹਾਂਜੀ ਚੁਣ
ਚੁਣ
ਵੱਖ
ਵੱਖ
ਕੱਢੇ
ਕੱਢ
ਜਜਮਲਿਆਂ। ਸਾਡੇ ਨਾਲ ਅਵਤਾਰ ਸਾਧੜਾ ਜੀ, ਹਾਂਜੀ ਮੇਰੀ ਮਾਸੀ ਜੀ ਜੁੜੇ ਨੇ ਸਾਰੇ ਹੁਣ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਤਾਇਆ ਜੀ ਇਹਨਾਂ ਨੇ ਵੀ ਆਉਣਾ ਸੀਗਾ, ਇਹਨਾਂ ਇਹ ਜਹਾਜ਼ ਚੜ੍ਹਨ ਲੱਗੇ ਹੀਥਰੋ ਤੋਂ, ਟੈਚੀ ਬੰਨਿਓ,
ਅੱਛਾ
ਉੱਧਰ ਲੜਾਈ ਛਿੜ ਗਈ, ਕੈਂਸਲ ਹੋ ਗਈ ਫਲਾਈਟ। ਠੀਕ ਹੈ, ਮੈਂ ਇੱਧਰੋਂ ਐਨ ਗੱਡੀ ਤਿਆਰ ਕੀਤੀ, ਉਹ ਟ੍ਰੇਲਰ ਪਾਇਆ ਸਮਾਨ ਲੈ ਕੇ ਜਾਣਾ ਸਿਡਨੀ ਤੋਂ, ਮੇਰਾ ਵੀ ਰਹਿ ਗਿਆ। ਫਿਰ 3-4 ਦਿਨ ਬਾਅਦ ਫਿਰ ਇਹਨਾਂ ਨੇ ਚੈੱਕ ਇਨ ਵੀ ਕਰ ਲਿਆ, 5 ਦਿਨ ਬਾਅਦ ਉਹ ਦੁਬਾਰਾ ਫਿਰ ਕੈਂਸਲ ਹੋ ਗਈ। ਸੋ ਬਹੁਤ ਜਿਹੜੇ ਲੋਕ ਨੇ ਪ੍ਰਭਾਵਿਤ ਹੋਏ ਨੇ ਇਹ ਜਿਹੜੇ ਲੜਾਈ ਲੜੀ ਆ। ਖੈਰ ਤਾਇਆ ਜੀ ਇੱਦਾਂ ਕਰੋ, ਤੁਹਾਨੂੰ ਹੁਣ ਮੈਂ ਥੋੜ੍ਹਾ ਖੁਸ਼ ਕਰਨਾ ਆ, ਅਤੇ
ਖੁਸ਼
ਤੁਹਾਡਾ
ਕਰਨਾ
ਜਿਹੜਾ ਹਾਂ ਤੁਹਾਡਾ ਇੱਕ ਰੱਬੀ ਗੁਣ ਜਿਹੜਾ ਆ ਉਹ ਮੈਂ ਉਜਾਗਰ ਕਰਨਾ ਆ, ਅਤੇ ਤੁਹਾਡੀ ਨਾ ਮਹਿਮਾ ਕਰ ਰਹੇ ਨੇ ਹਰਜਿੰਦਰ ਘੁੰਮਣ ਜੀ, ਅਤੇ ਹਾਂ ਤੁਹਾਡੇ ਜਿਹੜਾ
ਮੈਂ ਪਹਿਲਾਂ ਹੀ ਹੱਸ ਪਿਆ ਵੀ ਮੇਰੀ ਖੁਸ਼ ਵੀ ਮੇਰੀ ਮੇਰੀ ਪ੍ਰਸ਼ੰਸਾ ਹੋਣੀ ਆ।
ਤੁਹਾਡੀ ਪ੍ਰਸ਼ੰਸਾ ਹੋਣੀ ਆ, ਸੀਟ ਬੈਲਟ ਲਾ ਵੀ, ਸੀਟ ਬੈਲਟ ਵੀ ਲਾ ਸਕਦੇ ਹੋ ਤੁਸੀਂ, ਅਤੇ ਕਿਉਂਕਿ ਉੱਡਣਾ ਜਾਓ ਨਾ ਕਿਤੇ, ਅਤੇ ਹਾਂ ਉਹ ਕਹਿੰਦੇ ਨੇ ਕਿ ਤਾਇਆ ਜੀ ਸਤਿ ਸ਼੍ਰੀ ਅਕਾਲ, ਕਹਿੰਦੇ ਤੁਹਾਡੀ ਗੈਰ ਹਾਜ਼ਰੀ ਦੇ ਵਿੱਚ ਨਾ ਰੌਣਕ ਨਹੀਂ ਸੀਗੀ ਪਹਿਲੇ ਜਿੰਨੀ। ਹਾਂ
ਉਹਦੇ ਕੁਦਰਤ ਕੀ ਹੁੰਦਾ ਵੀ ਜਦ ਇੱਕ ਬੰਦਾ ਘਟਿਆ ਹੋਇਆ ਵਾ।
ਹਾਂ ਕਹਿੰਦੇ ਵੀ ਬਾਕੀ ਕਹਿੰਦੇ ਵੀ ਦੋ ਦੇ ਵਿੱਚੋਂ ਇੱਕ ਧੇਲੀ ਸੀਗੀ, ਕਹਿੰਦੇ ਮਤਲਬ ਜਾਣੀ ਕਿ ਅੱਧੀ ਅੱਧੀ ਸੀਗੀ ਅੱਧੀ।
ਉਹਨਾਂ ਦਾ ਮਤਲਬ ਭਤੀਜਾ ਹੈਗਾ ਸੀਗਾ ਤਾਇਆ ਗੁਣ,
ਹਾਂ ਮਤਲਬ 50%, ਜਾਣੀ ਕਿ ਸਕਰੀਨ ਦਾ ਇੱਕ ਪਾਸਾ ਹੀ ਸੀ, ਦੂਜਾ ਪਾਸਾ ਹੈ ਨਹੀਂ ਸੀ। ਤੇ ਉਹ ਮੈਂ ਨਾ ਤੁਹਾਡੀ ਗੈਰ ਹਾਜ਼ਰੀ ਦੇ ਵਿੱਚ ਤੁਹਾਡੇ ਥਾਂ ਇੱਕ ਖੜਾਮ ਰੱਖੀ ਹੋਈ ਸੀ ਇੱਧਰਲੇ ਪਾਸੇ, ਵੀ ਤਾਇਆ ਜੀ
ਕੀ ਰੱਖੀ ਹੋਈ ਸੀ
ਖੜਾਮ ਖੜਾਮ ਆਹੋ
ਚੌੜੀ ਖੜਾਮ ਉੱਪਰ।
ਹਾਂ ਜਿੱਦਾਂ ਜਿੱਦਾਂ ਰਾਜੇ ਭਰਤ ਨੇ ਰਾਮ ਦੀ ਗੈਰ ਹਾਜ਼ਰੀ 'ਚ ਉਹਦੇ ਸਿੰਘਾਸਣ 'ਤੇ ਉਹਦੀ ਖੜਾਮ ਰੱਖ ਕੇ ਰਾਜ ਕੀਤਾ ਨਾ, ਇੱਦਾਂ ਹੀ। ਹਾਂਜੀ ਤਾਇਆ ਜੀ ਉਹ ਕਹਿੰਦੇ ਘੁੰਮਣ
ਸਾਹਿਬ ਭਾਈ ਗੁਰਦਾਸ ਜੀ ਨੇ ਵੀ ਲਿਖਿਆ ਨਾ ਜੋੜੀ ਜੋੜੀ ਖੜਾਉ ਪੁਰਾਣੀ। ਹਾਂਜੀ ਹਾਂਜੀ ਕੀ ਕਹਿੰਦੇ ਨੇ ਘੁੰਮ ਕੇ ਮੇਰੀ ਤਾਰੀਫ 'ਚ?
ਉਹ ਤਾਰੀਫ 'ਚ ਇਹ ਕਹਿੰਦੇ ਆ ਜੇ ਕਹਿੰਦੇ ਤੁਸੀਂ ਦੋਹਾਂ ਨੇ ਆਉਣਾ ਆ, ਤਾਇਆ ਜੀ ਨੇ ਵੀ ਆਉਣਾ ਆ, ਵੀ ਤਾਇਆ ਜੀ ਕਿਤਾਬਾਂ ਵੀ ਲੈ ਆਇਓ, ਮੈਂ ਲੈਣੀਆਂ ਕਿਤਾਬਾਂ। ਆਹੋ
ਕਿੱਥੇ ਐਡੀਲੇਡ? ਐਡੀਲੇਡ ਨਹੀਂ ਨਾ ਅਜੇ ਜਾ ਰਹੇ ਆ?
ਨਹੀਂ ਨਹੀਂ ਇਹਨੀ ਇਹਨੀ ਆਉਣਾ ਆ ਗੇਮਾਂ 'ਤੇ, ਇਹਨੇ ਵੀ ਆਉਣਾ ਆ।
ਅੱਛਾ 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 ਆਉਣਾ ਹੈ।
ਹਾਂ ਆਪਾਂ ਫਿਰ ਲੱਦ ਲੈ ਚੱਲਾਂਗੇ ਸਮਾਨ।
ਹਾਂ ਲੱਦ ਚੱਲਾਂਗੇ, ਆਪਣਾ ਹੈਗੀਆਂ 50 ਕਿਤਾਬ ਕਾਪੀਆਂ ਹੈਗੀਆਂ ਆਪਣੇ ਕੋਲ।
ਬਸ ਬਸ ਠੀਕ ਹੈ ਠੀਕ ਹੈ, ਅਤੇ ਚਲੋ ਉਹਦੇ ਬਾਰੇ ਆਪਾਂ ਮਤਲਬ ਫੋਨ 'ਤੇ ਵੀ ਗੱਲਬਾਤ ਕਰ ਸਕਦੇ ਹਾਂ। ਅਤੇ ਵਿਜੇ ਵਿਰਦੀ ਜੀ ਜੁੜੇ ਨੇ ਤਾਇਆ ਜੀ, ਅਤੇ ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਤਾਂ ਹਾਂਜੀ ਇਹਨਾਂ ਦਾ ਵੀ ਸਵਾਗਤ ਹੈ। ਅਤੇ ਇਹ ਵੀ ਮੈਲਬਨ ਆਪਾਂ ਨੂੰ ਮਿਲਣਗੇ, ਕਹਿੰਦੇ ਮੈਲਬਨ ਮਿਲਾਂਗੇ ਜੀ ਤੁਹਾਨੂੰ। ਅਤੇ ਸਾਡੇ ਨਾਲ ਗੁਰਿੰਦਰ ਭਾਅ ਜੀ ਵਰਜੀਨੀਆ ਤੋਂ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ, ਕਹਿੰਦੇ ਤਾਇਆ ਜੀ ਭਾਅ ਜੀ ਪੰਪ ਮਾਰ ਰਹੇ ਆ ਤਾਇਆ ਜੀ, ਕਹਿੰਦੇ ਕਹਿੰਦੇ ਭਾਅ ਜੀ ਪੰਪ ਮਾਰ ਰਿਹਾ ਤਾਇਆ ਜੀ ਨੂੰ, ਧਿਆਨ ਨਾਲ ਤਾਇਆ ਜੀ ਕਹਿੰਦੇ। ਤੇ
ਆਹੋ ਠੀਕ ਹੈ,
ਆਹੋ ਪੰਪ ਨੀ ਮੈਂ ਮਾਰ ਰਿਹਾ।
ਕਹਿੰਦੇ ਆ ਵੀ ਉਹ ਪੁਰਾਣੇ ਸੁਣਾਉਂਦੇ ਹੁੰਦੇ ਸੀ, ਮੇਰੇ ਭਾਈਆ ਜੀ ਸੁਣਾਉਂਦੇ ਹੁੰਦੇ ਸੀਗੇ ਵੀ ਉਹ ਸ਼ਿਕਾਰ ਨਿਕਲਿਆ
ਅੱਛਾ,
ਤੇ ਸ਼ੇਰ ਸ਼ੇਰ ਨੂੰ ਪੁੱਛਿਆ ਵੀ ਮੇਰੀਆਂ ਅੱਖਾਂ 'ਚ ਲਾਲੀ ਆਈ?
ਅੱਛਾ
ਕਹਿੰਦੀ ਹਾਂ ਜੀ ਆਈ। ਵੇਖ ਮੇਰੀ ਲੂੰ ਕੰਡੇ ਖੜੇ ਹੋਏ ਹੋ ਗਏ ਜੀ, ਤੇ ਵੇਖ ਮੇਰੀ ਪੂਲ ਜਿਹੜੀ ਆ ਆਣ ਕੇ ਲੱਗੀ ਆ ਪਿੱਠ ਨੂੰ, ਮੈਂ ਲੱਗ ਗਿਆ ਜੀ, ਉਹਨੇ ਮਾਰੀ ਭਵਕ ਤੇ ਸ਼ਿਕਾਰ ਮਾਰ ਲਿਆ।
ਅੱਛਾ
ਤੇ ਉਹ ਲਾਗੇ ਗਿੱਦੜ ਵੇਂਹਦਾ ਸੀਗਾ, ਕਹਿੰਦਾ ਲੈ ਆਹ ਤੇ ਸ਼ਿਕਾਰ ਦਾ ਸੌਖਾ ਹੀ ਆ ਕੰਮ।
ਅੱਛਾ
ਭਈ ਆ ਇਸ ਤਰ੍ਹਾਂ ਮੈਂ ਵੀ ਮਾਰਿਆ ਕਰੂੰਗਾ, ਤੇ ਘਰ ਵਾਲੀ ਨੂੰ ਉਹਨੇ ਸਿਖਾ ਤਾ ਭਈ ਤੂੰ ਐਂ, ਮੈਂ ਕੋਈ ਤੂੰ ਐਂ ਕਰਿਆ ਕਰੀ। ਤੇ ਉਹ ਜਦੋਂ ਸ਼ਿਕਾਰ ਨਿਕਲਿਆ ਤੇ ਉਹਨੇ ਗਿੱਦੜ ਕਿਹਾ ਵੇਖ ਮੇਰੀ ਅੱਖਾਂ 'ਚ ਲਾਲੀ ਆਈ, ਉਵੇਂ ਬੱਗੀਆਂ ਨੇ ਉਹ ਤੂੰ ਆਖਦੇ ਨਾ, ਵੇਖ ਮੇਰੇ ਵਾਲ ਖੜੇ ਹੋਏ ਧੋਣ ਦੇ, ਉਹ ਲੈ ਉਤਨੇ ਗਿੱਪੇ ਪਏ ਆ, ਉਹ ਤੂੰ ਤੈਨੂੰ ਆਖਿਆ ਜੀ ਵੀ ਤੂੰ ਆਖਦੇ ਪਈ ਹੋ ਗਏ। ਵੇਖ ਮੇਰੀ ਪੂਛ ਵਾ ਮੁੜ ਕੇ ਲੱਗੀ ਆ ਮੇਰੀ ਪਿੱਠ ਤੇ ਉੱਥੇ ਹੀ ਲਮਕੀ ਆ ਤੇ ਉਹ ਕਹਿੰਦਾ ਚਲੋ ਉਹਨੇ ਅਖਵਾ ਤਾ ਹੌਲੀ ਹੌਲੀ ਉਹਨੇ ਮਾਰਿਆ ਛੜੱਪਾ ਤੇ ਸ਼ਿਕਾਰ ਜਿਹੜਾ ਸੀ ਖੋਤਾ ਸੀ ਉਹ ਦਲੱਤੇ ਮਾਰ ਕੇ ਭੱਜ ਗਿਆ ਤੇ ਲੰਮਾ ਪਿਆ ਅਜੇ ਉੱਠ ਨਹੀਂ ਸਕਿਆ ਕਹਿੰਦਾ ਉਹ ਨਾ ਪੂਛ ਟੇਢੀ ਹੋਈ ਨਾ ਵਾਲ ਖੜੇ ਹੋਏ ਮਰਵਾ ਤਾ ਮੈਨੂੰ ਬੱਗੀ ਅੱਖੀ ਕਹਿੰਦਾ ਤੁਸੀਂ ਮੈਨੂੰ ਬੱਗੀ ਅੱਖੀ ਨਾ ਮਰਵਾ ਦਿਓ ਕਿਤੇ
ਉਹ ਨਹੀਂ ਨਹੀਂ ਤਾ ਜੀ ਏਡੀ ਕਿਹੜੀ ਗੱਲ ਹੈ ਤਾ ਜੀ ਸਾਡੇ ਨਾਲ ਜੁੜੇ ਨੇ ਗੁਰਪ੍ਰੀਤ ਸਿੰਘ ਰੰਧਾਵਾ ਇਹਨਾਂ ਦਾ ਵੀ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਜੀ ਤੇ ਹਰਮੋਨ ਬਾਲੀਆ
ਗਿਆਨੀ ਨੇ ਕਥਾ ਵਾਰਤਾ ਕਰਦੇ ਨੇ ਸਾਰ ਗੁਰਦੀਪ ਸਿੰਘ ਰੰਧਾਵਾ ਉਹ ਤੇ ਕਿ ਹੋਰ ਨੇ
ਨਹੀਂ 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 ਇਹ ਆਪਣੇ ਮਿੱਤਰ ਪਿਆਰੇ ਨੇ ਤਾਂ ਗੁਰਜੀਤ ਰੰਧਾਵਾ
ਵਾਹ ਵਾਹ
ਹਾਂਜੀ ਆਪਣੇ ਸਤਿਕਾਰਯੋਗ ਹਨਮੋਹਨ ਵਾਲੀਆ ਜੀ ਆਏ ਨੇ ਜੀ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ ਤੇ ਸੁਰਜੀਤ ਬਾਜਾ ਖਾਨਾ ਤਾਇਆ ਜੀ ਤੁਹਾਨੂੰ ਬਾਪੂ ਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਜੀ ਜੋੜੀ ਨੂੰ ਜੀ ਚਲੋ ਬਹੁਤ ਬਹੁਤ
ਬਹੁਤ ਬਹੁਤ ਧੰਨਵਾਦ ਜੀ ਜੀ ਆਇਆਂ ਨੂੰ ਸਾਰੇ ਗੁਰਮੁਖ ਪਿਆਰਿਆਂ ਨੂੰ ਹਾਂਜੀ
ਹਾਂਜੀ ਤੇ
ਬਹੁਤ ਮੈਜੋਰਟੀ ਤੇ ਤਾਂ ਉਮਰ ਚ ਮੇਰੇ ਨਾਲ ਸਾਲ ਛੋਟੇ ਹੀ ਆ ਤੁਹਾਡੀ ਏਜ ਦੇ ਹੀ ਆ ਲੋਕੀ ਬਹੁਤੇ
ਹਾਂਜੀ ਤੁਹਾਡੇ ਭਤੀਜੇ ਹੀ ਲੱਗਦੇ ਨੇ ਤਕਰੀਬਨ ਬਾਕੀ ਗੁਰਨਿੰਦਰ ਸਿੰਘ ਕਹਿੰਦੇ ਤਾਇਆ ਜੀ ਮਿੱਟੀ ਪੁੱਟ ਜੀ ਨੂੰ ਵੀ ਸਤਿ ਸ੍ਰੀ ਅਕਾਲ
ਮਿੱਟੀ ਪੁੱਟ
ਠੀਕ ਹੈ ਜੀ ਤੇ ਕਰਨਵੀਰ ਸਿੰਘ ਹੁਣੀ ਕਹਿੰਦੇ ਨੇ ਕਿ ਸਤਿ ਸ੍ਰੀ ਅਕਾਲ ਜੀ ਕੀ ਇਹ ਸੰਮਣ ਨਾਮ ਉਸ ਫਕੀਰ ਦੇ ਨਾਮ ਤੋਂ ਤਾਂ ਨਹੀਂ ਲਿਆ ਗਿਆ ਜਿਸ ਦਾ ਜ਼ਿਕਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ 4 ਬੋਲਿਆਂ 'ਚ ਕੀਤਾ ਮਹਾਰਾਜੇ
ਕੋਈ ਇੱਕ ਲਫ਼ਜ਼ ਇੱਕ ਸ਼ਬਦ ਜਿਹੜਾ ਆ ਵਰਡ ਉਹਦੇ ਵੱਖ ਵੱਖ ਥਾਵਾਂ ਤੇ ਵੱਖ ਵੱਖ ਮੀਨਿੰਗ ਹੋ ਸਕਦੇ ਆ ਤੇ ਉਹ ਵੱਖ ਵੱਖ ਥਾਵਾਂ ਤੇ ਵਰਤਿਆ ਜਾ ਸਕਦਾ ਹਾਂਜੀ
ਹਾਂਜੀ ਤੇ ਪਰ ਇਹ ਸੰਮਣ ਦਾ ਸੀ ਚਲੋ ਲਾਹੌਰ ਦੇਖ ਕੇ ਆਏ ਨਾ ਬੁਰਜ ਦਾ ਨਾਂ ਸੰਮਣ ਬੁਰਜ ਹੈ ਉੱਥੇ ਕਚਹਿਰੀ ਲੱਗਦੀ ਹੁੰਦੀ ਸੀ ਉੱਥੇ ਲੋਕਾਂ ਨੂੰ ਸੱਦਿਆ ਜਾਂਦਾ ਸੀ ਤੇ ਇੰਗਲਿਸ਼ ਦਾ ਵਰਡ ਜਿਹੜਾ ਸੰਮਣ ਹੈ ਉਹ ਇੱਥੋਂ ਹੀ ਬਣਿਆ ਹੋਇਆ ਕਿਉਂਕਿ ਉਹ ਜਿਹੜੀ ਡਿਕਸ਼ਨਰੀ 'ਚ ਸਾਰੇ ਅੱਖਰ ਲੋ ਦੇ ਮੈਂ ਥੋੜ੍ਹੇ ਹੋਰ ਵੀ ਦੱਸਦਾ ਕੋਟ ਜਿਹੜਾ ਉਹ ਕੋਟਵਾਲ ਹੈ ਨਾ ਅਤੇ ਉਹ ਹੈਗਾ ਕੋਤਵਾਲ ਤੋਂ ਬਣਿਆ ਹੋਇਆ ਹੈ ਨਾ ਵੀ ਹਾਂ ਅਤੇ ਹੋਰ ਉਹ ਬਹੁਤ ਸਾਰੇ ਮਤਲਬ ਬਹੁਤ ਅੱਖਰ ਹੈ ਜਿਹੜੇ ਲਏ ਹੋਏ ਨੇ ਕਹਿੰਦੇ ਮਹਾਰਾਜੇ ਦੇ ਹਰਮ ਦੀ ਨਫ਼ਰੀ ਅਤੇ 25 ਕੁ ਸਾਲ ਪਹਿਲਾਂ ਮੈਂ ਇੱਕ ਪੇਪਰ ਲਿਖਿਆ ਸੀ ਤਕਰੀਬਨ ਉਸ ਸਮੇਂ ਸਾਰੀਆਂ ਹੀ ਅਖਬਾਰਾਂ 'ਚ ਛਪਿਆ ਸੀ ਪਤਾ ਨਹੀਂ ਜੀ ਭੇਜਿਓ ਅਗਰ ਕੋਈ ਲਿਖਤ ਵਗੈਰਾ ਹੈਗੀ ਆ ਅਤੇ ਪਰ ਮੈਂ ਇਹਦੇ ਬਾਰੇ ਬਹੁਤਾ ਨਹੀਂ ਪੜ੍ਹਿਆ ਖੈਰ ਸੁਨੇਹੇ ਆ ਰਹੇ ਨੇ ਬਹੁਤ ਬਹੁਤ ਧੰਨਵਾਦ ਜਸਵਿੰਦਰ ਸਿੰਘ ਗਿਆਨੀ ਜੀ ਵੀ ਸਾਡੇ ਨਾਲ ਜੁੜੇ ਨੇ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਅਤੇ ਕਹਿੰਦੇ ਨੇ ਇੱਕ ਸਾਡੇ ਨਾਲ ਮਿੱਤਰ ਪਿਆਰੇ ਜੁੜੇ ਨੇ ਹਾਂਜੀ ਮੇਰੇ ਹੀ ਨਾਮ ਹੀ ਹੈ ਇੰਡੀਆਨਾਪੋਲਿਸ ਤੋਂ USA ਤੋਂ ਕਹਿੰਦੇ ਸਮਨ ਇੱਕ ਪਿੰਡ ਵੀ ਹੈ ਆਈ ਥਿੰਕ ਸੁਮਨ ਹੀ ਵਾਜ਼ ਫਰੋਮ ਵਿਲੇਜ ਪੰਜਵੜ ਅਤੇ ਖੈਰ ਸਮਨ ਪਿੰਡ ਸ਼ਹਿਰ ਸਮਾਣਾ ਵੀ ਹੈਗਾ ਜਿਹੜਾ ਬੰਦੇ ਬਹਾਦਰ ਨੇ ਢਾਇਆ ਸੀ ਉਹ ਵੀ ਸ਼ਾਇਦ ਇੱਥੋਂ ਹੀ ਬਣਿਆ ਹੋਵੇ ਅਤੇ ਯੂ ਨੈਵਰ ਨੋ ਇਹ ਨਾ ਤਾਇਆ ਜੀ ਜਿਹੜੇ ਅੱਖਰ ਹੈ ਨਾਮ ਹੈ ਇਹ ਬਹੁਤ ਕੁਛ ਦੱਸ ਜਾਂਦੇ ਨੇ ਪਿੱਛੋਂ
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅੰਗਰੇਜ਼ੀ ਦੇ ਵਰਡ ਹੈਗੇ ਆ ਹਾਂਜੀ
ਨਹੀਂ 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 ਤਾਇਆ ਜੀ ਅੰਗਰੇਜ਼ੀ ਦੇ ਵਰਡ ਸ੍ਰੀ ਗੁਰੂ ਗ੍ਰੰਥ ਸਾਹਿਬ ਨਹੀਂ ਹੈਗੇ ਉਹ ਅਸਲ 'ਚ ਅੰਗਰੇਜ਼ੀ ਬਣੀ ਬਾਅਦ 'ਚੋਂ ਹੈ ਮਾਡਰਨ ਇੰਗਲਿਸ਼ ਨੇ ਉੱਥੋਂ ਲਏ ਹੋਏ ਨੇ
ਉਹੀ ਵਾਈਸ ਵਰਸਾ
ਹਾਂਜੀ
ਤੇ ਉਹ ਵੇਜਿਸ ਹਾਂਜੀ ਹੁਰਮਤ ਤਿਸਨ ਅਗਲੀ ਉਹ ਵਜੋਂ ਪੇ ਦੂਣਾ ਖਾਏ ਵੇਜਿਸ ਅੰਗਰੇਜ਼ੀ ਵਾਲੇ ਕਹਿੰਦੇ ਆ
ਵੇਜਿਸ ਹਾਂਜੀ
ਤੇ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਵੇਜਿਸ ਲਿਖਿਆ ਤੇ ਸੋ ਇਸ ਲਈ ਕਿਉਂਕਿ ਬੋਲੀਆਂ ਦੇ ਉਧਰ ਉਧਰ ਹੀ ਸ਼ਬਦ ਜ਼ਰੂਰ ਹੈਗੇ ਨੇ ਹੁਣ ਮਲਾਵੀ ਦੇ ਵਿੱਚ ਚੇਚੇਵਾ ਲੈਂਗੁਏਜ ਸੀ ਚੇਚੇਵਾ ਲੈਂਗੁਏਜ ਦੇ ਵਿੱਚ ਸਤਿਕਾਰ ਵਜੋਂ ਮਾਂ ਕਹਿੰਦੇ ਸੀਗੇ ਮਾਂ ਨੂੰ ਲੇਡੀ ਨੂੰ ਵੱਡੀ ਲੇਡੀ ਨੂੰ ਮਾਂ ਕਹਿੰਦੇ ਸੀਗੇ ਤੇ ਇਸ ਤਰ੍ਹਾਂ ਬਹੁਤ ਸ਼ਬਦ ਇੱਕ ਦੂਜੇ ਭਾਸ਼ਾ ਦੇ ਵਿੱਚ ਮਿਲ ਜਾਂਦੇ ਆ ਹਾਂਜੀ
ਤਾਂ ਜੀ
ਜੇ ਕਹੀਏ ਵੀ ਉਹ ਸਿਰਫ ਮੀਨਿੰਗ ਇਹੋ ਹੀ ਸੀ ਉਹ ਜ਼ਰੂਰੀ ਨਹੀਂ
ਇੱਕ ਮੁੱਦਾ ਹੋਰ ਹੈ ਪਰ ਉਹ ਤੋਂ ਪਹਿਲਾਂ ਸਾਡੇ ਨਾਲ ਪਰਮਵੀਰ ਸਿੰਘ ਜੀ ਐਲਿਸ ਸਪ੍ਰਿੰਗ ਤੋਂ ਜੁੜੇ ਨੇ ਗੁਰੂ ਘਰ ਦੇ ਸੇਵਾਦਾਰ ਨੇ ਉੱਥੇ ਮਤਲਬ ਬੜੇ ਵਲੰਟੀਅਰ ਕੰਮ ਕਰ ਰਹੇ ਨੇ ਬਹੁਤ ਸ਼ਾਨਦਾਰ ਬਹੁਤ ਬਹੁਤ ਧੰਨਵਾਦ ਜਸਵੰਤ ਰਾਏ ਜੀ ਜੁੜੇ ਨੇ ਤਾਂ ਜੀ ਇਸ ਤੋਂ ਬਾਅਦ ਨਾ ਇੱਕ ਤੁਹਾਨੂੰ ਮੈਂ ਸਵਾਲ ਪੁੱਛਣਾ ਆ ਇਹ ਇਹ ਆਪਣੀਆਂ ਦੋਨਾਂ ਦੀਆਂ ਪੱਗਾਂ ਦੇ ਰੰਗ ਹੈਗੇ ਨੀਲੇ ਅੱਜ ਠੀਕ ਹੈ
ਹਾਂਜੀ ਹਾਂਜੀ
ਤੇ ਹੁਣ ਗੇਮਾਂ ਦੇ ਵਿੱਚ ਆਪਾਂ ਇੱਕ ਦਿਨ ਨੀਲੀ ਪੱਗ ਬੰਨ ਕੇ ਜਾਣਾ ਦੋਨਾਂ ਨੇ।
ਤੇ ਮੈਨੂੰ ਪਤਾ ਨਹੀਂ, ਮੈਂ ਤੇ ਇਹੋ ਹੀ ਪੱਗ ਇੱਕੋ ਹੀ ਮੇਰੇ ਕੋਲ ਪਾ
ਤੁਹਾਡੇ
ਗਿਆ, ਤੇ ਉਹ ਹੁਣ ਦੇਖੋ ਤੁਹਾਡੀ ਨੀਲੀ ਪੂਰੀ ਚਮਕਦੀ ਆ, ਮੇਰੀ ਕਸਮੈਲੀ ਵੀ ਆ, ਇਹਨਾਂ ਸਾਡੇ ਦੋਵੇਂ ਨੀਲਾਂ ਦੇ ਵਿੱਚ ਵੀ ਫਰਕ ਆ।
ਨਹੀਂ, ਉਹ ਲਾਈਟ ਦਾ ਹੀ ਫਰਕ ਹੈ, ਉੱਦਾਂ ਤਾਂ ਨੀਲਾ ਹੀ ਆ, ਤੇ ਉਹ ਲਾਈਟ
ਅੱਛਾ ਅੱਛਾ
ਲਾਈਟ ਤਾਇਆ ਜੀ, ਹੁਣ ਤੁਸੀਂ ਉੱਥੇ ਜਾ ਕੇ ਆਏ ਤੇ ਨੀਲਿਆਂ ਦਾ ਕੀ ਹਾਲ ਹੈ ਉੱਥੇ ਦਾ?
ਨੀਲੇ
ਹੁਣ ਮੈਂ
ਉਹ ਜੇ ਕੋ ਜੀ ਜੇ ਅਸੀਂ ਕਹਿ ਦਈਏ ਅਕਾਲੀ ਦਲ ਮਾੜਾ, ਉਹ ਤਾਂ ਮਤਲਬ ਵੀ ਅਕਾਲੀ ਅਕਾਲੀ ਦੇ ਵਿੱਚ ਬੰਦੇ ਮਾੜੇ ਹੋ ਸਕਦੇ ਆ, ਚੰਗੇ ਵੀ ਹੋ ਸਕਦੇ। ਜੇ ਕਹਿ ਦਈਏ ਸ਼੍ਰੋਮਣੀ ਕਮੇਟੀ ਆ ਨਹੀਂ ਕਰਦੀ, ਉਹ ਨਹੀਂ ਕਰਦੀ, ਜੋ ਕੁਝ ਕਰਦੀ ਆ ਉਹ ਵੀ ਦੱਸੋ,
ਹਾਂ ਵੀ
ਤੇ ਜਿਹੜਾ ਕੋਈ ਨਹੀਂ ਹੋਇਆ ਉਹ ਕਿਵੇਂ ਰਹਿ ਗਿਆ ਵਾ, ਇਹ ਵੀ ਦੱਸੋ। ਤੇ ਉਹ ਸੋ ਇਹ ਹੈ ਵੀ ਜਿਹੜਾ ਆਪਾਂ ਮਾੜੀ ਗੁਣ ਅਵਗੁਣ ਸਭ ਮਾਇ ਸਰੀਰ ਹੈ। ਹਾਂਜੀ, ਗੁਣ ਔਗੁਣ ਜਿਹੜੇ ਆ, ਚੰਗਿਆਈਆਂ ਤੇ ਬੁਰਿਆਈਆਂ ਜਿਹੜੀਆਂ ਹੈਗੀਆਂ ਨੇ, ਉਹ ਹਰ ਜੀਵ ਵਿੱਚ ਨੇ, ਤੇ ਜੀਵ ਵੀ ਮਨੁੱਖ ਹੀ ਮਿਲ ਕੇ ਜਥੇਬੰਦੀ ਬਣਦੀ ਆ, ਸੰਸਥਾ ਬਣਦੀ ਆ, ਉਸ ਤਰ੍ਹਾਂ ਹੀ ਉਸੇ ਰੇਸ਼ੋ ਨਾਲ ਉਹਦੇ ਵਿੱਚ ਚੰਗੇ ਤੇ ਮਾੜੇ ਗੁਣ ਸੰਸਥਾ ਦੇ ਵਿੱਚ ਹੁੰਦੇ ਆ। ਤੇ ਮਹਾਰਾਜ ਕੀ ਕਹਿੰਦੇ ਨੇ, ਮਹਾਰਾਜ ਕਹਿੰਦੇ ਨੇ ਸਾਂਝ ਕਰੀਜੈ ਗੁਣਾ ਕੇਰੀ, ਛੋੜ ਅਵਗਣ ਚੱਲੀਐ। ਨਜ਼ਰ ਅੰਦਾਜ਼ ਕਰੋ ਔਗੁਣਾਂ ਨੂੰ ਤੇ ਗੁਣਾਂ ਦੀ ਸਾਂਝ ਪਾਓ। ਹੁਕਮ ਸਾਡੇ ਵਾਸਤੇ ਇਹ ਆ ਵੀ ਸਾਂਝ ਕਰੀਜੈ ਗੁਣਾ ਕੇਰੀ, ਛੋੜ ਅਵਗਣ ਚੱਲੀ ਗਏ। ਪਰ ਅਸੀਂ ਕੀ ਕਰਦੇ ਹਾਂ, ਲੋਕ ਅਵਗਣਾ ਕੀ ਬੰਨੇ ਗੰਠੜੀ, ਗੁਣ ਨਾ ਵਿਆਜੈ ਕੋਏ, ਕੋਈ ਵੀ ਗੁਣ ਨਹੀਂ ਧਾਰਨ ਕਰਦਾ, ਕੋਈ ਵੀ ਗੁਣ ਨੂੰ ਨਹੀਂ ਅਪਣਾਉਂਦਾ, ਔਗੁਣਾਂ ਦੀ ਪੰਡ ਬੰਨ ਕੇ ਤੇ ਸਿਰ ਦੇ ਉੱਪਰ ਲੈ ਜਾਂਦੇ ਆ। ਲੋਕਾਂ ਦੇ ਪਾਪਾਂ ਦੀ ਅਸੀਂ ਪੰਡ ਬੰਨੀ ਫਿਰਦੇ ਹਾਂ, ਜਦੋਂ ਅਸੀਂ ਅਣਹੋਈ ਨਿੰਦਿਆ ਕਰਦੇ ਹਾਂ। ਚੋਰ ਨੂੰ ਚੋਰ ਕਹਿਣਾ ਦਿੰਦਿਆ ਨਹੀਂ, ਪਰ ਸਾਨੂੰ ਕਿਵੇਂ ਪਤਾ ਲੱਗਾ, ਲੋਕੀ ਉਹਨੂੰ ਚੋਰ ਕਹੀ ਜਾਂਦੇ, ਉਹਨੂੰ ਕਹਿ ਕੇ ਅਸੀਂ ਵੀ ਚੋਰ ਕਹੀ ਜਾ ਕਹਿਣ ਲੱਗ ਪਈਏ। ਪਰ ਸਾਨੂੰ ਆਪਣਾ ਯਕੀਨ ਹੋਣਾ ਚਾਹੀਦਾ ਵੀ ਸੱਚ ਸੁਣਾਏ ਸੀ, ਫਿਰ ਜੇ ਸੱਚ ਦੱਸਣ ਦੀ ਲੋੜ ਪਵੇ ਤੇ ਫਿਰ ਸੱਚ ਸੁਣਾਏ ਸੀ। ਸੱਚ ਕੀ ਬੇਲਾ, ਜਿੱਥੇ ਸੱਚ ਬੋਲਣ ਦੀ ਲੋੜ ਆ ਉੱਥੇ ਜਿਹੜਾ ਬੋਲਦਾ ਕੋਈ ਉਹ ਸੂਰਮਾ ਹੀ ਆ, ਤੇ ਸਿੱਖ ਜਿਹੜਾ ਆ ਉਹ ਸੂਰਮਾ ਹੋਣਾ ਚਾਹੀਦਾ।
ਤਾਇਆ ਜੀ, ਮੈਂ ਤੁਸੀਂ ਉਹੀ ਕੰਮ ਕੀਤਾ, ਫਿਰ ਤੁਸੀਂ ਹੋਰ ਲੈਕਚਰ ਦੇ, ਮੈਂ ਤੁਹਾਨੂੰ ਪੁੱਛਦੇ ਅਕਾਲੀ ਦਲ ਦਾ ਕੀ ਹਾਲ ਹੈ, ਮਤਲਬ ਬਾਦਲ ਸਾਹਿਬ ਦਾ ਕੀ ਹਾਲ ਹੈ, ਸੁਖਬੀਰ ਬਾਦਲ ਦਾ ਕੀ ਹਾਲ ਹੈ, ਤੁਸੀਂ ਵੀ ਮਤਲਬ ਉਹ
ਸੋਈ ਸੋਈ ਦੂਜੇ ਥਾਂ ਜਾ ਲੱਗੀ।
ਹਾਂ ਉਹ
ਤੇ ਬਾਦਲ ਦੇਖੋ ਜੀ, ਇਸ ਵੇਲੇ ਮੇਨ ਅਕਾਲੀ ਦਲ ਤੇ ਉਹੀ ਆ ਜਿਹਨੂੰ ਲੋਕਾਂ ਨੇ ਬਾਦਲ ਦਾ ਨਾਂ ਦਿੱਤਾ ਹੋਇਆ। ਵੈਸੇ ਬਾਦਲ ਕੋਈ ਅਕਾਲੀ ਦਲ ਨਹੀਂ ਹੈਗਾ, ਅਕਾਲੀ ਦਲ ਤੇ ਸ਼੍ਰੋਮਣੀ ਅਕਾਲੀ ਦਲ ਹੈਗਾ ਆ, ਤੇ ਉਹ ਮੌਜੂਦ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਪ੍ਰਬੰਧ ਆ ਉਹ ਵੀ ਉਹਨਾਂ ਦੇ ਉਸ ਪਾਰਟੀ ਦੇ ਉਸ ਦਲ ਦੇ ਹੱਥ ਵਿੱਚ ਆ। ਸ੍ਰੀ ਅਕਾਲ ਤਖ਼ਤ ਸਾਹਿਬ ਹਰਿਮੰਦਰ ਸਾਹਿਬ, ਸਿੱਖਾਂ ਦੀ ਜਿਹੜੀ ਸ਼੍ਰੋਮਣੀ ਜਥੇਬੰਦੀ ਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਉਹ ਸ਼੍ਰੋਮਣੀ ਅਕਾਲੀ ਦਲ ਜਿਹੜਾ ਮੇਨ ਵੱਡਾ ਆ ਉਹਦੇ ਉਹਦੇ ਪ੍ਰਧਾਨ ਉਹਦੇ ਅਗਵਾਈ ਹੇਠਾਂ ਜੀ।
ਤਾਇਆ ਜੀ ਤੁਸੀਂ ਵਿਚਾਲੇ ਰਹੋ, ਤੁਸੀਂ ਮੈਨੂੰ ਇੱਧਰ ਨੂੰ ਧੱਕੀ ਜਾਂਦੇ, ਮੈਨੂੰ ਬਾਹਰ ਕੱਢ ਦੇਣਾ ਤੁਸੀਂ ਸਕਰੀਨ ਤੋਂ ਵਿਚਾਲੇ। ਅੱਛਾ ਵੈਸੇ ਅਸੀਂ ਬਹੁਤ ਕੁਛ ਮਤਲਬ ਵੈਸੇ ਹੀ ਲੋਚੀ ਜਾਈਦਾ ਬਿਨਾਂ ਕਿਸੇ ਗੱਲ ਤੋਂ ਹੀ। ਹੁਣ ਤੁਸੀਂ ਪ੍ਰੋਗਰਾਮ ਦੇ ਸ਼ੁਰੂ 'ਚ ਦੱਸਿਆ ਸੀ ਵੀ ਮੇਰੀ ਗੈਰ ਹਾਜ਼ਰੀ ਤੋਂ ਬਿਨਾਂ ਗੁਰਦੁਆਰਿਆਂ ਦੀ ਦੇਖ ਦਿਖਾਲ ਵੀ ਬੜੀ ਵਧੀਆ ਹੋ ਰਹੀ ਆ, ਲੱਖ ਤੋਂ ਉੱਤੇ ਬੰਦਾ ਉੱਥੇ ਪ੍ਰਾਣੀ ਲੰਗਰ ਵੀ ਛਕ ਰਿਹਾ, ਚਾਹਾਂ ਵੀ ਦੋ ਤਰ੍ਹਾਂ ਦੀਆਂ ਹੋ ਗਈਆਂ ਆ, ਕੀਰਤਨ ਵੀ ਚੱਲ ਰਹੇ ਨੇ, ਸਾਫ ਸਫਾਈ ਵੀ ਬਹੁਤ ਵਧੀਆ ਆ, ਤੇ ਤੁਹਾਨੂੰ ਲੱਗਦਾ ਹੈ ਕਿ ਸਾਨੂੰ ਮਤਲਬ ਉਹ ਜਿਹੜੇ ਪ੍ਰਬੰਧ ਇੰਨੇ ਬੰਦੇ ਕਰ ਰਹੇ ਨੇ, ਜੋ ਵੀ ਕਰ ਰਹੇ ਨੇ, ਇੱਕ ਸਿੱਖ ਸ਼ਰਧਾਲੂ ਜਾਂਦਾ ਉਹਨੂੰ ਤਾਂ ਇਹ ਇਹਨਾਂ ਚੀਜ਼ਾਂ ਨਾਲ ਮਤਲਬ ਹੁੰਦਾ ਨਾ ਵੀ ਕੀਰਤਨ ਸਾਰਾ ਕੁਛ ਪਰਫੈਕਟ ਚੱਲ ਰਿਹਾ ਆ ਉੱਥੇ, ਤੇ ਤੁਹਾਨੂੰ ਲੱਗ ਰਿਹਾ ਵੀ ਉਹ ਸਾਨੂੰ ਉਹ ਬਦਲ ਦੇਣੇ ਚਾਹੀਦੇ ਨੇ ਸਾਰੇ ਬੰਦੇ?
ਨਾ ਤੁਸੀਂ ਬਦਲ ਸਕਦੇ ਹੋ ਨਾ ਮੈਂ ਬਦਲ।
ਨਹੀਂ ਨਹੀਂ ਮਤਲਬ ਉਹ ਆਹੀ ਤਾਂ ਗੱਲ ਹੈ ਨਾ, ਅਸੀਂ ਬਦਲ ਨਹੀਂ ਸਕਦੇ, ਪਰ ਅਸੀਂ ਕਿਉਂ ਕੋਈ ਤੁਹਾਨੂੰ ਕੋਈ ਲੋੜ ਪਈ ਚਿਤਵਣ ਦੀ ਵੀ ਬੰਦੇ ਬਦਲਣ ਦੀ ਲੋੜ ਹੈ?
ਨਾ ਮੈਨੂੰ ਤੇ ਕੋਈ ਚਿਤਵਣ ਦੀ ਲੋੜ ਨਹੀਂ ਪਈ, ਮੈਨੂੰ ਤੇ ਜਦੋਂ ਮੈਂ ਜਾਣਾ ਮੈਨੂੰ ਪਹਿਲਾਂ ਨਾਲੋਂ ਕੋਈ ਬੈਟਰੀ ਨਜ਼ਰ ਆਉਂਦਾ, ਕਿਉਂਕਿ ਜਦੋਂ ਜਦੋਂ ਪਤਾ ਲੱਗਦਾ ਹੈ ਕਿ ਕੋਈ ਇੱਥੇ ਨੁਕਸ ਆ ਤੇ ਉਹ ਨੁਕਸ ਦੂਰ, ਉਹ ਜਿਨ੍ਹਾਂ ਨੇ ਔਗਣ, ਮੈਂ ਹੁਣੇ ਥੋੜੇ ਦਿਨ ਹੋਏ ਆ, ਇੱਕ ਕੋਈ ਕੈਪਟਨ ਚੰਨਣ ਸਿੰਘ ਆ
अच्छा
ਉਹਨੇ ਫੇਰ ਪੁਰਾਣਾ ਰਾਗ ਦਸ਼ਣੀ ਦੇ ਦਰਵਾਜਿਆਂ ਵਾਲਾ ਜਿਹੜਾ ਸੀਗਾ ਉਹ ਛੇੜ ਲਿਆ,
अच्छा
ਔਰ ਉਹ ਇਹਨੇ ਦੇ ਦਿੱਤੇ ਆ RSS ਨੂੰ, ਸੋਮਨਾਥ ਦੇ ਮੰਦਿਰ ਦੇ ਦਰਵਾਜੇ ਆ ਆਇਆ ਉੱਥੇ ਦੇਖੋ ਜਿਹੜੇ ਪੁਰਾਣੇ ਦਰਵਾਜੇ ਸੀਗੇ ਜਿਹੜੇ ਵਰਤੋਂ ਵਿੱਚ ਨਹੀਂ ਸੀ ਆ ਸਕਦੇ, ਉਹ ਲਾ ਕੇ ਅਜਾਇਬ ਘਰ ਜਿਹੜਾ ਨਾ
ਉੱਥੇ
ਸੈਂਟਰ ਸਿੱਖ
ਰੱਖੇ।
ਮਿਊਜ਼ੀਅਮ ਘੰਟੇ ਘਰ ਵਾਲੇ ਉੱਤੇ ਛੱਤ ਦੇ ਉੱਤੇ ਜਿਹੜੀ ਡਿਉੜੀ ਆ ਨਾ ਉੱਥੇ ਆ, ਬੜਾ ਵੱਡਾ ਵਿਸ਼ਾਲ ਆ, ਹਰ ਵਾਰੀ ਮਤਲਬ ਵਧੀਆ ਜਾਂਦਾ ਵਧੀ ਜਾਂਦਾ ਹੈ ਉਹ। ਉਹਦੇ ਜਦੋਂ ਉਤਰ ਕੇ ਆਪਾਂ ਪਰਿਕਰਮਾ ਜੀ ਦਾਖਲ ਹੁੰਦੇ ਆ, ਸੱਜੇ ਹੱਥ ਦੋ ਤਿੰਨ ਦਰਵਾਜੇ ਛੱਡ ਕੇ ਉੱਥੋਂ ਇੱਕ ਕਮਰੇ ਦੇ ਵਿੱਚੋਂ ਪੌੜੀਆਂ ਅਜਾਇਬ ਘਰ ਨੂੰ ਚੜ੍ਹਦੀਆਂ ਨੇ,
ਅੱਛਾ
ਉਹ ਪੌੜੀਆਂ ਵਾਲਾ ਕਮਰਾ ਆ, ਉੱਥੇ ਸਾਹਮਣੇ ਸ਼ੀਸ਼ੇ ਦੇ ਵਿੱਚ ਜੜੇ ਹੋਏ ਉਹ ਪੁਰਾਣੇ ਲੱਥੇ ਹੋਏ ਦਰਵਾਜੇ ਜਿਹੜੇ ਆ ਉਹ ਜਿਹੜਾ ਜਿਹਨਾਂ ਦੇ ਬਾਰੇ ਸੋਮਵਾਰ ਦੇ ਸੋਮਨਾਥ ਦੇ ਰੌਲਾ ਪਾਇਆ ਅਕਾਲੀ ਦਲ ਨੂੰ ਬਦਨਾਮ ਕਰਨ ਲਈ ਸ਼੍ਰੋਮਣੀ ਕਮੇਟੀ ਨੂੰ, ਉਹ ਉੱਥੇ ਪਏ ਆ, ਜਿਹੜਾ ਮਤਲਬ ਜਾ ਕੇ ਚਾਹੇ ਉਹ ਦਰਸ਼ਨ ਕਰ ਸਕਦਾ ਵੇਖ ਸਕਦਾ ਤਸੱਲੀ ਕਰ ਸਕਦਾ, ਪਰ ਸ਼੍ਰੋਮਣੀ ਕਮੇਟੀ ਵਾਲੇ ਨਹੀਂ ਦੱਸਦੇ ਕਿ ਭਾਈ
ਉਹ
ਇੱਥੇ ਆ
ਨਹੀਂ,
ਦਰਵਾਜੇ ਰੱਖੇ ਆ
ਉਹ ਤਾਂ ਜੀ
ਕੋਈ ਰੌਲਾ ਪਾਈ ਜਾ।
ਗੱਲ ਤਾਂ ਉਹ ਪਤਾ ਹੈ, ਉਹ ਡਾਕੂਮੈਂਟਡ ਹੈ, ਜਿਹੜੇ ਉਹ ਦਰਵਾਜ਼ੇ ਆ ਉਹ ਲੱਕੜ ਪੁਰਾਣੀ ਹੋ ਗਈ, ਉਹ ਲਾ ਕੇ ਉਹਦੇ 'ਤੇ ਨਵੇਂ ਰੱਖੇ, ਉਹ ਰੱਖ 'ਤੇ ਮਿਊਜ਼ੀਅਮ 'ਚ ਜਿੱਦਾਂ ਤੁਸੀਂ ਦੱਸਿਆ, ਠੀਕ ਹੈ। ਉਹ ਲੋਕਾਂ ਨੇ ਜਿੱਦਾਂ ਗੱਲ ਬਣਾਈ ਜੀ, ਪਹਿਲੀ ਗੱਲ ਤਾਂ ਉਹ ਗੱਲ ਇਹ ਵੀ ਬਣੀ ਹੈ ਕਿ ਸੋਮਨਾਥ ਦੇ ਮੰਦਿਰ ਦੇ ਦਰਵਾਜ਼ੇ ਨੇ, ਇਹ ਇਹ ਬਿਲਕੁਲ ਰੋਂਗ ਹੈ, ਹੈ ਨਾ,
ਰੋਂਗ ਹੈ
ਇਹ
ਹਾਂਜੀ
ਇਹ ਰੋਂਗ ਹੈ।
ਉਹ ਇੱਕ ਮਿੰਟ ਮੈਂ ਗੱਲ ਪੂਰੀ ਕਰ ਲਾਂ, ਮੈਨੂੰ ਭੁੱਲ ਨਾ ਜਾਵੇ, ਰੋਜ਼ਾਨਾ ਸਪੋਕਸਮੈਨ ਬਹੁਤ ਇਹਦੇ ਬਾਰੇ ਗੁਰਦਰਵਾਜਿਆਂ ਬਾਰੇ ਹਾਲ ਪਾ ਰਿਹਾ ਕਰਦਾ ਹੁੰਦਾ ਸੀ, ਤੇ ਉਹਦਾ ਨਾਮਾ ਨਿਗਾਰ ਇੱਕ ਮੈਨੂੰ ਅੰਮ੍ਰਿਤਸਰ ਦੇ ਵਿੱਚ ਮਿਲ ਗਿਆ।
ਅੱਛਾ
ਮੈਂ ਕਿਹਾ ਤੁਹਾਡੀ ਅਖਬਾਰ ਉਹ ਗਲਤ ਪ੍ਰਾਪੇਗੰਡਾ ਕਰੀ ਜਾਂਦੀ ਆ ਦਰਵਾਜਿਆਂ ਬਾਰੇ, ਤੁਹਾਨੂੰ ਨੀ ਪਤਾ ਵੀ ਉਹ ਸੋਮਨਾਥ ਮੰਦਿਰ ਦੇ ਦਰਵਾਜੇ ਨਹੀਂ,
ਹਾਂਜੀ
ਉਹ ਯਾਰ ਮੁਹੰਮਦ ਖਾਂ ਮਿਸਤਰੀ ਦੀ ਅਗਵਾਈ ਹੇਠਾਂ ਰਣਜੀਤ ਸਿੰਘ ਦੇ ਰਾਜ ਵੇਲੇ ਉਹ ਦਰਵਾਜੇ ਬਣਾਏ ਗਏ ਸੀ, ਉਸ ਸਮੇਂ ਵਿੱਚ 60,000 ਰੁਪਇਆ ਖਰਚ ਹੋਇਆ ਸੀਗਾ, ਤੇ ਉਹ ਉਹ ਤੁਹਾਨੂੰ ਪਤਾ ਨਹੀਂ ਗਾ ਸਾਰੇ ਕੁਝ, ਯਾਨੀ ਕਿਰਪਾਲ ਸਿੰਘ ਦੀ ਕਿਤਾਬ ਪੜ੍ਹੋ,
ਹਾਂਜੀ
ਉਹ ਕਹਿੰਦਾ ਸਾਨੂੰ ਪਤਾ ਆ ਸੋਮਨਾਥ ਦੇ ਦਰਵਾਜੇ ਨਹੀਂ ਹੈਗੇ ਪਰ
ਅੱਛਾ
ਸਾਡੀ ਪਾਲਿਸੀ ਆ ਅਸੀਂ ਅਸੀਂ ਇਸ ਤਰ੍ਹਾਂ ਹੀ ਲਿਖਣਾ।
ਨਹੀਂ ਉਹ ਤਾਂ ਫਿਰ ਦੇਖੋ ਨਾ, ਉਹ ਇੱਕ ਕੂੜ ਪ੍ਰਚਾਰ ਕਰਦੇ ਆ, ਉਹਦੇ ਹਿਸਾਬ ਨਾਲ ਇਤਿਹਾਸ ਬਣ ਜਾਂਦਾ ਲੋਕਾਂ ਨੂੰ, ਇਹ ਜੀ ਸੋਮਨਾਥ ਦੇ ਮੰਦਿਰ ਦੇ ਦਰਵਾਜ਼ੇ ਲਿਆ ਕੇ ਉੱਥੋਂ ਲਾਏ ਆ, ਇੱਥੇ ਉਹ ਲਾਏ ਆ, ਇਹੋ ਜਿਹੀ ਕੋਈ ਗੱਲ ਨਹੀਂ ਹੈਗੀ। ਉਹ ਦਰਵਾਜ਼ੇ ਜਿਹੜੇ ਲੱਗੇ ਹੋਏ ਸੀ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ 'ਤੇ, ਉਹ ਮਿਊਜ਼ੀਅਮ 'ਚ ਪਏ ਆ, ਉਹ ਤੁਸੀਂ ਦੇਖ ਸਕਦੇ ਹੋ, ਕੋਈ ਵੀ ਜਾ ਕੇ ਦੇਖ ਸਕਦਾ। ਸੋ ਬਹੁਤ ਸਾਰਾ ਜਿਹੜਾ ਕੂੜ ਪ੍ਰਚਾਰ ਹੈ ਉਹ ਚੱਲ ਰਿਹਾ। ਤਾਂ ਜੀ ਆਪਾਂ ਨਾ ਪਹਿਲਾਂ ਸੁਨੇਹੇ ਲੈ ਲਈਏ, ਕਿਉਂਕਿ
ਹੈਲੋ ਮੇਰਾ ਵੀ ਦੱਸ ਰਿਹਾ ਮੈਂ ਮੋਬਾਈਲ ਤੇ ਲੋ ਬੈਟਰੀ ਹੋ ਗਈ ਆ
ਆਹੋ ਤਾਂ ਠੀਕ ਹੈ। ਤਾਂ ਜੀ ਬਿਲਕੁਲ ਬਿਲਕੁਲ, ਤੇ ਸਾਡੇ ਨਾਲ ਜੁੜੇ ਨੇ, ਇੱਕ ਮਿੰਟ ਇਹ ਨਾ ਜੀ, ਨਰਿੰਦਰ ਅਠੌਰ ਭਾਅ ਜੀ, ਇਹ ਕਹਿੰਦੇ ਸਤਿ ਸ਼੍ਰੀ ਅਕਾਲ ਤਾਇਆ ਜੀ, ਅਮਨਦੀਪ ਭਾਅ ਜੀ, ਬਹੁਤ ਕਮੀ ਮਹਿਸੂਸ ਹੋਈ ਤਾਇਆ ਜੀ ਦੀ, ਅਤੇ ਕਹਿੰਦੇ ਵੀ ਤੁਹਾਡੀ ਤਾਇਆ ਜੀ ਕਮੀ ਮਹਿਸੂਸ ਹੋਈ, ਜਿਵੇਂ ਕਹਿ ਲਓ ਕਿ ਲੂਣ ਮਿਰਚ ਵਾਲੀ ਸਬਜ਼ੀ ਫਿੱਕੀ ਦਾਲ ਸਬਜ਼ੀ ਖਾਣੀ ਪਈ, ਕਹਿੰਦੇ ਬਿਨਾਂ ਚਾਹ ਮਿੱਠੇ ਤੋਂ ਕਹਿੰਦੇ ਪੀਤੀ, ਇਵੇਂ ਕਹਿੰਦੇ ਸਾਡਾ ਹਾਲ ਸੀ ਜੀ, ਅਤੇ ਇੱਕ ਕਿਤਾਬ ਕਹਿੰਦੇ ਸਾਡੇ ਲਈ ਵੀ ਤੁਸੀਂ ਬਚਾ ਲਿਓ, ਤਾਂ ਚਲੋ ਉਹ ਕਿਤਾਬ ਤਾਂ ਤੁਹਾਨੂੰ ਦੇਵਾਂਗੇ, ਉੱਥੇ ਮਿਲਿਓ। ਭੁਪਿੰਦਰ ਸਿੰਘ ਧਾਲੀਵਾਲ ਜੀ ਲੁਧਿਆਣੇ ਤੋਂ ਜੁੜੇ ਨੇ ਜੀ, ਇਹ ਲੁਧਿਆਣੇ ਪਹੁੰਚ ਗਏ ਨੇ ਹੁਣ, ਅਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਹਾਂਜੀ, ਇੱਕ ਹੋਰ ਪੰਜਾਬੀ ਦਾ ਲਫ਼ਜ਼ ਸਨੇਰ, ਜਿਸ ਨੂੰ ਢੇਰ ਕਹਿੰਦੇ ਨੇ, ਉਹ ਉਹ ਇੰਗਲਿਸ਼ ਦੀ ਡਿਕਸ਼ਨਰੀ ਵਿੱਚ ਸ਼ਾਮਲ ਹੈ, ਇਹ ਮਾੜਾ ਜਿਹਾ ਮੈਨੂੰ ਦੁਬਾਰਾ ਲਿਖ ਕੇ ਭੇਜੋ ਜੀ ਸਨੇਰ, ਜਾਂ ਮੈਨੂੰ ਆਡੀਓ ਮੈਸੇਜ ਛੱਡ ਦਿਓ ਕਿੱਦਾਂ ਪ੍ਰੋਨਾਊਂਸ ਸਨੇਰ, ਤਾਂ ਮੈਨੂੰ ਚੱਲਦੇ ਪ੍ਰੋਗਰਾਮ 'ਚ ਇੰਨੀ ਸਮਝ ਨਹੀਂ ਆਈ, ਅਤੇ ਰਵੀ ਭਾਅ ਜੀ ਪਸੰਦ ਕਰਦੇ ਨੇ ਸਾਡੀ ਗੱਲਬਾਤ, ਅਤੇ ਕਹਿੰਦੇ ਨੇ ਕਿ ਨੋ ਚੇਂਜ ਬਟ ਕੰਟੀਨਿਊਸ ਇੰਪਰੂਵਮੈਂਟ ਇਜ਼ ਰਿਕੁਆਇਰਡ ਅਕੋਰਡਿੰਗ ਟੂ ਦਾ ਸਿੱਖ ਡਾਕਟਰਾਈਨ। ਸਿੱਖ ਡਾਕਟਰਾਈਨ ਕੀ ਹੈ, ਇਸ ਬਾਰੇ ਵੀ ਡਿਸਕਸ਼ਨ ਹੋਵੇ ਜੀ, ਇਹ ਆਉਣ ਵਾਲੇ ਹਫ਼ਤਿਆਂ 'ਚ ਆਪਾਂ ਗਿਆਨੀ ਜੀ ਕਰਾਂਗੇ। ਅਤੇ ਆਪਣੇ ਨਾ ਰਮਨਦੀਪ ਅਟਵਾਲ ਜੀ ਭੈਣ ਜੀ ਜੁੜੇ ਨੇ ਰਿਵਰਲੈਂਡ ਤੋਂ, ਅਤੇ ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਤੁਹਾਨੂੰ ਵੀ ਅਤੇ ਮੈਨੂੰ ਵੀ। ਅਤੇ ਗੁਰਿੰਦਰ ਸਿੰਘ ਰਟੋਲ ਕਹਿ ਰਹੇ ਨੇ ਕਿ ਸਤਿ ਸ਼੍ਰੀ ਅਕਾਲ ਜੀ, ਦੋਨਾਂ ਮਹਾਨ ਹਸਤੀਆਂ ਨੂੰ ਮੈਨੂੰ ਵੀ ਬੈਲਟ ਲਾ ਲੈਂਦੇ ਤਾਇਆ ਜੀ, ਹੁਣ ਮੇਰੀ ਵੀ ਨਾਲ ਮਹਿਮਾ ਹੋ ਗਈ, ਮੇਰਾ ਵੀ ਰੱਬੀ ਗੁਣ ਜਿਹੜਾ ਆ ਉਹ ਉਜਾਗਰ ਹੋ ਗਿਆ। ਅਤੇ ਠੀਕ ਹੈ ਪਿਆਰਿਓ, ਹਸਤੀ ਕਹਿ ਲਿਆ ਕਰੋ, ਇੰਨੀ ਮਹਾਨ ਨਾ ਗਿਆ ਕਰੋ, ਅਤੇ ਪੁੱਛ ਕੇ ਦੇਖੋ ਕਈ ਬੰਦਿਆਂ ਨੂੰ, ਉਹਨਾਂ ਨੂੰ ਕਿੱਦਾਂ ਦਾ ਲੱਗਣਾ, ਜਦ ਉਹਨਾਂ ਦੇ ਸਾਹਮਣੇ ਕਿਤੇ ਸਾਨੂੰ ਕੋਈ ਮਹਾਨ ਕਹਿ ਦੇਵੇ। ਅਤੇ ਕੁਲਵਿੰਦਰ ਜੀ ਕਹਿੰਦੇ ਨੇ ਕਿ ਹਰ ਰੋਜ਼ ਆਇਆ ਕਰੋ ਜੀ, 7 ਦਿਨ ਉਡੀਕ ਕਰਨੀ ਔਖੀ ਹੈ ਜੀ। ਉਹ ਤਾਇਆ ਜੀ, ਇਹ ਤਾਂ ਉਹ ਗੱਲ ਹੋ ਗਈ ਹੈ ਨਾ, 7 ਦਿਨ ਇਹ ਆ ਵੀ ਸਾਡਾ ਮਲੀਆ ਮੇਟ ਤਾਂ ਦੋ ਦੋ ਦਿਨ ਹੀ ਹੋ ਜਾਂਦਾ ਆ, ਕਿਉਂਕਿ ਦੋ ਦੋ ਘੰਟੇ ਬੋਲਣਾ ਕਿਤੇ ਸੌਖਾ ਆ, ਠੀਕ ਹੈ। ਅਤੇ ਇਸ ਕਰਕੇ ਕਹਿੰਦੇ 7 ਦਿਨ ਨਹੀਂ ਜੀ ਅਸੀਂ ਇੰਨਾ ਲਗਾਤਾਰ ਬੋਲ ਸਕਦੇ। ਮੈਂ ਤੁਹਾਨੂੰ ਇੱਕ ਥੋੜ੍ਹੀ ਹਾਸੇ ਵਾਲੀ ਗੱਲ ਸੁਣਾਵਾਂ। ਵੈਸੇ ਤਾਂ ਹੁਣ ਬਾਦਲ ਸਾਹਿਬ ਤੋਂ ਫਕਰੇ ਕੌਮ ਵਾਪਸ ਲੈ ਲਿਆ ਗਿਆ ਆ, ਅਤੇ ਜਦੋਂ ਨਵਾਂ ਨਵਾਂ ਮਿਲਿਆ ਸੀ ਨਾ ਉਹਨਾਂ ਨੂੰ, ਬੜੀ ਚਰਚਾ ਸੀ ਜੀ, ਉਹਨਾਂ ਨੂੰ ਫਕਰੇ ਕੌਮ ਮਿਲ ਗਿਆ, ਲੋਕ ਬਹੁਤੇ ਖੁਸ਼ ਨਹੀਂ ਸੀਗੇ। ਅਤੇ ਅਸੀਂ ਮੈਲਬਨ ਗਏ ਫਿਊਨਰਲ 'ਤੇ, ਤੁਸੀਂ ਵੀ ਉੱਥੇ ਸੀ, ਚਨਾਵੰਤ ਭਾਅ ਜੀ ਉਹਨਾਂ ਦੇ ਮਦਰ 'ਤੇ, ਤਾਂ ਉੱਥੇ ਇੱਕ ਬਜ਼ੁਰਗ ਸੀਗੇ, ਤਾਂ ਉਹ ਫਿਊਨਰਲ ਤੋਂ ਬਾਹਰ ਆ ਕੇ ਨਾ, ਮੈਂ ਹੁਣ ਨਾਂ ਨਹੀਂ ਲੈਣਾ, ਉਹ ਆ ਵੀ ਅਮਨ ਕਿੱਦਾਂ, ਠੀਕ ਹੈ ਮੈਂ ਠੀਕ ਹੈ ਨਾ, ਅਤੇ ਆਈ ਜ਼ਰਾ ਮੈਂ ਤੇਰੀ ਆਂਟੀ ਨੂੰ ਮਿਲਾਉਣਾ ਹੈ ਨਾ। ਅਤੇ ਉਹ ਆਂਟੀ ਨੂੰ ਉਹ ਆਈ ਜ਼ਰਾ ਆ ਦੇਗਾ ਜਿਹਦੀ ਮੈਂ ਨੌਜਵਾਨ ਦੀ ਗੱਲ ਕਰ ਸਕਾਂ, ਆ ਆਇਆ ਉਹ ਹੈ ਨਾ। ਅਤੇ ਉਹ ਮੈਂ ਸੀਗਾ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਹੈ ਨਾ। ਅਤੇ ਮੈਂ ਜੀ ਅਸੀਂ ਤੁਹਾਡਾ ਪ੍ਰੋਗਰਾਮ ਸੁਣੀਦਾ, ਅਤੇ ਆਂਟੀ ਪੁੱਛਦੀ ਹੁੰਦੀ ਵੀ ਇਹ ਮਤਲਬ ਬੜੇ ਬੋਲੀ ਜਾਂਦੇ, ਦੋ ਦੋ ਘੰਟੇ, ਤਿੰਨ ਅੱਗੇ 3 ਘੰਟੇ ਦਾ ਪ੍ਰੋਗਰਾਮ ਹੁੰਦਾ ਸੀ। ਹੈਂ ਕਹਿੰਦਾ ਆਹੋ ਧੰਨ ਹੈ ਬੰਦੇ, ਕਹਿੰਦੇ ਮੈਂ ਤਾਂ ਤੇਰੀ ਆਂਟੀ ਨੂੰ ਕਹਿੰਦਾ ਹੁੰਦਾ ਵੀ ਉਹ ਬਾਦਲ ਨੂੰ ਫਕਰੇ ਕੌਮ ਤਾਂ ਉੱਦਾਂ ਹੀ ਦੇ ਦਿੱਤਾ, ਫਕਰੇ ਕੌਮ ਤਾਂ ਇਹਨਾਂ ਨੂੰ ਚਾਹੀਦਾ ਆ। ਹੈਂ ਮੈਂ ਕਿਹਾ ਕਾਹਦਾ ਜੀ? ਉਹ ਯਾਰ ਕਹਿੰਦਾ ਅਮਨ ਮੈਂ ਤੇਰੀ ਆਂਟੀ ਨੂੰ ਦੱਸਦਾ ਹੁੰਦਾ ਵੀ 3 ਘੰਟੇ ਕੁੱਤੇ ਵਾਂਗਰ ਭੌਂਕਣਾ ਕਿਤੇ ਸੌਖਾ ਆ। ਹੈਂ ਤੇ
ਇੱਕ ਪ੍ਰੋਫੈਸਰ ਕਹਿੰਦਾ ਸਾਨੂੰ 40 ਮਿੰਟ ਦਾ ਪੀਰੀਅਡ ਬੋਲ ਕੇ ਦੱਸਣਾ ਪੈਂਦਾ, ਕਹਿੰਦਾ ਕਹਿੰਦਾ ਲਗਾਤਾਰ 40 ਮਿੰਟ ਦਾ ਕੁੱਤਾ ਵੀ ਨਹੀਂ ਪਾਉਂਦਾ।
ਉਹੀ ਹੈ ਵੀ ਮੈਨ ਸਾਨੂੰ ਤਾਂ ਫਕਰੇ ਕੌਮ ਦੁਨੀਆ ਰੈਕਮੈਂਡ ਕਰ ਹਟੀ ਆ ਇਸ ਕੰਮ ਲਈ। ਤੇ ਹਾਂਜੀ ਕੁਲਵਿੰਦਰ ਸਿੰਘ ਜੀ ਤੇ ਰਵੀ ਭਾਜੀ ਕਹਿੰਦੇ ਨੇ ਕਿ ਕਹਿੰਦੇ ਭਾਜੀ 1 ਘੰਟਾ 1 ਆਵਰ 4 ਦਿਨ ਕਰ ਲਓ, 1-1 ਘੰਟਾ ਕਰਕੇ 4 ਦਿਨ ਕਰ ਲਓ, ਠੀਕ ਹੈ ਜੀ, ਇਹ ਵੀ ਹੋ ਸਕਦਾ। ਅਤੇ ਗੁਰਿੰਦਰ ਭਾਅ ਜੀ ਕਹਿੰਦੇ ਨੇ ਨਾ, ਕਹਿੰਦੇ ਚੰਗਿਆਈਆਂ ਬੁਰਿਆਈਆਂ ਆਪ ਵਾਚੇ ਧਰਮ ਹਦੂਰ, ਉਹਨਾਂ ਨੇ ਗੁਰਬਾਣੀ ਸਾਂਝੀ ਕੀਤੀ ਆ, ਕਹਿੰਦੇ ਜਿਹੜਾ ਵਾਚ ਅੱਖਰ ਵਾਚ ਹੈ ਉਹ ਅੰਗਰੇਜ਼ੀ ਦਾ ਹੈ ਜੀ, ਪੰਜਾਬੀ ਦਾ ਇਹ ਜੀ ਸ਼ੁੱਧ ਪੰਜਾਬੀ ਦਾ ਅੱਖਰ ਹੈ ਵਾਚ। ਤਾਇਆ ਜੀ ਤੁਹਾਡਾ ਕੀ ਖਿਆਲ ਹੈ?
ਬਿਲਕੁਲ ਪੰਜਾਬੀ ਤੋਂ, ਕਿਉਂਕਿ ਅਕੋਰਡਿੰਗ ਟੂ ਖੁਸ਼ਵੰਤ ਸਿੰਘ ਦਸ, ਅੱਜ ਤੋਂ ਅੱਧੀ ਪੌਣ ਸਦੀ ਪਹਿਲਾਂ ਉਹਨੇ ਲਿਖਿਆ ਸੀ, 10,000 ਇੰਡੀਅਨ ਦੇ ਸ਼ਬਦ ਇੰਗਲਿਸ਼ ਡਿਕਸ਼ਨਰੀ ਦੇ ਵਿੱਚ ਵਾਚ ਵੀ ਹੋ ਸਕਦਾ।
ਤਾ ਜੀ ਹੁਣ ਤੁਹਾਡੀ ਬੈਟਰੀ ਮੁੱਕ ਗਈ, ਚੱਲਿਆ ਹੁਣ ਤੁਹਾਡਾ ਕੰਮ?
ਹਾਂ ਬਸ
ਹਾਂ
ਬਸ ਕਰੀਏ ਫਿਰ,
ਕਹਿਣ ਲੱਗਾ
ਅਗਲਾ ਹੀ ਹੈ।
ਅਲਵਿਦਾ ਫੋਨ ਕਹਿਣ ਲੱਗਾ ਸੀ ਨੀ ਕਹਿੰਦੇ।
ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ
ਖਾਲਸਾ, ਵਾਹਿਗੁਰੂ ਜੀ
ਵਾਹਿਗੁਰੂ ਜੀ ਕੀ ਫਤਿਹ।
ਠੀਕ ਹੈ, ਸੋ ਸਤਿਕਾਰਯੋਗ ਤਾਇਆ ਜੀ ਫੋਨ ਤੋਂ ਸੀਗੇ ਅੱਜ, ਤੇ ਫੋਨ ਚਾਰਜ 'ਤੇ ਨਹੀਂ ਲਾਇਆ ਰਾਤੀ, ਤੇ ਫਿਰ ਤੜਕੇ ਉੱਠ ਕੇ ਮੈਂ ਫੋਨ ਚਾਰਜ 'ਤੇ ਲਵਾਇਆ, ਜਿੰਨੀ ਕੁ ਬੈਟਰੀ ਆ ਅਤੇ ਸਮਾਂ ਕੱਢ ਗਿਆ ਜੀ ਦੇਖੋ। ਅਤੇ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਤਾਇਆ ਜੀ ਦਾ, ਔਰ ਤੁਸੀਂ ਬੜਾ ਪਸੰਦ ਕਰਦੇ ਹੋ ਜੀ ਇਹ ਸਾਰੀਆਂ ਗੱਲਾਂ ਬਾਤਾਂ, ਬੜੇ ਨੇਚਾ ਨਾਲ ਸੁਣਦੇ ਹੋ, ਬੜੇ ਪਿਆਰ ਨਾਲ ਸੁਣਦੇ ਹੋ, ਔਰ ਇਹਦੇ ਵਿੱਚੋਂ ਅਸੀਂ ਕਈ ਡਿਸਕਸ਼ਨ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨਿਕਲਦੀਆਂ ਨੇ ਜਿਹੜੀਆਂ ਕਿ ਇਸ ਲੈਵਲ ਦੀਆਂ ਇੱਦਾਂ ਹੀ ਨਿਕਲਦੀਆਂ, ਜੇ ਇਕੱਲੇ ਬੰਦੇ 'ਤੇ ਨਹੀਂ ਇਹ ਗੱਲ ਹੋ ਸਕਦੀ। ਸੋ ਮੈਂ ਵੀ ਬੜਾ ਕੁਝ ਇਹਨਾਂ ਤੋਂ ਸਿੱਖਦਾ ਹਾਂ, ਅਤੇ ਜਦੋਂ ਇਹ ਕਹਿ ਲਓ ਕਿ ਸੂਈ ਮਾਰਦੇ ਨੇ ਮੇਰੇ ਉਸਤਾਦ ਵਾਂਗਰ, ਅਤੇ ਮੇਰੇ ਅੰਦਰੋਂ ਵੀ ਫਿਰ ਗੱਲ ਨਿਕਲਦੀ ਆ, ਅਤੇ ਤੁਹਾਡੀਆਂ ਵੀ ਨਾਲ ਜੁੜਦੀਆਂ ਨੇ, ਦੇਖੋ ਰਵੀ ਭਾਅ ਜੀ ਜੁੜੇ ਨੇ, ਘੁੰਮਣ ਸਾਹਿਬ ਜੁੜੇ ਨੇ, ਅਤੇ ਗੁਰਦੇਵ ਸਿੱਧੂ ਅੰਕਲ ਉਹਨਾਂ ਨੇ ਵੀ ਸੁਨੇਹਾ ਭੇਜਿਆ ਸੀ ਕਿ ਬਹੁਤ ਵਧੀਆ ਲੱਗਿਆ ਜੀ, ਸੰਮਣ ਹਰਾਮ ਦਾ ਕੋਟ ਜਾਜਾ ਦੀ ਗੱਲਾਂ ਬਾਰੇ ਸੁਣ ਕੇ ਬਹੁਤ ਵਧੀਆ ਲੱਗਿਆ। ਸੋ ਬਹੁਤ ਸਾਰੀਆਂ ਸ਼ਖਸੀਅਤਾਂ ਸਾਡੇ ਨਾਲ ਜੁੜੀਆਂ ਨੇ, ਕਰਨਵੀਰ ਹੋਣੀ ਹੈ ਨਾ, ਕੁਲਵਿੰਦਰ ਹੋਣੀ, ਇਹ ਸਾਰੇ ਮੇਰੇ ਨੌ ਰਹਿ ਨਾ ਗਿਆ ਵੇ, ਮਤਲਬ ਇਕੱਠੇ ਹੋ ਕੇ ਨਾ ਇੱਕ ਜਿਹੜੀ ਕਨਵਰਸੇਸ਼ਨ ਬਣਦੀ ਹੈ, ਗੱਲਬਾਤ ਬਣਦੀ ਆ, ਗਿਆਨ ਆਦਾਨ ਪ੍ਰਦਾਨ ਹੁੰਦਾ, ਬਹੁਤ ਚੰਗਾ ਲੱਗਦਾ। ਖੈਰ ਆਪਾਂ ਇਹਨਾਂ ਨੂੰ ਗੱਲਾਂ ਬਾਤਾਂ ਨੂੰ ਜਾਰੀ ਰੱਖਾਂਗੇ। ਗੁਰਮੀਤ ਸਿੰਘ ਬਦਨੀ ਕਲਾ, ਕਿੱਥੇ ਰਹਿੰਦੇ ਹੋ ਪਿਆਰੇ ਹੋ ਤੁਸੀਂ, ਕਿੰਨੇ ਟਾਈਮ ਬਾਅਦ, ਅਤੇ ਹੱਸ ਰਹੇ ਨੇ ਕੁੱਤੇ ਵਾਲੀ ਗੱਲ ਸੁਣ ਕੇ ਕੁੱਤੇ, ਅਤੇ ਪਿਆਰੇ ਹੋ, ਬਹੁਤ ਟਾਈਮ ਬਾਅਦ ਤੁਸੀਂ ਮੈਸੇਜ ਕੀਤਾ। 24 ਨਵੰਬਰ ਤੋਂ ਬਾਅਦ ਹੁਣ ਮੈਸੇਜ ਕੀਤਾ, ਮੇਰੇ ਕੋਲ ਰਿਕਾਰਡ ਪਿਆ ਸਾਰਾ, ਦੇਖੋ ਸਾਹਮਣੇ। ਖੈਰ, ਸਾਡੇ ਨਾਲ ਜੁੜ ਚੁੱਕੇ ਨੇ ਜੀ ਜਸਕਰਨ ਜੀ, ਅਤੇ ਉਹਨਾਂ ਨਾਲ ਆਪਾਂ ਗੱਲਬਾਤ ਸ਼ੁਰੂ ਕਰਦੇ ਹਾਂ। ਬ੍ਰਿਸਬਨ ਤੋਂ ਸਾਡਾ ਸਾਥ ਹੋਵੇਗਾ ਅਗਲੇ 40-45 ਮਿੰਟ, 40 ਕੁ ਮਿੰਟ, 40 ਅੱਧਾ ਘੰਟਾ। ਜਸਕਰਨ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ?
ਸਤਿ ਸ਼੍ਰੀ ਅਕਾਲ ਭਾਜੀ, ਦੇਸ਼ ਵਿਦੇਸ਼ ਸੁਣ ਰਹੇ ਹਰਮਨ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਅਦਾਬ,
ਨਮਸਕਾਰ ਵੀ ਕਹਿ ਦੋ ਹੁਣ, ਇੱਕ ਮਿਸ ਕਰ ਗਿਆ।
ਨਮਸਕਾਰ।
ਉਹ ਤਾਂ ਨਾ, ਉਹ ਨਾ ਗੁੱਸੇ ਹੋ ਜਾਣਗੇ ਤੇ ਅਤੇ ਐਵੀਂ। ਅੱਛਾ, ਅੱਜ ਕਿਆ ਬਾਤ ਹੈ, ਵੈਰੀ ਨਾਈਸ। ਅਤੇ ਕਿਤਾਬਾਂ ਦੇ ਸੈਕਸ਼ਨ ਦੇ ਤੁਸੀਂ ਵੀ ਆ ਗਏ, ਕਿਤਾਬਾਂ ਵਧਾਓ ਥੋੜ੍ਹੀ ਜਿਹੀਆਂ ਜਾਂ ਟਰੋਫੀਆਂ ਵਧਾਓ।
ਹਾਂਜੀ ਭਾਜੀ, ਇਹ ਕੋਸ਼ਿਸ਼ ਹੁਣ ਜਾਰੀ ਹੈ, ਸ਼ੁਰੂਆਤ ਹੋ ਚੁੱਕੀ ਹੈ, ਹੌਲੀ ਹੌਲੀ ਉਸ ਮੁਕਾਮ ਤੇ ਪਹੁੰਚਾਂਗੇ।
ਬੰਦਾ ਪੜ੍ਹਿਆ ਲਿਖਿਆ ਜਿਹਾ ਲੱਗਦਾ। ਹੁਣ ਮੇਰੇ ਪਿੱਛੇ ਦੇਖੋ ਕਿੰਨੀਆਂ ਮੈਂ ਕਿਤਾਬਾਂ ਰੱਖੀਆਂ ਹੋਈਆਂ, ਇੱਦਾਂ ਲੱਗਦਾ ਬਹੁਤ ਵੱਡਾ ਸਕਾਲਰ ਬੈਠਾ ਆ। ਅਤੇ
ਜੀ
ਕਈ ਵਾਰੀ ਇੱਦਾਂ ਕਾਨਫਰੰਸ ਚੱਲਦੀ ਹੁੰਦੀ ਜਾਂ ਉਹ ਮੈਨੂੰ ਇਨਵਾਈਟ ਕਰ ਲੈਂਦੇ ਆ, ਅਤੇ ਉਹ ਪਿੱਛੇ ਕਿਤਾਬਾਂ ਦੇਖ ਕੇ ਹੀ ਮੇਰੇ ਨਾਲ ਹਾਂਜੀ ਹਾਂਜੀ ਕਰਨ ਲੱਗ ਪੈਂਦੇ। ਉਹ ਮੈਂ ਕਿਹਾ ਤੁਸੀਂ ਇੰਨਾ ਵੀ ਨਾ ਮੈਨੂੰ ਗਿਆਨੀ ਗੁਣੀ ਗਿਆਨੀ ਸਮਝੋ, ਹੋ ਸਕਦਾ ਮੈਂ ਪਿੱਛੇ ਬਲੂ ਸਕਰੀਨ ਲਾਈ ਹੋਵੇ। ਇਫੈਕਟ ਤਾਂ ਪੈਂਦਾ ਨਾ ਇਨਵਾਇਰਮੈਂਟ ਦਾ।
ਬਿਲਕੁਲ ਭਾਜੀ,
ਹਾਂਜੀ
ਬਾਕੀ ਭਾਜੀ ਧੰਨਵਾਦ ਤੁਹਾਡਾ, ਜਿਹੜਾ ਤੁਸੀਂ ਮੈਨੂੰ ਨਮਸਕਾਰ ਯਾਦ ਕਰਵਾਤੀ, ਨਹੀਂ ਤਾਂ ਮੇਰਾ ਵੀ SCBC ਦਾ ਕੋਟਾ ਜਿਹੜਾ ਖੋਇਆ ਜਾਣਾ ਸੀਗਾ।
ਮੈਂ ਆਹੀ ਗੱਲ ਕਹਿਣ ਲੱਗਾ ਸੀਗਾ, ਜਿਹੜਾ ਜਿਹੜਾ ਕੋਟੇ ਦੀ ਗੱਲ ਚੱਲ ਰਹੀ ਆ, ਵੀ ਜਿਹੜੀ ਰੂਲਿੰਗ ਹੋਈ ਇੰਡੀਆ ਦੇ ਵਿੱਚ, ਵੀ ਜਿਹਨੇ ਮਤਲਬ ਕ੍ਰਿਸਚਨ ਧਰਮ ਅਪਣਾ ਲਿਆ, ਕਨਵਰਜਨ ਕਰ ਲਈ,
ਜੀ
ਤੇ ਉਹ SCBC ਵਾਲੇ ਰਿਜ਼ਰਵੇਸ਼ਨ ਦੇ ਕਲੇਸ਼ ਤੋਂ ਬਾਹਰ ਹੋ ਜਾਊਗਾ, ਉਹਦੇ ਬੰਧਨ ਕੱਟੇ ਜਾਣਗੇ। ਮਤਲਬ
ਉਹ ਜੂਨਾਂ ਤੋਂ ਮੁਕਤੀ ਪਾ
ਉਹ
ਜਾਣੀ ਆ,
ਮੁਕਤੀ
ਉਸ
ਮਤਲਬ
ਬੰਦੇ ਨੇ।
ਪਾ ਲਈ ਆ ਮੁਕਤੀ, ਮਤਲਬ ਉਹ ਤਾਂ ਬਸ ਓਕੇ ਆ, ਮਤਲਬ ਉਹ ਸਾਰਾ ਕੁਛ ਤਾਂ ਦੇਖੋ ਛੱਡਤਾ। ਜਦੋਂ ਜਿਹੜੇ ਬੰਦੇ ਨੇ ਮਤਲਬ ਸਿੱਖ ਧਰਮ ਅਪਣਾ ਲਿਆ, ਅੰਮ੍ਰਿਤ ਛਕ ਲਿਆ, ਠੀਕ ਹੈ, ਉਹ
ਜੀ
ਜਾਤ ਪਾਤ ਤੋਂ ਤਾਂ ਬਾਹਰ ਹੋ ਗਿਆ, ਠੀਕ ਹੈ।
ਜੀ
ਇਹ ਤਾਂ ਗੁਰ ਸਿਧਾਂਤ ਹੈ, ਕਾਨੂੰਨ ਦੁਨੀਆਂ ਦੇ ਤਾਂ ਬਾਅਦ 'ਚੋਂ ਬਣੇ, ਤਾਂ ਬਦਲਦੇ ਰਹਿੰਦੇ ਨੇ। ਇਹ ਤਾਂ ਗੁਰੂ ਦਾ ਸਿਧਾਂਤ ਹੈ ਜਿਹੜਾ ਅਟਲ ਹੈ, ਹੁਣ ਬਣਾ ਗਿਆ ਵੀ ਜਿਹੜਾ ਮੇਰੀ ਛਤਰਛਾਇਆ ਦੇ ਹੇਠਾਂ ਆ ਗਿਆ, ਮੇਰੀ ਸ਼ਰਨ ਦੇ ਹੇਠਾਂ ਆ ਗਿਆ, ਮੇਰੇ ਸਿਧਾਂਤ ਦੇ ਹੇਠਾਂ ਆ ਗਿਆ, ਉਹਦੀ ਜਾਤ ਪਾਤ ਹੈ ਨਹੀਂ, ਠੀਕ ਹੈ। ਆਪਣੇ ਨਾਮ ਪਿੱਛੇ ਗੋਤ ਲਾ ਲਓ, ਕੋਈ ਐਡੀ ਗੱਲ ਨਹੀਂ, ਗੋਤ ਕੋਈ ਜਾਤ ਦਾ ਸੂਚਕ ਨਹੀਂ ਹੁੰਦਾ, ਗੋਤ ਪਿੰਡ ਦਾ ਵੀ ਲੱਗ ਸਕਦਾ, ਕੁਛ ਵੀ ਲੱਗ ਸਕਦਾ। ਪਰ
ਜੀ
ਜੇ ਤੁਸੀਂ ਮੰਨਦੇ ਹੋ ਵੀ ਹਾਂ, ਵੀ ਵਿਤਕਰਾ ਕਰਦੇ ਹੋ ਉਸ ਗੋਤ ਦੇ ਕਾਰਨ, ਫਿਰ ਉਹ ਜਾਤ ਪਾਤ 'ਚ ਆ ਜਾਂਦਾ, ਜਾਂ ਮਾਣ ਐਬਸੋਲੂਟਲੀ ਜ਼ਿਆਦਾ ਹੀ ਮਾਣ ਕਰੀ ਜਾ ਰਹੇ ਹੋ। ਵੀ ਜਿਹੜਾ ਸਿੱਖ ਸਿਧਾਂਤਾਂ ਦੇ ਵਿੱਚ ਆ ਗਿਆ, ਉਹਦਾ ਕੋਈ ਮਤਲਬ ਜਾਤ ਪਾਤ ਨਹੀਂ ਹੈਗਾ, ਕੋਈ ਵਿਤਕਰਾ ਨਹੀਂ, ਕੋਈ ਸਪੈਸ਼ਲ ਪ੍ਰਿਵਿਲੇਜ ਨਹੀਂ, ਕੋਈ ਸਪੈਸ਼ਲ ਰਿਜ਼ਰਵੇਸ਼ਨ ਨਹੀਂ, ਕੁਛ ਨਹੀਂ, ਸਾਰੇ ਇੱਕੋ ਬਰਾਬਰ ਨੇ, ਸਾਰੇ ਭਾਈ ਹੀ ਹੈ, ਹੈ ਨਾ। ਇੱਦਾਂ ਹੀ ਕ੍ਰਿਸਚੈਨਿਟੀ ਦਾ ਵੀ ਇਹੀ ਸਿਧਾਂਤ ਹੈ ਕਿ ਉਹ ਇਸ ਚੀਜ਼ ਨੂੰ ਮੰਨਦੇ ਹੀ ਨਹੀਂ ਹੈਗੇ, ਮੰਨਦੇ ਇਸ ਮੁਸਲਮਾਨ ਵੀ ਹੈ ਨਹੀਂ, ਪਰ ਚਲੋ ਇਹ ਨਹੀਂ, ਵੱਖਰੀ ਗੱਲ ਹੈ। ਮਿਲਣਾ ਉਹਨਾਂ ਨੂੰ ਵੀ ਨਹੀਂ ਚਾਹੀਦਾ, ਮਿਲਣਾ ਜਿਹੜੇ ਜਿਹੜੇ ਮਤਲਬ ਧਰਮ ਦੀ ਛਾਇਆ 'ਚ ਆ ਗਏ ਉਹਨਾਂ ਨੂੰ ਨਹੀਂ ਮਿਲਣਾ। ਹੁਣ ਹੁਣ ਜਿਹੜਾ ਕ੍ਰਿਸਚਨ ਦਾ ਰੂਲ ਹੈ, ਇਹਦੇ ਬਾਰੇ ਗੱਲ ਕਰੀਏ ਕਿ ਇਹਦੇ ਪਿੱਛੇ ਕੀ ਕਾਰਨ ਹੋ ਸਕਦੇ ਨੇ।
ਭਾਜੀ ਸਭ ਤੋਂ ਪਹਿਲਾਂ ਤਾਂ ਜਿਹਦੇ ਵੀ ਆਪਾਂ ਨਿਗਾਹ ਮਾਰੀਏ ਨਾ ਦੁਨੀਆਂ ਦੇ ਵਿੱਚ, ਇਹ ਚੱਕਰ ਵੋਟਾਂ ਦਾ ਹੀ ਪੈਂਦਾ ਕਿਤੇ ਨਾ ਕਿਤੇ। ਜਿਹੜੀ ਪਿੱਛੇ ਜੇ ਇੱਕ ਇੰਟਰਵਿਊ ਚੱਲਦੀ ਪਈ ਸੀਗੀ ਪੰਜਾਬ ਦੇ ਮੁੱਖ ਮੰਤਰੀ ਦੀ, ਕਿ ਜਿਹੜਾ ਭਾਜਪਾ ਨਾਲ ਕਿਤੇ ਵੀ ਜਿਹੜੇ ਗੱਠਜੋੜ ਹੋਏ ਆ ਤਾਂ ਉਹ ਪਾਰਟੀ ਖਤਮ ਹੋ ਚੁੱਕੀ ਆ। ਹੁਣ ਨਿਤਿਸ਼ ਕੁਮਾਰ ਸੀਗਾ, ਨਿਤਿਸ਼ ਕੁਮਾਰ ਵੀ ਖਤਮ ਹੋ ਚੁੱਕਿਆ। ਕਿਤੇ ਨਾ ਕਿਤੇ ਇਹ ਹਿੰਦੂ ਸਮਾਜ ਨੂੰ ਲੈ ਕੇ ਜਾਂ ਹਿੰਦੂਵਾਦੀ ਆਪਦਾ ਵੋਟ ਪੱਕੀ ਵੋਟ ਬੈਂਕ ਪੱਕੀ ਕਰ ਰਹੇ ਨੇ।
ਇੱਕ ਮਿੰਟ, ਮੈਂ ਥੋੜੀ ਗੱਲ ਹੋਰ ਐਡ ਕਰਦਾ। ਨਿਤਿਸ਼ ਕੁਮਾਰ ਖਤਮ ਹੋਇਆ ਆ ਡਿਕਟੇਟਰਸ਼ਿਪ 'ਚ, ਵਨ ਮੈਨ ਸ਼ੋਅ 'ਚ। ਮਾਇਆਵਤੀ ਵੀ ਇੱਦਾਂ ਹੋਈ ਆ, ਸੁਖਬੀਰ ਬਾਦਲ ਹੋਣੀ ਵੀ ਇੱਦਾਂ ਹੀ ਹੋ ਰਹੇ ਨੇ ਕਿ ਪਾਰਟੀ ਦੇ ਵਿੱਚ ਡੈਮੋਕ੍ਰੇਸੀ ਹੈ ਨਹੀਂ, ਪਾਰਟੀ ਦੇ ਵਿੱਚ ਨਵੇਂ ਲੀਡਰ ਨਹੀਂ ਆ ਰਹੇ, ਉਹਨਾਂ ਨੂੰ ਕੋਈ ਇਨਸੈਂਟਿਵ ਹੈ ਨਹੀਂ ਵੀ ਅਸੀਂ ਆਈਏ ਅਤੇ ਅਸੀਂ ਮਿਹਨਤ ਕਰੀਏ ਅਤੇ ਅਸੀਂ ਵੀ ਚੀਫ ਮਿਨਿਸਟਰ ਬਣ ਸਕਦੇ ਹਾਂ। ਇਹ ਇੱਦਾਂ ਖਤਮ ਹੋ ਰਹੇ ਨੇ, ਠੀਕ ਹੈ, ਇਹ ਪਹਿਲਾ ਕਾਰਨ। ਦੂਜਾ ਕਾਰਨ ਇਹ ਹੈ ਕਿ ਉਹ ਜਿਹੜੀ ਜਦੋਂ ਪਤਾ ਆ, BJP ਨੂੰ ਵੀ ਪਤਾ, ਕਾਂਗਰਸ ਨੂੰ ਵੀ ਪਤਾ ਵੀ ਇਹਦੀ ਜਿਹੜੇ ਬੰਦੇ ਦਾ ਪ੍ਰਤਾਪ ਖਤਮ ਹੋ ਜਾਣਾ ਅਤੇ ਇਹਦਾ ਜਿਹੜਾ ਫਿਰ ਅਸੀਂ ਰਹਿੰਦ ਖੂੰਹਦ ਹੈ ਉਹ ਅਸੀਂ ਚੱਕੀਏ ਫਿਰ
ਜੀ
ਉਹ। ਪਰ ਲੋਕਾਂ ਨੂੰ ਇਉਂ ਲੱਗਦਾ ਕਿ BJP ਨੇ ਖਤਮ ਕਰ ਦਿੱਤੇ, ਪਰ ਐਕਚੁਅਲੀ ਉਹਨਾਂ ਦਾ ਜਿਹੜਾ ਆਪਣਾ ਪਾਰਟੀ ਸਟਰਕਚਰ ਹੈ ਉਹ ਗਲਤ ਹੋਇਆ ਹੁੰਦਾ ਆ, ਅਤੇ ਉਹ ਤਾਂ ਚੱਕਣੇ ਆਉਂਦੇ ਆ, ਫਿਰ ਫਾਇਦਾ ਹੀ ਚੱਕਣਾ, ਉਹਨੂੰ ਚੱਕਣਾ ਹੀ ਆ। ਸੋ ਇਸ ਕਰਕੇ ਮਤਲਬ ਇਹ ਵੀ ਇੱਕ ਕਾਰਨ ਹੈ ਪਤਨ ਹੋਣ ਦਾ।
ਬਾਕੀ ਰਹੀ ਭਾਜੀ ਜਿਹੜੀ ਕ੍ਰਿਸਚੈਨਿਟੀ ਦੀ ਗੱਲ ਹੈ, ਇਹਨਾਂ ਨੇ ਹੁਣ ਬੁੱਧ ਧਰਮ ਲੈ ਕੇ ਆਉਂਦਾ ਜਾਂ ਨਾਲ ਸਿੱਖ ਧਰਮ ਲੈ ਕੇ ਆਉਂਦਾ, ਜਿਹੜਾ ਵੀ ਇਹਨਾਂ ਨੇ ਬਿਆਨ ਦਿੱਤਾ, ਕਿਤੇ ਨਾ ਕਿਤੇ ਇਹ ਸਿਰਫ ਇੱਕ ਕਹਿ ਲਈਏ ਕਿ ਲੋਕਾਂ ਦਾ ਉਹਨਾਂ ਤੇ ਕੋਈ ਮਤਲਬ ਨਸਲੀ ਹਮਲਾ ਨਾ ਹੋਵੇ, ਵੀ ਸਿਰਫ ਤੁਸੀਂ ਹਿੰਦੂਵਾਦ ਨੂੰ ਬੜਾਵਾ ਦੇ ਰਹੇ ਹੋ, ਇੱਕ ਕਹਿ ਲਈ ਹਿਊਮਨ ਰਾਈਟਸ ਤੋਂ ਡਰਦਿਆਂ ਨੇ ਵੀ ਇਹਨਾਂ ਨੇ ਨਾਲ ਦੋ ਧਰਮਾਂ ਜਾਂ ਤਿੰਨ ਧਰਮਾਂ ਦੇ ਨਾਮ ਜੋੜੇ ਆ, ਹੋਰ ਇਹਨਾਂ ਦਾ ਕੋਈ ਨਹੀਂ, ਕਿਉਂਕਿ ਹਿੰਦੂ ਰਾਸ਼ਟਰਵਾਦ ਜਿਹੜਾ ਇਹਨਾਂ ਬਣਾਉਣ ਦਾ ਇਹਨਾਂ ਦਾ ਕੀਤੀ ਹੈ ਸ਼ੁਰੂਆਤ, ਯੋਗੀ ਕਹਿ ਲਈਏ ਜਾਂ ਨਰਿੰਦਰ ਮੋਦੀ ਕਹਿ ਲਈਏ, ਸਾਰਿਆਂ ਨੂੰ ਪਤਾ ਕੋਈ ਇਸ ਚੀਜ਼ ਤੋਂ ਵਾਂਝਾ ਨਹੀਂ ਹੈਗਾ ਕਿ ਇੰਡੀਆ ਦੇ ਵਿੱਚ ਇਸ ਵੇਲੇ ਕੀ ਚੱਲਦਾ ਪਿਆ।
ਜਿਸ ਕਾਰਨ ਦੇਖੋ ਜਿਹੜਾ ਪਹਿਲੀ ਗੱਲ ਤਾਂ ਜਿਹੜੀ ਜਾਤ ਹੈ ਨਾ ਪਾਤ,
ਜੀ
ਇਹ ਹਿੰਦੂ ਧਰਮ ਜਿਹੜਾ ਆ ਉਹਦੀ ਰਿਕੁਆਇਰਮੈਂਟ ਨਹੀਂ ਹੈਗੀ, ਇਹ ਹਿੰਦੂ ਮੈਥਡ ਆਫ ਗਵਰਨੈਂਸ ਜਿਹੜੀ ਆ ਉਹਦੇ ਅੰਡਰ ਆ ਜਾਂਦਾ ਆ। ਠੀਕ ਹੈ ਨਾ, ਮਨੁਸਮ੍ਰਿਤੀ ਜਿਹੜੀ ਆ, ਮਨੁਸਮ੍ਰਿਤੀ ਤਾਂ ਬਹੁਤ ਲੋਅ ਲੈਵਲ ਹੇਠਾਂ ਵਾਲੇ ਲੈਵਲ ਦੀ ਲੋਕਾਂ ਨੂੰ ਰਾਜ ਕਰ, ਕੋਨਸਟੀਟਿਊਸ਼ਨ ਹੀ ਰੱਖ ਲਓ ਉਹਨਾਂ ਟਾਈਮਾਂ ਦੇ ਇਹ ਸੀਗੇ,
ਜੀ
ਪਰ ਜਿਹੜੇ ਐਕਚੁਅਲੀ ਹਿੰਦੂ ਧਰਮ ਦੇ ਸਿਧਾਂਤ ਨੇ ਉਹ ਵੇਦਾਂ 'ਚ ਨੇ, ਉਪਨਿਸ਼ਟਾਂ 'ਚ ਨੇ, ਹੈ ਨਾ, ਉਹਨਾਂ 'ਚ
ਜੀ
ਬੈਠੇ ਨੇ, ਉੱਥੇ ਇਹ ਚੀਜ਼ਾਂ ਹੈ ਨਹੀਂ, ਬਹੁਤ ਘੱਟ ਹੈ। ਠੀਕ ਹੈ, ਉੱਥੇ ਵਾਲਮੀਕ ਵੀ ਉਨਾ ਹੀ ਮਤਲਬ ਸਤਿਕਾਰਤ ਹੈ, ਤੁਸੀਂ ਦੇਖੋ ਉੱਥੇ
ਜੀ
ਤਾਂ ਇਹ ਕਹਿੰਦੇ ਕਿ ਜਿਹੜਾ ਬ੍ਰਹਮ ਨੂੰ ਪਾ ਗਿਆ ਜਾਂ ਜਿਹੜਾ ਪ੍ਰੈਕਟਿਸ ਕਰਦਾ ਰੂਹਾਨੀਅਤ ਦੀ ਉਹ ਬ੍ਰਾਹਮਣ ਹੈ, ਉੱਥੇ ਉਹ ਗੱਲਾਂ ਹੋ ਰਹੀਆਂ ਨੇ, ਹੈ ਨਾ। ਸੋ
ਜੀ
ਇਸ ਕਰਕੇ ਇਹ ਜਿਹੜੇ ਗਵਰਨੈਂਸ ਦੇ ਰੂਲਸ ਨੇ ਉਹਦੇ ਅੰਡਰ ਫਿਰ ਚਾਰ ਵਰਨ ਆ ਜਾਂਦੇ, ਉਹ ਇਹ ਇੱਕ ਮਤਲਬ ਕਿਉਂਕਿ ਰੂਲ ਕਰਦੇ ਆ ਹਿੰਦੂ ਰਾਜੇ, ਸੋ ਉਹ ਬਣਾਏ ਹੋਏ ਸੀ। ਸੋ ਜੇ ਤੁਸੀਂ ਇਹਨਾਂ ਤੋਂ ਨਜਾਤ ਪਾਉਣੀ ਆ, ਠੀਕ ਹੈ, ਇਸ ਸਿਸਟਮ ਤੋਂ ਬਾਹਰ ਨਿਕਲਣਾ, ਤੁਸੀਂ ਔਖੇ ਹੋਏ ਪਏ ਆ, ਪਹਿਲੇ ਪਾਤਸ਼ਾਹ ਵੀ ਔਖੇ ਹੋਏ ਪਏ ਸੀਗੇ, ਸਾਰੇ ਸੁਸਾਇਟੀ ਔਖੀ ਸੀ, ਉਹ ਬਾਹਰ ਨਿਕਲ ਗਏ ਵੀ ਅਸੀਂ ਇਹ ਮੰਨਦੇ ਨਹੀਂ ਯਾਰ ਆਹ ਚੀਜ਼ਾਂ, ਤਾਂ ਸੁਸਾਇਟੀ ਨੂੰ ਗਲਤ ਪਾਸੇ ਚੱਲ ਰਿਹਾ ਕੰਮ ਹੈ ਨਾ। ਮੇਰੇ ਇੱਕ ਦੋਸਤ ਨੇ ਬ੍ਰਾਹਮਣ ਵਕੀਲ ਨੇ ਬਹੁਤ ਵੱਡੇ, ਉਹ ਆਪ ਕਹਿੰਦੇ ਨੇ, ਕਹਿੰਦੇ ਆਹ ਜਾਤ ਪਾਤ ਸਿਸਟਮ ਨੇ ਸਾਰਾ ਬੇੜਾ ਬੇੜਾ ਸਾਡੀ ਸੁਸਾਇਟੀ ਦਾ ਗਰਕ ਕੀਤਾ ਹੋਇਆ। ਠੀਕ ਹੈ, ਹੁਣ ਜਿਹੜਾ ਮਤਲਬ ਰਿਜ਼ਰਵੇਸ਼ਨ ਹੈ ਉਹ
ਜੀ
ਜਾਤ ਪਾਤ ਦੇ ਆਧਾਰ 'ਤੇ ਚਲੋ ਮਿਲਦੀ ਹੈ ਕੋਟੇ ਵਗੈਰਾ, ਪਰ ਮੈਂ ਕਹਿੰਦਾ ਜੇ ਕੋਈ ਬੰਦਾ ਉਹ 'ਚੋਂ ਬਾਹਰ ਨਿਕਲਣਾ ਚਾਹੁੰਦਾ ਆ, ਗੁਰੂ ਸਾਹਿਬ ਨਿਕਲ ਗਏ, ਅਸੀਂ ਨਿਕਲ ਗਏ, ਠੀਕ ਹੈ, ਅਤੇ ਨਿਕਲ ਕੇ ਡਿਕਲੇਅਰ ਕਰਤਾ ਅੰਮ੍ਰਿਤ ਛਕ ਲਿਆ, ਫਿਰ ਜਾ ਕੇ ਅੰਦਰੋਂ ਖਾਤੇ ਕਾਗਜ਼ਾਂ 'ਤੇ ਸਾਈਨ ਕਰੀ ਜਾਂਦੇ, ਮੈਂ ਐੱਸ ਸੀ ਹਾਂ ਮੈਂ ਆ ਮੈਨੂੰ ਆਹ ਦੇ ਦਿਓ, ਫਿਰ ਤਾਂ ਮਤਲਬ ਉਹਦਾ ਤਾਂ ਕੋਈ ਸਟੈਂਡਰਡ ਨਹੀਂ ਨਾ ਹੈਗਾ। ਸੋ ਇਸ ਕਰਕੇ ਇਹਦੇ ਬਾਰੇ ਬਹੁਤ ਕਲੈਰੀਫਿਕੇਸ਼ਨ ਦੀ ਲੋੜ ਹੈਗੀ ਆ, ਮੇਰਾ ਖਿਆਲ ਹਜੇ ਵੀ ਜਿਹੜੇ ਕਾਨੂੰਨ ਮੈਂ ਪੜ੍ਹੇ ਨਹੀਂ ਹੈਗੇ, ਪਰ ਮੇਰੇ ਹਿਸਾਬ ਨਾਲ ਇਟਸ ਵਨ ਸਟੈਪ ਟੁਵਰਡਸ ਦੈਟ, ਕਿ ਜੇ ਬੰਦਾ ਸੈਲਫ ਹੀ ਡਿਕਲੇਅਰ ਕਰ ਰਿਹਾ ਵੀ ਮੈਂ ਇਸ ਸਿਸਟਮ 'ਚ ਹੈ ਨਹੀਂ, ਤਾਂ ਹੀ ਸ਼ੁੱਡ ਨਾਟ ਬੀ ਰਿਸੀਵਿੰਗ ਐਨੀ ਪ੍ਰਿਵਿਲੇਜਸ ਉਹਦੇ ਅੰਦਰ ਜਿਹੜੀ ਉਹਨੂੰ ਮਿਲਦੀ ਹੈ। ਠੀਕ ਹੈ, ਅਤੇ ਦੂਜੀ ਗੱਲ ਇਹ ਹੈ ਕਿ ਜਿਹੜੀ ਵੋਟ ਬੈਂਕ ਦੀ ਗੱਲ ਕਰਦੇ ਹਾਂ, ਉਹ ਇਹ ਹੈ ਵੀ ਜਿਹੜੀ ਕਨਵਰਜਨ ਹੋ ਰਹੀ ਹੈ ਧੱਕੇ ਨਾਲ ਕਨਵਰਜਨ, ਉਹਨੂੰ ਰੋਕ, ਇਹ ਉਹਦੇ ਰੋਕਣ ਵਾਸਤੇ ਵੀ ਇੱਕ ਮਤਲਬ ਫਸਟ ਉਹ ਹੈ, ਸੈਕਿੰਡ ਵੋਟ ਬੈਂਕ ਹੈ, ਕਿ
ਜੀ
ਬੰਦੇ ਜਿਹੜੇ ਹੁਣ 100 ਵਾਰੀ ਸੋਚੂਗੇ ਵੀ ਸਾਨੂੰ ਇਹ ਜੀ ਅਸੀਂ ਗਵਰਨਮੈਂਟ ਤੋਂ ਵੀ ਰਿਜ਼ਰਵੇਸ਼ਨ ਲਈ ਜਾ ਰਹੇ ਹਾਂ, ਯਾਨੀ ਕਿ ਟੈਕਸ ਪੇਅਰ ਤੋਂ ਵੀ ਰਿਜ਼ਰਵੇਸ਼ਨ ਲਈ ਜਾ ਰਹੇ ਹਾਂ, ਬੈਨੀਫਿਟ ਲੈ ਰਹੇ ਹਾਂ, ਅਤੇ ਉੱਧਰੋਂ ਸਾਨੂੰ ਉਹ ਵੀ ਔਫਰ ਕਰ ਰਹੇ, ਅਸੀਂ ਉਹ ਵੀ ਲੈ ਲੈਣਾ ਹੈ। ਠੀਕ ਹੈ,
ਜੀ
ਅਸੀਂ ਧਰਮ ਬਦਲ ਲਈ, ਅਸੀਂ ਦੋਨਾਂ ਪਾਸਿਓਂ ਚੱਕੀ ਜਾਣਾ ਕੰਮ। ਠੀਕ ਹੈ, ਹੁਣ ਉਹ ਬਦਲਣ ਤੋਂ ਪਹਿਲਾਂ ਇਹ ਦੇਖੋ ਵੀ ਜੇ ਅਸੀਂ ਉੱਧਰੋਂ ਲੈਣਾ ਨਾ ਪਾਸਟਰਾਂ ਤੋਂ, ਤਾਂ ਫਿਰ ਸਾਡਾ ਇੱਧਰੋਂ ਜਾਂਦਾ ਲੱਗਣਾ ਹੈ। ਇਹ ਉਹਨੂੰ ਸਟਾਪ ਕਰਨ ਵਾਸਤੇ ਇੱਕ ਕਹਿ ਲਓ ਕਿ ਡਿਸ ਇਨਸੈਂਟਿਵਾਈਜ਼ ਜਿਹੜਾ ਸਿਸਟਮ ਸੀਗਾ ਉਹਨੂੰ ਖਤਮ ਕਰ ਦਿੱਤਾ, ਇਨਸੈਂਟਿਵ ਖਤਮ ਕਰਤਾ ਵੀ ਕ੍ਰਿਸਚੈਨਿਟੀ 'ਚ ਜੇ ਪੈਸਿਆਂ ਲਈ ਜਾਣਾ ਹੈ ਤਾਂ ਫਿਰ ਤੁਹਾਡੇ ਇੱਧਰੋਂ ਪੈਸੇ
ਜੀ
ਬੰਦ ਹੋ ਜਾਣੇ ਆ। ਤੁਹਾਡਾ ਕੀ ਖਿਆਲ ਹੈ?
ਭਾਜੀ, ਇੱਕ ਨਾ ਮੇਰੇ ਇੱਥੇ ਬੜਾ ਮਿੱਤਰ ਹੈ ਪੁਰਾਣਾ, ਉਹ ਸ਼੍ਰੀਲੰਕਾ ਤੋਂ ਹੈ। ਉਹਨੇ ਮੈਨੂੰ ਸਵਾਲ ਕੀਤਾ, ਕਹਿੰਦਾ ਵੀ ਤੁਸੀਂ ਜਿਹੜਾ ਹਿੰਦੂ ਰਾਸ਼ਟਰ ਬਣਾਉਣ ਦੀ ਗੱਲ ਚੱਲ ਰਹੀ ਹੈ ਤੁਹਾਡੇ ਇੰਡੀਆ ਦੇ ਵਿੱਚ, ਉਹ ਕੀ ਹੈ? ਮੈਂ ਕਿਹਾ ਵੀ ਉਹ ਕਹਿੰਦੇ ਵੀ ਸਾਰੇ ਹਿੰਦੂ 'ਚ ਕਨਵਰਟ ਹੋ। ਕਹਿੰਦਾ ਹਿੰਦੂ ਅਸੀਂ ਵੀ ਹਾਂ, ਅਸੀਂ ਵੀ ਪੂਜਦੇ ਹਾਂ, ਅਸੀਂ ਰਾਵਣ ਨੂੰ ਵੀ ਪੂਜਦੇ ਹਾਂ, ਅਸੀਂ ਰਾਮ ਨੂੰ ਵੀ ਪੂਜਦੇ ਹਾਂ, ਪਰ ਤੁਹਾਡੇ ਜਿਹੜਾ ਹਿੰਦੂ ਤਵ ਚੱਲਦਾ ਪਿਆ ਜਾਂ ਹਿੰਦੂਵਾਦ ਚੱਲਦਾ ਪਿਆ, ਉਹ ਜਿਹੜੀ ਅੰਧ ਭਗਤੀ ਚੱਲਦੀ ਪਈ ਹੈ ਤੁਹਾਡੇ, ਨਾ ਤਾਂ ਤੁਸੀਂ ਉਹ ਹਿੰਦੂ ਨੇ, ਨਾ ਉਹ ਪੂਰੇ ਕੋਈ ਇਨਸਾਨੀਅਤ 'ਚ ਨੇ, ਨਾ ਉਹ ਹਿੰਦੂ ਤਵ 'ਚ ਨੇ, ਜਾਂ ਕੋਈ ਬ੍ਰਾਹਮਣ ਨੇ। ਅਸੀਂ ਕਹਿੰਦਾ ਸਵੇਰੇ ਹਿੰਦੂ ਧਰਮ ਦੇ ਵਿੱਚ ਸਭ ਤੋਂ ਪਹਿਲੀ ਜਿਹੜੀ ਰੱਖੀ ਗਈ ਹੈ ਕਿ ਗਣੇਸ਼ ਪੂਜਿਆ ਜਾਂਦੇ, ਗਣੇਸ਼ ਦੀ ਪੂਜਾ ਹੁੰਦੀ ਹੈ, ਤੇ ਗਣੇਸ਼ ਤੋਂ ਸ਼ੁਰੂ ਕਰਦੇ ਨਹੀਂ ਇਹ, ਕਦੇ ਕੋਈ ਲੈ ਕੇ ਆ ਜਾਂਦੇ ਆ, ਕਦੇ ਕੋਈ ਲੈ ਕੇ ਆ ਜਾਂਦੇ ਆ। ਹੁਣ ਵਿੱਚ ਦੇਖੋ ਇੱਕ ਮਲਿਆਲਮ ਬੰਦਾ ਭਾਜੀ, ਉਹਨੇ ਇੰਨੀ ਸੋਹਣੀ ਗੱਲ ਕੀਤੀ, ਕਹਿੰਦਾ ਬਾਬਰੀ ਮਸਜਿਦ ਵਾਲਾ ਕਾਂਡ ਹੋਇਆ, ਉੱਥੇ ਬਾਬਰੀ ਮਸਜਿਦ ਨੂੰ ਢਾਇਆ ਗਿਆ, ਕੀ ਕਾਰਨ ਬਣਦਾ ਸੀ ਉਹ? ਇਹ ਹਿੰਦੂਵਾਦ ਆ।
ਨਹੀਂ, ਉਹ ਉੱਥੇ ਉੱਥੇ ਹੋਰ ਆ ਜਾਂਦੇ ਇਸ ਤਰ੍ਹਾਂ। ਤਾਂ ਫਿਰ ਸਾਰੇ ਧਰਮਾਂ ਦੇ ਜਿਹੜੇ ਉਹਨਾਂ ਨੇ ਪਹਿਲਾਂ ਕਿੰਨੇ 11 ਮੰਦਰ ਢਾਏ ਹੋਏ ਨੇ, ਠੀਕ
ਜੀ
ਹੈ। ਮਤਲਬ ਇਹ ਸੈਪਰੇਟ ਇਸ਼ੂ ਹੈ, ਜਿਹੜਾ ਜਿਹੜੀ ਆਸਥਾ ਦੀ
ਜੀ
ਗੱਲ ਹੈ ਨਾ, ਜਿਹੜੀ ਪੂਜਾ ਆ ਕਿਸੇ ਵੀ ਧਰਮ ਦੇ ਵਿੱਚ, ਉਹ ਕਿਸੇ ਤਰ੍ਹਾਂ ਵੀ ਹੋ ਸਕਦੀ ਹੈ, ਠੀਕ ਹੈ।
ਜੀ
ਆਪਣੇ ਵੀ ਸਿੱਖ ਧਰਮ ਦੇ ਵਿੱਚ ਜਿਹੜਾ ਨਿਤਨੇਮ ਹੈ, ਉਹ ਗਾਂਹ ਹੁਕਮਨਾਮਿਆਂ ਦੇ ਥਰੂ ਆਇਆ। ਗੁਰੂ ਸਾਹਿਬ ਨੇ ਤਾਂ 24 ਘੰਟੇ ਜਪਣ ਨੂੰ ਕਿਹਾ ਹੈ ਨਾ, ਉਹ ਤਾਂ
ਜੀ
24 ਘੰਟੇ ਦਾ ਹੀ ਨਿਤਨੇਮ ਹੈ। ਮਤਲਬ ਰਾਮ ਨਾਮ ਜਪਣਾ ਜਾਂ ਪਰਮਾਤਮਾ ਦਾ ਨਾਮ ਜਪਣਾ, ਚੇਤੇ ਰੱਖਣਾ ਵੱਖਰੇ ਵੱਖਰੇ ਤਰੀਕੇ ਨਾਲ। ਸੋ ਇਹ ਗਾਂਹ ਬੰਦਿਆਂ ਨੇ ਬਣਾਏ ਹੋਏ ਆ ਵੀ ਕਿਹੜੀ ਕਿਹੜਾ ਪਾਠ ਸਵੇਰ ਨੂੰ ਕਰਨਾ, ਕਿਹੜਾ ਸ਼ਾਮ ਨੂੰ ਕਰਨਾ, ਮਤਲਬ ਉਹ ਤੋਂ ਬਾਅਦ ਦੀਆਂ ਗੱਲਾਂ ਨੇ, ਹੈ ਨਾ। ਪਰ
ਜੀ
ਜਿਹੜਾ ਇਹ ਰਿਜ਼ਰਵੇਸ਼ਨ ਦਾ ਚੱਲ ਰਿਹਾ ਕੰਮ, ਵੀ ਤੁਹਾਨੂੰ ਕੱਢ ਦਿੱਤਾ ਜਾਏਗਾ, ਇਹ
ਜੀ
ਮੇਰੇ ਹਿਸਾਬ ਨਾਲ ਤਾਂ ਪਿਓਰ ਐਂਡ ਪਿਓਰ ਜਿਹੜਾ ਆ, ਉਹ ਜਿਹੜੀ ਪੈਸੇ ਦੇ ਕੇ ਕਨਵਰਜ਼ਨ ਹੈ, ਉਹ ਹੈ। ਹੁਣ
ਜੀ
ਦੇਖੋ, ਕਨਵਰਜ਼ਨ ਪਹਿਲਾਂ ਵੀ ਹੋਈ ਹੈ। ਪਹਿਲਾਂ ਪੰਜਾਬ ਦੇ ਵਿੱਚ ਮਤਲਬ ਸਾਰੇ ਇੱਕ ਦੂਜੇ ਦੇ ਪੂਰਕ ਸੀ, ਇੱਕ ਦੂਜੇ ਦੇ ਹੈਲਪਰ ਸੀਗੇ, ਠੀਕ ਹੈ। ਇਹਨਾਂ ਨੇ, ਗਵਰਨਮੈਂਟ ਨੇ ਇਹ ਰਿਜ਼ਰਵੇਸ਼ਨ ਕਰਕੇ ਸਾਰੇ ਉਹ ਤੋੜ ਕੇ, ਐਥਿਕਸ ਤੋੜ ਕੇ ਆਪਣੇ
ਜੀ
ਨਾਲ ਲਾ ਲਏ। ਐਸਸੀ ਕੋਟਾ, ਬੀਸੀ ਕੋਟੇ ਦੀਆਂ ਲਿਸਟਾਂ ਬਣ ਗਈਆਂ। ਹੈਂ, ਉਹ ਲੋਕਾਂ ਨੇ
ਜੀ
ਆਪਣਾ ਧਰਮ ਛੱਡ ਦਿੱਤਾ ਅਤੇ ਉਹ ਐਸਸੀ ਬੀਸੀ ਕੋਟੇ ਦੇ ਵਿੱਚ ਜਾ ਵੜੇ, ਠੀਕ ਹੈ।
ਜੀ
ਹੁਣ ਉਹ ਪਾੜਾ ਇੰਨਾ ਵੱਧ ਗਿਆ ਕਿ ਉਹ ਹੁਣ ਫਸਟ ਪ੍ਰਾਇੋਰਟੀ ਉਹਨਾਂ ਦੀ ਰਿਜ਼ਰਵੇਸ਼ਨ ਲੈਣਾ ਹੀ ਹੁੰਦੀ ਆ, ਵੱਧ ਤੋਂ ਵੱਧ ਫਾਇਦਾ ਹੀ ਲੈਣਾ ਹੁੰਦੀ ਆ। ਉਹ ਚਾਹੇ ਉਹ ਜਿੰਨੇ ਮਰਜ਼ੀ ਅਮੀਰ ਹੋਣ, ਉਹ ਚੀਜ਼ ਲੈਣਗੇ ਹੀ ਲੈਣਗੇ, ਉਹਨਾਂ ਨੂੰ ਲੋੜ ਨਹੀਂ ਹੁੰਦੀ, ਠੀਕ ਹੈ। ਸੋ ਪਹਿਲਾ ਕਸੂਰ ਤਾਂ ਗਵਰਨਮੈਂਟ ਦਾ ਆਪ ਹੈ ਕਿ ਉਹਨਾਂ ਨੇ ਇਹੋ ਜਿਹਾ ਸਿਸਟਮ ਕ੍ਰੀਏਟ ਕੀਤਾ ਜਿਹਨੇ ਜਾਤ ਪਾਤ ਨੂੰ ਪੱਕੀ ਮੋਹਰ ਲਾਤੀ, ਜਿਹੜੀ ਕਿ
ਜੀ
ਨਹੀਂ ਲਾਉਣੀ ਚਾਹੀਦੀ ਸੀ। ਈਵਨ B.R. ਅੰਬੇਦਕਰ ਸਾਹਿਬ ਨੇ ਵੀ ਕਿਹਾ ਸੀ ਵੀ 8-10 ਸਾਲ ਤੱਕ ਇਹ ਚੱਲੇਗਾ, ਉਹ ਤੋਂ ਬਾਅਦ ਖਤਮ ਹੋ ਜਾਏਗਾ। ਉਹ ਨਹੀਂ ਖਤਮ ਕੀਤਾ, ਠੀਕ ਹੈ। ਹੁਣ ਇਹ ਕੰਡਾ ਬਣ ਚੁੱਕਾ ਜਿਹੜਾ ਕਿ ਚੁੱਭੀ ਜਾ ਰਿਹਾ, ਚੁੱਭੀ ਜਾ ਰਿਹਾ, ਚੁੱਭੀ ਜਾ ਰਿਹਾ। ਹੁਣ ਪੈਸੇ ਦੇ ਕੇ ਸਰਕਾਰਾਂ ਨੇ ਉਹ ਲਿਸਟਾਂ ਬਣਾਈਆਂ, ਪੈਸੇ ਦਿੰਦੇ ਆ ਤਾਂ ਲਿਸਟਾਂ 'ਚ ਰਹਿੰਦੇ ਨੇ ਲੋਕ, ਫਿਰ ਉਹਨਾਂ ਨੂੰ ਮੈਨੀਪੁਲੇਟ ਕੀਤਾ ਜਾਂਦਾ, ਵੋਟਾਂ ਪਵਾਈਆਂ ਜਾਂਦੀਆਂ। ਹੁਣ ਇਹੀ ਫਾਰਮੂਲਾ ਪਾਸਟਰ ਕਰ ਰਹੇ ਨੇ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ, ਪੈਸੇ ਦੇ ਕੇ ਆਪਣੇ ਵੋਟ ਬੈਂਕਾਂ ਬਣਾ ਰਹੇ ਨੇ। ਉਨੀ ਫਿਰ ਉਹ ਵੋਟ ਬੈਂਕਾਂ ਵੇਚਣੀਆਂ ਨੇ ਪੋਲੀਟੀਸ਼ੀਅਨਾਂ ਨੂੰ, MLA-ਆਂ ਨੂੰ, ਠੀਕ ਹੈ, ਜਾਂ ਆਪਣਾ ਸੌਦਾ ਵੇਚਣਾ ਹੈ। ਸੋ ਹੁਣ ਮੁਕਾਬਲਾ ਚੱਲ ਰਿਹਾ ਦੋ ਦੋ ਸਿਸਟਮਾਂ ਦੇ ਵਿੱਚ, ਇੱਕ
ਪਰ
ਸਰਕਾਰ।
ਆਖਰ ਨੂੰ ਭਾਜੀ ਜਿਹੜਾ ਨਿਕਲਦਾ ਉਹ ਆਉਂਦਾ ਤਾਂ ਪੈਸੇ ਤੇ ਵੋਟ ਤੇ ਹੀ ਹੈ
ਹਾਂ, ਮੈਂ ਉਹੀ ਕਹਿ
ਇਹ
ਰਿਹਾ ਨਾ,
ਚੀਜ਼।
ਮੈਂ ਉਹੀ ਕਹਿ ਰਿਹਾ ਨਾ,
ਜੀ
ਆ ਆ ਆਉਣਾ ਉੱਥੇ ਹੀ ਹੈ। ਇੱਕ ਪਾਸੇ
ਜੀ
ਲੀਡਰਾਂ ਨੇ SC-BC ਕੋਟਾ ਰਿਜ਼ਰਵੇਸ਼ਨ ਸਿਸਟਮ ਨੂੰ ਵੋਟਾਂ ਨਾਲ ਜੋੜਿਆ ਹੋਇਆ, ਦੂਜੇ ਪਾਸੇ
ਜੀ
ਪਾਸਟਰ ਆਪਣੇ ਵੋਟ ਪਾ ਰਹੇ ਨੇ, ਡੇਰੇ ਆਪਣੇ ਵੋਟ ਬੈਂਕ ਬਣਾ ਰਹੇ ਨੇ, ਤੇ ਉਹਨੀ ਵੇਚਣਾ ਹੁੰਦਾ ਆ ਉਹਨਾਂ ਨੂੰ, ਉੱਥੇ ਬੈਨੀਫਿਟ ਲੈਣੇ ਹੁੰਦੇ ਨੇ। ਸੋ ਕਹਿ ਲਓ ਕਿ ਦੋ ਸਿਸਟਮ ਆਪਸ 'ਚ ਭਿੜ ਰਹੇ ਨੇ, ਤੇ ਹੁਣ ਸਰਕਾਰੀ ਕੋਟੇ ਨੂੰ ਇਹ ਲੱਗ ਰਿਹਾ ਵੀ ਸਾਡਾ ਤਾਂ ਜਿਹੜਾ ਪੈਸੇ ਅਸੀਂ ਦਿਵਾ ਰਹੇ ਹਾਂ ਇਹਨਾਂ ਨੂੰ SC-BC ਦੇ
ਜੀ
ਰਿਜ਼ਰਵੇਸ਼ਨ ਦੇ ਅੰਡਰ, ਹੈ ਨਾ, ਵੋਟ ਹੀ ਨਹੀਂ ਜਾ ਕੇ ਪਾਣੀ ਆ ਉੱਧਰੋਂ, ਹੈ ਨਾ।
ਜੀ
ਉਹ ਇਹ ਆਪਸ 'ਚ ਟਸਲਬਾਜ਼ੀ ਇਹਨਾਂ ਦੀ ਚੱਲ ਰਹੀ ਆ ਸਿਸਟਮਸ ਦੀ, ਤਾਂ ਕਰਕੇ ਉਹ ਸਰਕਾਰੀ ਸਿਸਟਮ ਉਹਨਾਂ ਨੂੰ ਰੋਕਣ ਵਾਸਤੇ ਇਹ ਕਾਨੂੰਨ ਦੀ ਮਤਲਬ ਚੇਂਜ ਕਰ ਰਿਹਾ ਵੀ ਜੇ ਉੱਧਰ ਜਾਣਾ ਹੈ ਤਾਂ ਇੱਧਰ ਨਹੀਂ ਮਿਲਣਾ ਕੁਝ ਵੀ, ਹੈ ਨਾ।
ਜੀ
ਸੋ ਦੇਖੋ, ਉਹਦੇ ਇਹ ਹੈ ਵੀ ਜੇ ਕੋਈ ਬੰਦਾ ਇੰਡੀਪੈਂਡੈਂਟਲੀ ਕ੍ਰਿਸਚਨ ਬਣਨਾ ਚਾਹੁੰਦਾ ਹੈ, ਬਿਨਾਂ
ਜੀ
ਲਾਲਚ ਤੋਂ, ਬਿਨਾਂ ਪੈਸੇ ਤੋਂ, ਠੀਕ ਹੈ, ਉਹ ਲੂਜ਼ ਕਰ ਜਾਏਗਾ। ਕਿਉਂ? ਹਾਲਾਂਕਿ ਉਹ ਸ਼ਡਿਊਲਡ ਅੰਡਰ ਹੈ ਉਹਦੇ ਫਿਰ, ਪਰ ਉਹ ਕ੍ਰਿਸਚਨ ਬਣ ਗਿਆ ਬਾਈ ਚੋਇਸ ਜਾਂ ਬਾਈ ਧਰਮ, ਉਹਦਾ ਦਿਲ ਕੀਤਾ ਕ੍ਰਿਸਚਨ ਬਣਨ ਨੂੰ, ਠੀਕ ਹੈ, ਜਾਂ ਸਿੱਖ ਬਣਨ ਨੂੰ ਜਾਂ ਹੋਰ ਧਰਮ ਬੋਧੀ ਬਣਨ ਨੂੰ, ਪਰ ਉਹਦੀ ਜਿਹੜੀ ਫਾਈਨੈਂਸ਼ੀਅਲ ਸਿਚੁਏਸ਼ਨ ਹੈ ਉਹ ਸਹੀ ਨਹੀਂ ਹੈਗੀ, ਉਹਨੂੰ
ਜੀ
ਹੈਲਪ ਦੀ ਲੋੜ ਹੈ, ਤੇ ਉਹ ਲੂਜ਼ ਕਰ ਜਾਏਗਾ। ਸੋ ਇੱਕ ਤਰ੍ਹਾਂ ਨਾਲ ਇਹ ਵਾਅਦਾ ਵੀ ਪਾਏਗਾ ਕਿ ਇੱਕ ਬੰਦਾ ਨਾ ਕਈ ਵਾਰ ਕਹਿੰਦਾ ਪਹਿਲਾਂ ਪੇਟ ਪੂਜਾ ਤੇ ਫਿਰ ਕੰਮ ਦੂਜਾ, ਵੀ ਜੇ ਉਹ ਹੈਲਥੀ ਹੋਏਗਾ ਜਾਂ ਫੂਡ ਮਿਲਦਾ ਹੋਊਗਾ ਤਾਂ ਹੀ ਧਰਮ ਕੀਤਾ ਜਾਏਗਾ ਨਾ।
ਬਿਲਕੁਲ
ਠੀਕ, ਚਲੋ, ਇਹ ਥੋੜ੍ਹੀ ਜਿਹੀ ਵਿਚਾਰ ਚਰਚਾ ਆਪਾਂ ਕੀਤੀ ਆ, ਵਿਚਾਰ ਚਰਚਾ ਜਿਹੜੀ ਸਾਨੂੰ ਹੁਣ ਜ਼ਿਆਦਾ ਇੱਥੇ ਕਰਨ ਦੀ ਲੋੜ ਹੈ, ਸਾਡੀ ਸਾਡੀਆਂ ਜੇਬਾਂ ਨੂੰ ਜਿਹੜੇ ਤੜਕੇ ਲੱਗ ਰਹੇ ਨੇ, ਹੈ ਨਾ।
ਜੀ
ਅਤੇ ਮੈਂ ਸਵੇਰ ਦੀ ਪੈਟਰੋਲ ਦੀ ਗੱਲ ਵੀ ਕੀਤੀ, ਡੀਜ਼ਲ ਦੀ ਗੱਲ ਕੀਤੀ, ਅਤੇ ਤੁਸੀਂ ਟਰੱਕਿੰਗ ਇੰਡਸਟਰੀ ਨਾਲ ਜੁੜੇ ਹੋਏ ਹੋ, ਅਤੇ ਕੀ ਰਿਪੋਰਟ ਹੈ, ਕੀ ਚੱਲ ਰਿਹਾ, ਕਿੰਨੇ ਕੁ ਨੂੰ ਹੋ ਗਿਆ ਡੀਜ਼ਲ?
ਡੀਜ਼ਲ ਦਾ ਜਿਹੜਾ ਮੌਜੂਦਾ ਰੇਟ ਆ ਭਾਜੀ, $3 ਤੇ 15 ਸੈਂਟ ਤੋਂ ਲੈ ਕੇ $3 ਤੇ 30 ਸੈਂਟ ਤੱਕ ਜਾ ਰਿਹਾ ਹੈ।
ਅੱਛਾ
ਤੇ ਆਸਟ੍ਰੇਲੀਆ ਵਾਸੀਆਂ ਲਈ ਸਭ ਤੋਂ ਖੁਸ਼ੀ ਦੀ ਖਬਰ ਇਹ ਹੈ ਕਿ ਦਹਾਕਿਆਂ ਤੋਂ ਜਿਹੜਾ ਰਿਜ਼ਰਵ ਤੇਲ ਪਿਆ ਸੀ ਸਾਡਾ US ਕੋਲ, 6 ਜਿਹੜੇ ਕਾਰਗੋ ਸ਼ਿਪ ਹੈ ਉਹ ਆਸਟ੍ਰੇਲੀਆ ਆ ਰਹੇ ਨੇ।
ਅੱਛਾ
ਤੇ ਦੂਸਰੀ ਗੱਲ, ਕੁਈਨਸਲੈਂਡ ਦੇ ਪ੍ਰੀਮੀਅਰ ਨੇ ਇੱਥੋਂ ਦੀ ਜਿਹੜੀ ਗਵਰਨਮੈਂਟ ਆ, ਲੇਬਰ ਗਵਰਨਮੈਂਟ ਨੂੰ ਸਪੈਸ਼ਲ ਇੱਕ ਲੈਟਰ ਲਿਖਿਆ ਹੈ ਕਿ
ਅੱਛਾ
ਸਾਨੂੰ ਜਿਹੜੇ ਮਤਲਬ ਕਿ ਮੌਜੂਦਾ ਹਾਲਾਤ ਨੇ ਡੀਜ਼ਲ ਜਾਂ ਪੈਟਰੋਲ ਦੇ, ਉਹ ਸਾਨੂੰ ਦੱਸੇ ਜਾਣ ਸਾਡੇ ਕੋਲ ਕਿੰਨੀ ਕੁਆਂਟਿਟੀ ਪਈ ਹੈ, ਸਾਨੂੰ ਐਗਜ਼ੈਕਟ ਨੰਬਰ ਦਿੱਤੇ ਜਾਣ, ਨਾ ਕਿ ਸਾਨੂੰ ਲਾਰਿਆਂ ਦੇ ਵਿੱਚ ਰੱਖਿਆ ਜਾਵੇ ਕਿ ਸਾਡੇ ਕੋਲ ਇੰਨਾ ਤੇਲ ਪਿਆ ਜਾਂ ਅਸੀਂ ਕਿਸੇ ਨੂੰ ਕਿੱਲਤ ਨਹੀਂ ਆਉਣ ਦਿੰਦੇ। 500 ਦੇ ਤਕਰੀਬ ਕਰੀਬ ਜਿਹੜੇ ਵਿਕਟੋਰੀਆ ਤੇ ਨਿਊ ਸਾਊਥ ਵੇਲ ਦੇ ਪੰਪ ਆ, ਉਹਨਾਂ ਕੋਲ ਫਿਊਲ ਦੀ ਜਿਹੜਾ ਹੈਗਾ ਖਤਮ ਹੋ ਚੁੱਕਿਆ।
ਅੱਛਾ
ਕੁਈਨਸਲੈਂਡ ਦੇ ਵਿੱਚ ਵੀ 100 ਦੇ ਤਕਰੀਬਨ ਜਿਹੜੇ ਹੈਗੇ ਆ ਉਹਨਾਂ ਕੋਲ ਅਨਲੀਡਡ ਤੇ ਡੀਜ਼ਲ ਖਤਮ ਹੋ ਚੁੱਕਿਆ ਇਸ ਸਮੇਂ ਦੇ ਵਿੱਚ ਹੀ, ਪਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਇਹ ਕਿੱਲਤ ਹੈ ਉਹ ਹੋਰ ਵੀ ਜ਼ਿਆਦਾ ਵੱਧ ਸਕਦੀ ਹੈ। 3 ਤੋਂ ਜਿਹੜੇ ਅਗਲੇ 4 ਹਫ਼ਤੇ ਆ ਜੀ, ਉਹ ਆਪਦੇ ਸੋਚ ਵਿਚਾਰ ਕੇ ਕੋਈ ਵੀ ਇੰਡਸਟਰੀ ਵਾਲੇ ਜਾਂ ਫਾਰਮਿੰਗ ਵਾਲੇ ਆ ਉਹਨਾਂ ਨੂੰ ਚੱਲਣਾ ਚਾਹੀਦਾ ਜੀ।
ਦੇਖੋ ਚੱਲਣਾ ਤਾਂ ਕੀ, ਸਾਨੂੰ ਚੱਲਣ ਵਾਲੇ ਸੋਚਣ ਦੀ ਪੈਣੀ ਆ। ਅਸੀਂ ਜਾਣਾ ਸੀ ਗੇਮਾਂ 'ਤੇ ਗੱਡੀ ਲੈ ਕੇ ਨਾਲ ਸਮਾਨ, ਉੱਧਰੋਂ ਰਛਪਾਲ ਭਾਅ ਜੀ ਇੰਡੋਜ਼ ਟੀ ਵੀ ਵਾਲਿਆਂ ਨੇ ਆਉਣਾ ਸੀ, ਉਹ ਫੋਨ ਆਇਆ ਪਰਸੋਂ ਚੌਥ, ਕਾਫੀ ਚਿੰਤਾ ਦਾ ਵਿਸ਼ਾ ਸੀ, ਕਹਿੰਦੇ ਵੀ ਡੀਜ਼ਲ
ਜੀ
ਮੁੱਕਾ ਪੰਪਾਂ 'ਤੇ ਤਾਂ ਕਿੱਦਾਂ ਕਰੀਏ, ਹੈ ਨਾ। ਅਤੇ ਮੈਂ ਕਿਹਾ
ਜੀ
ਵੀ ਗੱਲ ਤਾਂ ਤੁਹਾਡੀ ਸਹੀ ਆ, ਅਤੇ ਕਹਿੰਦੇ ਮੈਂ ਤਾਂ ਫਿਰ ਇੱਦਾਂ ਕਰਦਾ ਵੀ 2 ਕਿੰਨੀਆਂ 40-40 ਲੀਟਰ ਦੀਆਂ ਨਾਲ ਰੱਖ ਲੈਂਦੇ ਹਾਂ ਕਿਸੇ ਐਮਰਜੈਂਸੀ ਦੇ ਵਿੱਚ। ਮੈਂ ਕਿਹਾ ਚਲੋ ਉਹ ਹੁਣ 1600 ਕਿਲੋਮੀਟਰ ਚੱਲਣਾ 40 ਲੀਟਰ ਦੇ ਨਾਲ ਥੋੜ੍ਹੋ ਮਤਲਬ ਗੱਲ ਬਣਨੀ, ਚਲੋ ਫਿਰ ਵੀ ਰੱਖਣ ਦੀ। ਹੁਣ ਅਸੀਂ 2-2 ਕਿੰਨੀਆਂ ਨਾਲ ਲੈ ਕੇ ਜਾਣੀਆਂ, 40-40 ਲੀਟਰ ਟਰੇਲੇ 'ਚ ਰੱਖ ਕੇ ਲੈ ਕੇ ਜਾਣਾ, ਹੈ ਨਾ, ਅਤੇ ਗੱਡੀ 'ਚ ਪਾਉਣ ਨੂੰ। ਅਤੇ ਇਹ ਵੀ ਪਤਾ ਲੱਗਾ ਪਹਿਲਾਂ ਉਹ ਨਹੀਂ ਜਾਣਾ ਸੀਗਾ ਅੰਦਰੋਂ ਅੰਦਰ ਟੈਮ ਬਰਥ ਵੱਲੋਂ, ਫਿਰ ਸਲਾਹ ਹੋਈ, ਮੈਂ ਕਿਹਾ ਵੱਡੇ ਬਾਈ ਜੀ ਵੀ ਤੁਸੀਂ ਉੱਧਰੋਂ ਨਾ ਜਾਓ, ਹਾਲਾਂਕਿ 60 ਕੁ ਕਿਲੋਮੀਟਰ ਨੇੜੇ ਆ ਪਰ ਸਮਾਂ ਓਨਾ ਹੀ ਲੱਗਦਾ ਇੱਧਰ, ਕਿਉਂਕਿ ਤੇਜ਼ ਆ ਫ੍ਰੀਵੇ ਆ। ਪਰ ਮੈਂ ਕਿਹਾ ਇੱਧਰ
ਜੀ
ਜ਼ਿਆਦਾ ਫ੍ਰੀਵੇ ਦੇ ਉੱਤੇ ਜਿਹੜੇ ਪੰਪ ਹੈ ਇਹਨਾਂ 'ਤੇ ਤੇਲ ਹੋਣਾ ਹੀ ਹੋਣਾ ਆ ਫਸਟ ਪ੍ਰਾਇਓਰਿਟੀ 'ਤੇ। ਅਤੇ ਚਲੋ ਉਹਨਾਂ ਨੇ ਮੇਰੀ ਗੱਲ ਮੰਨ ਲਈ ਆ, ਹੁਣ ਇੱਧਰੋਂ ਹੀ ਜਾ ਰਹੇ ਨੇ। ਮਤਲਬ ਚਿੰਤਾ ਦਾ ਵਿਸ਼ਾ ਆ, ਜਾਣੀ ਕਿ ਹੁਣ ਟਰੈਵਲ ਕਰਨਾ ਆ, ਮਤਲਬ ਆਸਟ੍ਰੇਲੀਆ ਵਰਗੇ ਫਸਟ ਵਰਲਡ ਕੰਟਰੀ ਦੇ ਵਿੱਚ ਬੈਠ ਕੇ ਮਤਲਬ 1600 ਕਿਲੋਮੀਟਰ ਦੀ ਡਰਾਈਵ ਕਰਨੀ ਆ, ਅਤੇ ਸਾਨੂੰ ਮਤਲਬ ਟਰੱਕਾਂ ਵਾਲਿਆਂ ਦਾ ਕੀ ਹਾਲ ਹੁੰਦਾ ਹੋਊਗਾ।
ਇਹ ਭਾਜੀ ਕਾਫੀ ਔਖੇ, ਕਈ ਤਾਂ ਵਿੱਚੋਂ ਕੰਪਨੀਆਂ ਨੇ ਟਰੱਕ ਜਿਹੜੇ ਘਟਾ ਦਿੱਤੇ ਆ, ਆਲਰੇਡੀ ਉਹ ਵੀਕਲੀ ਇੱਕ ਇੱਕ ਜਾਂ ਦੋ ਦੋ ਛੁੱਟੀਆਂ ਪਾਉਣ ਲੱਗ ਗਏ ਨੇ। ਕਾਰਨ ਕੀ ਹੈ ਕਿ ਜਿਹੜੀ ਫਿਊਲ ਪ੍ਰਾਈਸ ਜਾਂ ਆਪਾਂ ਕਹਿ ਸਕਦੇ ਰੇਟ ਵਧਦੇ, ਕੰਪਨੀਆਂ ਵੀ ਨਹੀਂ ਚੱਲ ਰਹੀਆਂ ਕਿਉਂਕਿ ਕੰਮ ਘੱਟ ਰਿਹਾ, ਪ੍ਰਾਈਸ ਉੱਪਰ ਜਾ ਰਿਹਾ। ਇੱਕ 300 ਲੀਟਰ ਦੀ ਟੈਂਕੀ ਟਰੱਕ ਦੀ ਪਹਿਲੀ ਜਿਹੜੀ 500 ਜਾਂ 125 ਚ ਭਰਦੀ ਸੀ, ਹੁਣ ਉਹ $1000 ਦੀ ਹੋ ਚੁੱਕੀ ਹੈ, ਦੁੱਗਣੀ ਹੋ ਚੁੱਕੀ ਹੈ।
ਸਹੀ ਗੱਲ,
ਉਹ ਕਿਤੇ ਨਾ ਕਿਤੇ ਗਾਂ ਚੀਜ਼ਾਂ ਤੇ ਵੀ ਇਫੈਕਟ ਪਾਊਗੀ। ਜਿਹੜੀ ਚੀਜ਼ ਇੱਕ ਕੋਰੀਅਰ ਕੰਪਨੀ $10 ਦੇ ਵਿੱਚ ਡਿਲੀਵਰ ਕਰਦੀ ਸੀ, ਉਹ ਹੁਣ $15 ਚ ਡਿਲੀਵਰ ਹੋ ਰਹੀ ਆ। ਤੇ ਕਈ ਕੰਪਨੀਆਂ ਦੀ ਜਿਹੜੀ ਫਿਊਲ ਲੇਵੀ ਦੀ ਭਾਜੀ ਹੈਗੀ ਆ ਆਪਣੇ ਜਿਹੜੀ ਨੀਤੀ ਹੈ ਉਹ ਮਹੀਨਾਵਾਰ ਹੁੰਦੀ ਹੈ ਕਿ ਮਹੀਨੇ ਦੇ ਪਹਿਲੇ ਹਫ਼ਤੇ ਅਸੀਂ ਤੁਹਾਨੂੰ ਇਹ ਫਿਊਲ ਲੇਵੀ ਦੇ ਰਹੇ ਹਾਂ ਤਾਂ ਤੁਹਾਡੀ ਆਹ ਮਹੀਨਾ ਲਗਾਤਾਰ ਇਹ ਚੱਲਣੀ ਹੈ।
ਅੱਛਾ
ਪਰ ਹੁਣ ਜਿਹੜੇ ਰੇਟ 3 ਹਫ਼ਤਿਆਂ ਤੋਂ ਪਿੱਛੇ ਵਧੇ ਹੋਏ ਨੇ ਉਹ ਸਾਰਾ ਬੋਝ ਟਰੱਕ ਓਨਰ ਦੀ ਜੇਬ ਤੇ ਪੈ ਰਿਹਾ।
ਹਾਂ, ਕਿਉਂਕਿ ਉਹ ਉਹਨਾਂ ਨੂੰ ਤਾਂ ਮਹੀਨੇ ਬਾਅਦ ਮਿਲਣੇ ਨਾ ਪੈਸੇ ਲੈ ਵੀ, ਜੇ ਮਿਲੀ,
ਜੀ
ਹੈ ਨਾ।
ਜੀ
ਹਾਂ, ਮੈਂ ਸਵੇਰੇ ਵੀ ਇਹੀ ਗੱਲ ਕਰਦਾ ਵੀ ਚਲੋ ਉਹ ਮਿਲ ਤਾਂ ਜਾਣੀ ਨਾ, ਚਾਂਸ ਤਾਂ ਹੈ, ਫਾਰਮਰ ਨੂੰ ਤਾਂ ਉਹ ਵੀ ਚਾਂਸ ਹੈ ਨਹੀਂ ਪਤਾ ਹੀ ਨਹੀਂ ਕਿਹਨੂੰ ਬਿੱਲ ਦੇਣਾ, ਕਿਸੇ ਨੂੰ ਬਿੱਲ ਕਿਹਨੂੰ ਭੇਜਣਾ,
ਬਿੱਲ ਤਾਂ ਸਰਕਾਰ ਨੂੰ ਭੇਜਿਆ ਜਾ ਸਕਦਾ।
ਨਹੀਂ ਨਹੀਂ ਸਰਕਾਰ ਨੂੰ ਕਿੱਦਾਂ ਭੇਜੋਗੇ, ਉਹ ਸਰਕਾਰ ਦੀ ਤਾਂ ਚੱਕਰ ਹੀ ਨਹੀਂ, ਮਤਲਬ ਜਿਹੜੇ ਮਾਰਕੀਟ ਏਜੰਟ ਹੈ, ਜੇ ਤੁਸੀਂ ਉਹਨਾਂ ਨੂੰ ਬਿੱਲ ਭੇਜ ਦਿਓ, ਨਹੀਂ ਕਹਿਣਾ ਤੁਹਾਡਾ ਤਾਂ ਜੀ ਸਬਜ਼ੀ ਖਰਾਬ ਸੀ, ਇਹ 'ਚ ਜੀ ਸੁੰਡੀ ਨਿਕਲ ਆਈ, ਉਹ ਨਹੀਂ ਉਨਾ ਹੀ ਕੱਟ ਲਾ ਕੇ ਤੁਹਾਨੂੰ ਭੇਜ ਦੇਣਾ। ਉਹ ਤਾਂ ਪਹਿਲਾਂ ਹੀ ਇੱਦਾਂ ਹੀ ਕਰਦੇ ਨੇ, ਪੈਸੇ ਤਾਂ ਪਹਿਲਾਂ ਹੀ ਨਹੀਂ ਪੂਰੇ ਦਿੰਦੇ।
ਪਰ ਫਾਰਮਰ ਭਾਜੀ ਕਿਤੇ ਨਾ ਕਿਤੇ ਤਾਂ ਆਪਦਾ ਜਿਹੜਾ ਖਰਚਾ ਉਹਦਾ ਹੋਇਆ ਕਿਤੇ ਨਾ ਕਿਤੇ ਤਾਂ ਉਹ ਭਰਪਾਈ ਕਰੂਗਾ। ਜੇ ਕੋਈ ਖੀਰਾ $1 ਨੂੰ ਕਿਲੋ ਵਿਕ ਰਿਹਾ ਤਾਂ ਕੋਈ ਤਾਂ
ਨਹੀਂ
ਰੇਟ ਵੱਧ ਕੇ ਆਉਣਗੇ।
ਉਹ ਨਹੀਂ ਨਹੀਂ ਆਉਂਦੇ ਨਾ, ਮੁੜ ਕੇ ਨਹੀਂ ਨਾ ਆਉਂਦੇ, ਉਹ ਤਾਂ ਚਾਰਜ ਕਰੀ ਜਾ ਰਹੇ, ਮੁੜ ਕੇ ਨਹੀਂ ਆਉਂਦੇ, ਦਿੰਦਾ ਹੀ ਨਹੀਂ ਹੈਗੇ। ਫਾਰਮਰ ਤਾਂ ਇੱਦਾਂ ਹੀ ਹੈ ਵੀ ਉਹ ਖੀਰੇ ਲਾਉਣਾ ਹੀ ਬੰਦ ਕਰੂਗਾ 3-4 ਮਹੀਨੇ ਫਿਰ ਗੱਲ ਬਣੂਗੀ, ਫਿਰ ਕੰਟਰੈਕਟ ਤੇ ਲਾਊਗਾ, ਜਿਹਨੂੰ ਕਹਿੰਦੇ ਕੰਟਰੈਕਟ ਕੀਤੀ ਨਾ, ਵੀ ਫਿਰ ਕਹੂਗਾ ਵੀ ਮੈਨੂੰ ਇੰਨੇ ਪੈਸੇ ਦਊਂਗਾ ਤਾਂ ਲਾਊਂਗਾ, ਨਹੀਂ ਨਹੀਂ ਲਾਊਂਗਾ, ਇੱਥੇ ਆ ਜਾਣੀ ਆ ਗੱਲ ਤੁਹਾਡੇ ਸਾਹਮਣੇ ਦੇਖਿਓ। ਅਤੇ ਖੈਰ ਆਪਾਂ ਨੂੰ ਜਾਣਾ ਪੈਣਾ ਕਿਉਂਕਿ ਹਰਕੀਰਤ ਅੰਦਰ ਆ ਗਏ ਨੇ ਪ੍ਰੋਗਰਾਮ 'ਚ, ਉਹਨਾਂ ਦੇ ਮੇਲੇ 'ਤੇ ਵੀ ਗੱਲ ਕਰਨੀ, ਗੱਲਾਂ ਸਾਡੀਆਂ ਰਹਿ ਜਾਂਦੀਆਂ। ਮੈਨੂੰ ਲੱਗਦਾ ਤੁਸੀਂ 1 ਘੰਟੇ ਦਾ ਪ੍ਰੋਗਰਾਮ ਆਪਣਾ ਵੱਖਰਾ ਸ਼ੁਰੂ ਕਰੋ,
ਕਰਨਾ ਪੈਣਾ
ਕਰਨਾ ਪੈਣਾ ਹੈ ਨਾ।
ਹਾਂਜੀ
ਚਲੋ,
ਹਾਂਜੀ,
ਬਹੁਤ ਵਧੀਆ, ਵੈਰੀ ਨਾਈਸ, ਅੱਜ ਬੜੇ ਚੰਗਾ ਲੱਗਾ, ਬੜਾ ਵਧੀਆ ਸੈਟਅਪ ਰਿਹਾ। ਥੈਂਕ ਯੂ, ਅਤੇ ਅਗਲੇ ਹਫ਼ਤੇ ਮਿਲਦੇ ਹਾਂ ਜੀ। ਥੈਂਕ ਯੂ,
ਠੀਕ ਹੈ ਭਾਜੀ, ਸਤਿ ਸ਼੍ਰੀ ਅਕਾਲ
ਸਤਿ
ਜੀ।
ਸ਼੍ਰੀ ਅਕਾਲ ਪਿਆਰਿਓ। ਸੋ ਇਹ ਸਨ ਜਸਕਰਨ ਸਾਡੇ ਨਾਲ ਜੁੜਦੇ ਨੇ ਬ੍ਰਿਸਬਨ ਤੋਂ, ਅਤੇ ਗੱਲਾਂ ਬਾਤਾਂ ਸਾਡੀਆਂ ਚੱਲਦੀਆਂ। ਭੁਪਿੰਦਰ ਸਿੰਘ ਭਾਈ ਸਾਹਿਬ ਕਹਿੰਦੇ ਨੇ ਕਿ ਰਿਜ਼ਰਵੇਸ਼ਨ ਸਿਰਫ ਰਾਜਨੀਤਿਕ ਲਾਭ ਕਰਨ ਤੱਕ ਹੀ ਸੀਮਿਤ ਰਹਿ ਗਿਆ, ਅਤੇ ਜਦੋਂ ਕਿ ਇਹ ਰਿਜ਼ਰਵੇਸ਼ਨ ਆਰਥਿਕ ਹਾਲਤ ਆਧਾਰਿਤ ਹੋਣੀ ਚਾਹੀਦੀ ਹੈ, ਔਰ ਇਹ ਕਰਦੇ ਨਹੀਂ ਨਾ, ਅਤੇ ਇਹ ਮੁੱਕਣ ਨਹੀਂ ਦੇਣਾ। ਇਹ ਤਾਂ ਹੁਣ ਟਸਲ ਚੱਲ ਰਹੀ ਹੈ ਕਿ ਵੋਟ ਬੈਂਕ ਇੱਧਰ ਉੱਧਰ ਹਿੱਲ ਰਹੀਆਂ ਨੇ, ਅਤੇ ਰੌਲਾ ਸਾਰਾ ਵੋਟ ਬੈਂਕ ਦਾ, ਨਾ ਧਰਮ ਦਾ ਰੌਲਾ ਇੱਥੇ, ਅਤੇ ਨਾ ਇੱਥੇ ਮਤਲਬ ਕਹਿ ਲਓ ਕਿ ਆਰਥਿਕ ਮਦਦ ਦਾ ਰੌਲਾ ਆ, ਕੋਈ ਅਸਲੀ ਰੌਲਾ ਤਾਂ ਹੈ ਹੀ ਨਹੀਂ। ਅਸਲੀ ਰੌਲਾ ਤਾਂ ਵੋਟਾਂ ਦਾ ਆ, ਅਤੇ ਲੋਕਾਂ ਨੂੰ ਬੈਨੀਫਿਟ ਦੇ ਕੇ ਉਹਨਾਂ ਨੂੰ ਕੰਟਰੋਲ ਕਰਨਾ ਆ, ਇਹ ਸਾਰਾ ਮੁੱਦਾ ਬਣਦਾ। ਸੋ ਗੱਲ ਆਪਾਂ ਮੇਲੇ ਦੀ ਕਰਨੀ ਆ, ਅਤੇ ਮੇਲੇ ਦੇ ਸੰਬੰਧ ਦੇ ਵਿੱਚ ਸਾਡੇ ਨਾਲ ਵਿਸਾਖੀ ਮੇਲੇ ਦੇ ਸੰਬੰਧ ਵਿੱਚ ਹਰਕੀਰਤ ਸੰਧਰ ਜੁੜ ਚੁੱਕੇ ਨੇ। ਸਤਿ ਸ਼੍ਰੀ ਅਕਾਲ ਹਰਕੀਰਤ ਜੀ, ਆਇਆਂ ਨੂੰ।
ਥੈਂਕ ਯੂ ਭਾਜੀ, ਬਹੁਤ ਬਹੁਤ ਧੰਨਵਾਦ, ਤੇ ਸਾਰੇ ਹਰਮ ਰੇਡੀਓ ਦੇਖਣ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ।
ਹਾਂਜੀ ਜੀ, ਆਇਆਂ ਨੂੰ ਪ੍ਰੋਗਰਾਮ ਦੇ ਵਿੱਚ, ਤੇ ਅੱਜ ਸਿਡਨੀ ਦੇ ਵਿੱਚ ਮੌਸਮ ਜਿਹੜਾ ਹੈ ਕਹਿੰਦੇ ਠੰਡਾ ਹੋਇਆ ਪਿਆ, ਤੇ ਕੀ ਰਿਪੋਰਟ ਹੈ ਗਰਾਊਂਡ ਤੋਂ?
ਇਹ ਮੌਸਮ ਕੱਲ ਦਾ ਹੀ ਠੰਡਾ ਹੋਇਆ ਹੈ ਜੀ, ਕੱਲ ਦਾ ਹੀ ਖੀਰ ਪੂੜਿਆਂ ਵਾਲਾ ਮੌਸਮ ਹੋਇਆ ਹੈ। ਕੱਲ ਹਵਾ ਵੀ ਕਾਫੀ ਤੂਫਾਨੀ ਸੀਗੀ, ਤੇ ਪਲੱਸ ਦਿਨ ਵੀ ਕਾਫੀ ਖਰਾਬ ਰਿਹਾ, ਤੇ ਅੱਜ ਸਵੇਰ ਦਾ ਕਾਫੀ ਜੈਕਟਾਂ ਵਾਲਾ ਮੌਸਮ ਹੋਇਆ।
ਹਾਂਜੀ, ਦੱਸਦੇ ਆ ਕਹਿੰਦੇ ਥੋੜਾ ਜਿਹਾ ਮੌਸਮ ਚੱਲ ਰਿਹਾ, ਪਰ ਹਜੇ ਫੇਰ ਹਜੇ ਗਰਮੀ ਪਏਗੀ, ਹਜੇ ਤਾਂ ਅਪ੍ਰੈਲ ਤੱਕ ਰਹਿਣਾ ਏਦਾਂ। ਆਪਣੇ ਮੇਲਾ ਵੀ ਆ ਰਿਹਾ ਆ 12 ਅਪ੍ਰੈਲ ਨੂੰ, ਕੁਦਰਤੀ ਮੇਰਾ ਖਿਆਲ ਵਿਸਾਖੀ ਵਾਲੇ ਦੇ ਦਿਨ ਦੇ 1-2 ਦਿਨ ਇੱਧਰ, ਕਈ ਵਾਰੀ ਤਾਂ ਮਈ 'ਚ ਵੀ ਜਾਣਾ ਪੈਂਦਾ।
ਤੁਹਾਡੀ ਗੱਲ ਉਹੀ ਨਾ, ਮੌਸਮ ਤੇ ਬਹੁਤ ਡਿਪੈਂਡ ਕਰਦਾ, ਉਹ ਕਈ ਵਾਰੀ ਮੌਸਮ ਫਿਰ ਖਰਾਬ ਹੁੰਦਾ, ਅਸੀਂ ਗਾਂਹ ਨੂੰ ਤੁਰੇ ਤੁਰੇ ਜਾਂਦੇ, ਮਈ ਦੇ ਐਂਡ ਤੱਕ ਪਹੁੰਚ ਜਾਈਦਾ।
ਹਾਂ, ਉਹ ਕਿਉਂਕਿ ਆਊਟਡੋਰ ਹੈ ਨਾ, ਓਪਨ ਮੇਲਾ ਆ, ਤੇ ਪਿਛਲੇ 23 ਸਾਲ ਦੇ ਇਤਿਹਾਸ ਦੇ ਵਿੱਚ 1-2 ਵਾਰੀ ਅੱਗੇ ਪਿੱਛੇ ਵੀ ਕਰਨਾ ਪਿਆ, ਕਿਉਂਕਿ ਇਹੋ ਜਿਹੇ ਮੌਸਮ ਦੇ ਸਿਸਟਮ ਬਣਦੇ ਨੇ। ਤਾਂ ਖੈਰ ਐਨੀਵੇ, 23 ਸਾਲ ਹੋ ਗਏ ਰਕੀਰਤ, ਦੇਖ ਲਓ ਬਈ, ਵੈਰੀ ਲੌਂਗ
ਸਮਾਂ ਭਾਈ ਭੱਜਦਾ ਜੀ, ਸਮਾਂ ਭੱਜਦਾ ਤੇ ਪਤਾ ਹੀ ਨਹੀਂ ਲੱਗਦਾ। ਅਸੀਂ ਇਹ ਗੱਲ ਕੱਲ ਕਰਦੇ ਸੀਗੇ, ਕੱਲ ਕਿਸੇ ਮੰਤਰੀ ਸੀਗਾ ਉਹਦੇ ਨਾਲ ਸੀਗਾ, ਉਹ ਕਹਿੰਦੇ ਮੈਨੂੰ ਯਾਦ ਆ, ਉਹ ਉਸ ਟਾਈਮ ਪੈਰਾਮੈਟਰ ਤੋਂ ਸਾਡੇ ਇੱਕ ਮੰਤਰੀ ਸਾਹਿਬਾਨ, ਉਹ ਕਹਿੰਦੇ ਕਿ ਅਸੀਂ ਕਾਲਜ ਪੜ੍ਹਦੇ ਸਕੂਲ ਪੜ੍ਹਦੇ ਹੁੰਦੇ ਸੀਗੇ, ਤੇ ਜਦੋਂ ਇਹ ਸ਼ੁਰੂ ਹੋਇਆ ਸੀਗਾ ਮੈਨੂੰ ਕਹਿੰਦੇ ਤਾਂ ਪਤਾ ਕਿ ਮੇਰਾ ਡੈਡ ਫਾਰਮਰ ਸੀਗਾ, ਤੇ ਉਹ ਉੱਥੇ ਸਬਜ਼ੀ ਲੈ ਕੇ ਆਉਂਦਾ ਹੁੰਦਾ ਸੀਗਾ, ਤੇ ਉਹਨੇ ਦੱਸਿਆ ਵੀ ਉੱਥੇ ਬੜਾ ਰਸ਼ ਹੁੰਦਾ ਅੱਜ ਦੇ ਦਿਨ ਤੇ ਨਹੀਂ ਜਾਣਾ।
ਮੁਕਾਬਲੇ ਹੋ ਰਹੇ ਨੇ, ਮੈਂ ਪੋਸਟਰ ਵੀ ਤੁਹਾਡੇ ਦੇਖ ਸ਼ੇਅਰ ਵੀ ਕਰ ਰਿਹਾ। ਵੈਸੇ ਤਾਂ ਰੱਸਾ ਸ਼ੁਰੂ ਤੋਂ ਉਦੋਂ ਤੋਂ ਹੀ ਚੱਲਦਾ ਜਦੋਂ ਦੇ ਅਸੀਂ ਮੇਲਿਆਂ ਚ ਜਾਂਦੇ ਹਾਂ, ਤਾਂ ਉੱਥੋਂ ਵੀ ਖੜੇ ਪੈਰ ਉਦੋਂ ਟੀਮਾਂ ਬਣਦੀਆਂ ਨੇ। ਐਤਕੀ ਕੋਈ ਐਂਟਰੀ ਵਗੈਰਾ ਹੋ ਰਹੀ ਹੈ ਜਾਂ ਔਨ ਦਾ ਸਪੋਟ ਹੀ ਟੀਮ ਬਣੇਗੀ?
ਜਿੱਦਾਂ ਮੋਸਟਲੀ ਸਾਨੂੰ ਹੁੰਦਾ ਇਹ, ਜਿੱਦਾਂ ਰੱਸੇ ਦਾ ਹੋਇਆ, ਮਿਊਜ਼ੀਕਲ ਚੇਅਰ ਹੋਇਆ, ਚਾਟੀ ਰੇਸ ਹੋਈ, ਵੀ ਜਿਹੜੇ ਆਡੀਅੰਸ ਆਈ ਆ ਉਹ ਵਿੱਚ ਇਨਵੋਲਵ ਹੋਵੇ, ਵੀ ਉਸ ਟਾਈਮ ਦੇ ਉੱਤੇ ਨਾ, ਵੀ ਜਿਹੜੇ ਆਇਓ ਆ ਬੰਦਾ ਕਹਿੰਦਾ ਕਿ ਇਹ ਵਧੀਆ ਚੱਲ ਰਿਹਾ ਤੇ ਅਸੀਂ ਵੀ ਵਿੱਚ ਹਿੱਸਾ ਲਈਏ, ਉਹਨਾਂ ਲਈ ਮੋਸਟਲੀ ਬਣਾਈਆਂ ਆ ਚੀਜ਼ਾਂ। ਪਰ ਹਰ ਸਾਲ 2-3 ਟੀਮਾਂ ਰੱਸੇ ਦੀਆਂ ਤਾਂ ਆ ਜਾਂਦੀਆਂ ਹੈਗੀਆਂ। ਇੱਕ ਤਾਂ ਜਿੱਦਾਂ ਮਕੈਲਨ ਕਾਲਜ ਵਾਲੇ, ਉਹਨਾਂ ਨੇ ਪੱਕੀ ਰੱਸੇ ਦੀ ਟੀਮ ਹੈਗੀ ਆ, ਉਹ ਉੱਥੋਂ ਅੱਗੋਂ ਤਿਆਰੀ ਕਰਦੇ ਹੁੰਦੇ ਆ ਇਸ ਗਰਾਊਂਡ ਦੇ ਵਿੱਚ, ਤੇ ਉਹ ਲੱਗੇ ਹੋ ਹੈਗੇ ਆ, ਤੇ ਬਾਕੀ ਜਿਹੜੀਆਂ ਟੀਮਾਂ ਹੈਗੀਆਂ ਉਹ ਉੱਥੋਂ ਹੀ ਤਿਆਰ ਹੁੰਦੀਆਂ, ਵੀ ਜਿਹੜੇ ਆਏ ਹੁੰਦੇ ਆ ਉਹ ਉਹਨਾਂ ਦੇ ਨਾਲ ਹੀ ਲੈ ਲਈ ਹੈਗੇ।
ਉਹ ਸਾਡੇ ਵਰਗਿਆਂ ਨੂੰ ਸ਼ੌਂਕ ਹੁੰਦਾ ਨਾ ਉੱਥੇ, ਜਿਹਨਾਂ ਨੇ ਪਿੰਡਾਂ ਦੇ ਵਿੱਚ ਰੱਸੇ ਦੇ ਮੈਚ ਦੇਖੇ ਹੋ ਜਾਂ ਖਿੱਚੇ ਹੋਇਆ ਜਾਂ, ਉਹਨਾਂ ਨੂੰ ਸ਼ੌਂਕ ਹੈ, ਉਹ ਫਿਰ ਉਹਨਾਂ ਦੇ ਵੀ ਅੰਦਰੋਂ ਫਿਰ ਉਹ ਉੱਠਦਾ ਹੈ ਵੀ ਯਾਰ ਅਸੀਂ ਵੀ ਰੱਸੇ ਨੂੰ ਹੱਥ
ਉਹ
ਪਾਈਏ।
ਕਹਿੰਦੇ ਰਾਜੀ ਉਹ ਨੱਚਣ ਵਾਲੇ ਦੀ ਅੱਡੀ ਨਾ ਰਹਿੰਦੀ, ਗਾਉਣ ਵਾਲੇ ਦਾ ਮੂੰਹ, ਵੀ ਅਸੀਂ ਉਹ ਚੀਜ਼ਾਂ ਸਾਡੇ ਹੱਡਾਂ 'ਚ ਰਚੀਆਂ ਆ, ਉਹ ਰੱਸਾ ਦੇਖ ਕੇ ਮਾਹੌਲ ਜਿਹਾ ਦੇਖ ਕੇ ਤੇ ਉਦਾਂ ਜੀ ਕਰਿਆ ਹੁੰਦਾ ਵੀ ਆਪਾਂ ਵੀ ਵਿੱਚ ਕਿਤੇ ਨਾ ਕਿਤੇ ਫਸ ਜਾਈਏ, ਤੇ ਉਹ ਫਿਰ ਉਸਲੇ ਰੱਸੇ ਨੂੰ ਹੱਥ ਪਾਉਣ ਨੂੰ ਜਗ੍ਹਾ ਨਹੀਂ ਲੱਭਣ ਲਈ ਹੁੰਦੀ ਵੀ ਇੰਨੇ ਕੁ ਲੋਕੀ ਚੜ ਜਾਂਦੇ, ਉਹ ਲਾਉਣੇ ਪੈਂਦੇ ਵੀ ਸੱਟ ਨਾਲ ਲਵਾ ਲਿਓ ਕਿਤੇ। ਹੁਣ
ਦੇਖੋ ਪਿੱਛੇ ਮੈਂ ਪਰਥ ਗਿਆ ਸੀ, ਉੱਥੇ ਗੁਰਦੁਆਰਾ ਸਾਹਿਬ ਨੇ ਦੋਨਾਂ ਨੇ ਫੰਕਸ਼ਨ ਕਰਾਏ ਸੀ ਬੱਚਿਆਂ ਦੇ, ਤੇ ਉਹ ਰੱਸਾ ਮੇਨ ਅਟਰੈਕਸ਼ਨ ਰੱਸਾ ਸੀ। ਈਵਨ ਇੱਥੋਂ ਦੇ ਮਤਲਬ ਬੱਚੇ ਜੰਮੇ ਪਲੇ ਆ ਨਾ, 6 ਸਾਲ ਦੇ, 7 ਸਾਲ ਦੇ, 12 ਸਾਲ ਦੇ, ਉਹ ਸੱਚੀ ਰੱਸੇ ਤੇ ਥਾਂ ਨਹੀਂ ਸੀਗਾ ਰੱਸੇ ਨੂੰ ਹੱਥ ਪਾਉਣ ਦੇ ਲਈ। ਇਹ ਇੱਕ ਤਾਂ ਮੈਂ ਬੜਾ ਸ਼ਾਇਦ ਵੀਡੀਓ ਵੀ ਬਣਾਇਆ ਸੀ, ਇੱਕ ਨੇ ਤਾਂ ਨਾ ਉਹ ਕੁੜੀ ਦੀ ਗੁੱਤ ਫੜ ਲਈ, ਕਹਿੰਦਾ ਮੈਂ ਇਹਨੂੰ ਕੀਤੀ। ਬੱਚਿਆਂ ਦੀਆਂ ਗੱਲਾਂ ਨਾ ਖੈਰ। ਤੇ ਆਪਣੇ ਇੱਕ ਨਾਲ ਤਸਵੀਰਾਂ ਵੀ ਆਪਦੀ ਥੋੜ੍ਹੀ ਥੋੜ੍ਹੀਆਂ ਸਾਂਝੀਆਂ ਕਰਨੀਆਂ ਤੁਸੀਂ ਭੇਜੀਆਂ, ਅਤੇ ਆਪਾਂ ਇਹ ਕਰਦੇ ਹਾਂ। ਅਤੇ ਹਰਕੀਰਤ, ਕੋਈ ਮੁੱਖ ਖਿੱਚ ਜਾਂ ਅਟਰੈਕਸ਼ਨ ਇਸ ਮੇਲੇ ਦੇ ਵਿੱਚ?
ਮੁੱਖ ਤੌਰ ਤੇ ਇਹ ਹੈ ਜੀ ਕਿ ਆਪਾਂ ਇਹ ਸੋਚਿਆ ਇਸ ਵਾਰੀ ਕਿ ਥੋੜਾ ਜਿਹਾ ਜਿੱਦਾਂ ਬੁੱਕਸ ਹੈਗੀਆਂ ਉਹਨਾਂ ਨੂੰ ਜ਼ਿਆਦਾ ਆਪਾਂ ਉਤਸ਼ਾਹ ਦਈਏ। ਆਪਾਂ ਨਾ ਅਲੱਗ ਅਲੱਗ ਤੋਂ ਕਿਤਾਬਾਂ ਦੇ ਜਿਹੜੇ ਹੈਗੇ ਆ ਸਟਾਲ ਲਾ ਰਹੇ ਹਾਂ, ਇੱਕ ਧਾਰਮਿਕ ਤੌਰ ਤੇ ਅਲੱਗ ਹੋਵੇ ਤੇ ਜਿਹੜੀਆਂ ਇੱਕ ਜਰਨਲ ਹੈਗੀਆਂ ਨਾ ਅਲੱਗ ਹੋਣ। ਭਾਜੀ ਸਰ ਮੁਹੱਬਤ ਸਿੰਘ ਰੰਧਾਵਾ ਜੀ ਜੇ ਉਹ ਪਹੁੰਚ ਗਏ ਹਨਾ, ਅਸੀਂ ਉਹਨਾਂ ਨੂੰ ਵੀ ਕਿਹਾ ਕਿਉਂਕਿ ਸੁਹਾਗੀ ਦਾ ਜਿਹੜਾ ਕੰਮ ਹੈਗਾ ਆ ਉਹ ਅੱਜ ਦੀ ਡੇਟ ਦੇ ਵਿੱਚ ਸਾਡੇ ਸਾਰਿਆਂ ਦੇ ਲਈ ਬੜਾ ਜ਼ਰੂਰੀ ਆ, ਕਿਉਂਕਿ ਸਮਾਂ ਉਨਾ ਕੁ ਤੇ ਸਾਡੇ ਕੋਲ ਆਡੀਓ ਬੁੱਕ ਮਿਲ ਜਾਂਦੀ ਹੈ, ਤੇ ਮੈਨੂੰ ਹੈ ਕਿ ਐਟਲੀਸਟ ਜਿੰਨੇ ਕੁ ਉੱਥੇ ਲੋਕ ਪਹੁੰਚੇ ਆ ਆਪਾਂ ਉਹਨਾਂ ਦੇ ਫੋਨ ਦੇ ਵਿੱਚ ਤਾਂ ਇਹ ਐਪ ਜ਼ਰੂਰ ਡਾਊਨਲੋਡ ਕਰਵਾਈਏ, ਤਾਂ ਕਿ ਲੋਕਾਂ ਦੇ ਲਈ ਇਹ ਨਾ ਕਦੀ ਰਹਿ ਜਾਏ ਕਿ ਯਾਰ ਸਾਡੇ ਕੋਲ ਟਾਈਮ ਨਹੀਂ ਮਿਲਿਆ ਕਿਤਾਬ ਪੜ੍ਹਨ ਦਾ। ਤੇ ਬੁੱਕਸ ਨਾਲ ਥੋੜ੍ਹਾ ਜਿਹਾ ਜ਼ਿਆਦਾ ਜੋੜਨ ਦਾ ਇਸ ਵਾਰੀ ਉਪਰਾਲਾ ਹੈਗਾ ਆ। ਇਹਦੇ ਨਾਲ ਹੀ ਰਿਲੇਟਡ ਇੱਥੋਂ ਦੇ ਆਪਣੇ ਮੰਤਰੀ ਹੈਗੇ ਆ, ਅਸੀਂ ਉਹਨਾਂ ਨਾਲ ਵੀ ਗੱਲ ਕੀਤੀ ਆਪਣੇ ਵਾਰਨ ਕਿਰਵੀ ਜੀ ਨਾਲ ਵੀ, ਵੀ ਜਿਹੜੀਆਂ ਇੱਥੋਂ ਦੀਆਂ ਚੰਗੀਆਂ ਕਿਤਾਬਾਂ ਹੈਗੀਆਂ ਆ ਜਿਹਨਾਂ ਨੂੰ ਤੁਸੀਂ ਸਮਝਦੇ ਆ ਕਿ ਇੱਥੋਂ ਦੇ ਬੱਚਿਆਂ ਦੇ ਲਈ ਜ਼ਰੂਰੀ ਹੈਗੀਆਂ, ਉਹ ਸਾਨੂੰ ਦਿਓ ਤਾਂ ਕਿ ਅਸੀਂ ਬੱਚਿਆਂ ਤੱਕ ਉਹਨਾਂ ਨੂੰ ਪਹੁੰਚਾਈਏ। ਇਸ ਤੋਂ ਇਲਾਵਾ ਛੋਟੇ ਬੱਚਿਆਂ ਦੇ ਲਈ ਜਿੱਦਾਂ ਨਾ ਹਰ ਵਾਰੀ ਪੰਘੂੜੇ ਜਿਹੜੇ ਹੁੰਦੇ ਆ ਉੱਥੇ ਰਾਈਡਸ ਲੱਗੇ ਹੁੰਦੇ ਆ, ਥੋੜ੍ਹੇ ਡਿਫਰੈਂਟ ਕਰਨ ਦੀ ਹੁੰਦੀ ਆ। ਇਸ ਵਾਰੀ ਆਪਾਂ ਜਿਹੜੇ ਇੰਡੀਆ ਵਾਲਾ ਜਿਹਨੂੰ ਆਪਾਂ ਚੰਡੋਲ ਕਹਿ ਦਿੰਦੇ ਹਾਂ, ਜਿਹੜਾ ਉਹ ਘੁੰਮਣ ਵਾਲਾ ਹੁੰਦਾ ਆ, ਉਹ ਕਾਫੀ ਵੱਡਾ ਅਸੀਂ ਲਿਆਂਦਾ ਹੈਗਾ ਕਿਉਂਕਿ ਉਹ ਇੱਕ ਮੇਲੇ ਦੀ ਖਾਸ ਮੈਨੂੰ ਲੱਗਦਾ ਹੁੰਦਾ ਅਟਰੈਕਸ਼ਨ ਹੁੰਦੀ ਆ। ਅਸੀਂ ਵੀ ਜਦੋਂ ਮੇਲੇ ਜਾਣਾ ਵਿਸਾਖੀ ਦੇ ਜਾਂ ਹੋਰ ਤੇ ਉਹ ਪੰਘੂੜਾ ਦੇਖ ਕੇ ਸਾਨੂੰ ਲੱਗਦਾ ਸੀ ਵੀ ਹੁਣ ਮੇਲੇ ਪਹੁੰਚੇ ਹਾਂ ਅਸੀਂ, ਉਹ ਇਸ ਵਾਰੀ ਅਸੀਂ ਖਾਸ ਤੌਰ ਤੇ ਵੱਡਾ ਅਸੀਂ ਨਾ ਮੰਗਵਾਇਆ ਹੈਗਾ। ਤੇ ਕੈਮਲਸ ਊਠਾਂ ਦੀ ਸਵਾਰੀ ਤੇ ਪੌਨੀ ਦੀ ਜਿਹਨੂੰ ਆਪਾਂ ਘੋੜਿਆਂ ਦੀ ਸਵਾਰੀ, ਉਹ ਸਾਰਾ ਅਰੇਂਜ ਇਸ ਵਾਰੀ ਕੀਤਾ ਹੋਇਆ। ਮੈਨੂੰ ਲੱਗਦਾ ਬੱਚਿਆਂ ਨੂੰ ਵੱਡਿਆਂ ਨੂੰ ਜ਼ਿਆਦਾ ਪਸੰਦ ਆਉਣਗੀਆਂ ਚੀਜ਼ਾਂ।
ਬਹੁਤ ਵਧੀਆ, ਇਹੋ ਜੀ ਜਿਹੜੀਆਂ ਅਟਰੈਕਸ਼ਨਸ ਨੇ ਇਹ ਮਤਲਬ ਮੇਲੇ ਦੀ ਸ਼ਿੰਗਾਰ ਹੁੰਦੀਆਂ ਨੇ। ਅਸੀਂ ਪਿਛਲੇ ਪ੍ਰੋਗਰਾਮ 'ਚ ਵੀ ਗੱਲ ਜ਼ਿਕਰ ਕੀਤਾ ਸੀ ਵਿਆਹਾਂ ਦਾ, ਲੋਕ ਜਿੱਦਾਂ ਸਾਡੀ ਪੰਜਾਬੀ ਧਾਰਨਾ, ਮੈਂ ਮੁੜ ਮੁੜ ਇਹ ਗੱਲ ਕਰਦਾ ਕਿਉਂਕਿ ਲੋਕ ਕਨਫਿਊਜ਼ ਹੋ ਰਹੇ ਨੇ। ਵਿਆਹ ਖਾਣ ਦਾ ਹੁੰਦਾ ਆ, ਮੇਲਾ ਦੇਖਣ ਦਾ ਹੁੰਦਾ ਹੈ। ਜੇ ਮੇਲੇ ਦੇ ਵਿੱਚ ਦੇਖਣ ਵਾਲੀ ਕੋਈ ਚੀਜ਼ ਨਾ ਹੋਵੇ, ਜਿੱਦਾਂ ਹੁਣ ਤੁਸੀਂ ਦਿਖਾ ਰਹੇ ਹੋ ਕਿ ਗਾਉਣ ਪਾਉਣੀ ਵੀ ਦਿਖਾ ਰਹੇ ਹੋ, ਰੱਸਾ ਵੀ ਹੋ ਰਿਹਾ ਆ, ਚੰਡੋਲ ਵੀ ਲੱਗੇ ਹੋ ਰਹੇ ਨੇ, ਉਹ ਵੀ ਸਟਾਲ ਲੱਗਾ, ਉਹ ਵੀ, ਇਹ ਚੀਜ਼ਾਂ ਦਿਖਾਉਣ ਨੂੰ ਹੈ ਕਿਉਂਕਿ ਕਹਾਵਤ ਬਣੀ ਹੋਈ ਨਾ ਮੇਲਾ ਦੇਖਣ ਜਾਣਾ ਆ, ਠੀਕ ਹੈ। ਜੇ ਹੁਣ ਉੱਥੇ ਦੇਖਣ ਵਾਲੀ ਚੀਜ਼ ਹੀ ਨਾ ਹੋਵੇ ਫਿਰ ਮੇਲਾ ਕਾਹਦਾ ਰਹਿ ਗਿਆ, ਠੀਕ ਹੈ।
ਬਿਲਕੁਲ
ਠੀਕ ਹੈ। ਹੁਣ ਲੋਕ ਕੀ ਕਰਦੇ ਨੇ, ਉਹ ਆਪਣੇ ਵਿਆਹਾਂ ਜਿਹੜੇ ਸ਼ਾਦੀਆਂ ਨੇ ਉਹਨਾਂ ਨੂੰ ਮੇਲਾ ਬਣਾਉਣ ਦੀ ਕੋਸ਼ਿਸ਼ ਕਰਦੇ ਨੇ, ਡੈਕੋਰੇਸ਼ਨਾਂ ਕਰਦੇ ਨੇ, ਵੀਡੀਓ ਵਾਲੇ ਲਿਆਉਂਦੇ ਨੇ, ਉਹ ਜੋਕਰ ਲਿਆਉਂਦੇ ਨੇ, ਕੁਛ ਲਿਆਉਂਦੇ ਨੇ, ਢੋਲੀ ਲਿਆਉਂਦੇ ਨੇ, ਪਰ ਉਹ ਇਹ ਭੁੱਲ ਜਾਂਦੇ ਨੇ ਕਿ ਵਿਆਹ ਖਾਣ ਦਾ ਹੁੰਦਾ ਆ, ਖਾਣੇ ਵੱਲ ਧਿਆਨ ਨਹੀਂ ਦਿੰਦੇ, ਹੈ ਨਾ, ਖਾਣਾ ਮਿਲਦਾ ਨਹੀਂ, ਉਹ ਸਵਾਦ ਨਹੀਂ ਹੁੰਦਾ। ਸੋ ਇਸ ਕਰਕੇ ਉਹ ਵਿਆਹ ਕਹਿੰਦੇ ਯਾਰ ਐਵੇਂ ਹੀ ਸੀ ਆ ਤਾਂ ਇਹ, ਹੈ ਨਾ। ਅਤੇ ਚਲੋ ਤੁਸੀਂ ਕਿਉਂਕਿ 23 ਸਾਲ ਦਾ ਤਜਰਬਾ, ਬਹੁਤ ਵੱਡਾ ਤਜਰਬਾ, ਧਾਰੀਆ ਸਾਹਿਬ ਤੁਹਾਡੇ ਨਾਲ ਹੈ, ਹੋਰ ਮਿੱਤਰ ਪਿਆਰੇ ਤੁਹਾਡੇ ਨਾਲ ਨੇ, ਸੋ ਯੂ ਆਰ ਡੂਇੰਗ ਗੁੱਡ ਜੋਬ। ਕਿ ਜਿਹੜੀਆਂ ਐਕਟੀਵਿਟੀਜ਼ ਨੇ ਸਾਰੇ ਦਿਨ ਦੀਆਂ ਐਕਟੀਵਿਟੀ, ਕਿੰਨੇ ਵਜੇ ਐਂਟਰੀ ਸ਼ੁਰੂ ਹੋਣੀ ਹੈ?
ਇਹ 11 ਵਜੇ ਸ਼ੁਰੂ ਹੋ ਜਾਣੀ ਐਂਟਰੀ ਜੀ।
ਅੱਛਾ।
ਉਹ ਤੋਂ ਪਹਿਲਾਂ ਜਿਹੜੀਆਂ ਦੁਕਾਨਾਂ ਦੁਕਾਨਾਂ ਆ ਉਹ ਆਲਰੇਡੀ ਲੱਗ ਜਾਣੀਆਂ। ਮੈਂ ਥੋੜ੍ਹਾ ਜਿਹਾ ਦੱਸ ਦਿਆਂ ਕਿ 77 ਡਿਫਰੈਂਟ ਟਾਈਪ ਆਫ ਸਟਾਲ ਜਿਹੜੇ ਆ ਨਾ ਉਹ ਆਲਰੇਡੀ ਬੁੱਕਡ ਹੈਗੇ ਆ, ਮਤਲਬ 77 ਹੋਣਗੇ ਸਟਾਲ, ਜਿਹਨਾਂ ਚ ਮੋਸਟਲੀ ਸਟਾਲ ਉਹ ਆ ਜਿਹੜੇ ਕੁਛ ਨਾ ਕੁਛ ਦੇ ਦਿਖਾ ਰਹੇ। ਜਿੱਦਾਂ ਆਪਾਂ ਹੁਣ ਇੱਕ ਤੁਸੀਂ ਇਹ ਫੋਟੋ ਵੀ ਸ਼ੇਅਰ ਕੀਤੀ ਹੈਗੀ ਆ, ਜੀਪ ਆ ਇਹ ਸੈਕਿੰਡ ਵਰਲਡ ਵਾਰ ਦੀ ਆ ਜੀ, 1941 ਮਾਡਲ
ਤੇ
ਇਹਦੇ ਨਾਲ ਇਹ ਮਤਲਬ ਇੱਕ ਇਹ ਨਾਲ ਇਹਦੇ
ਹਾਂਜੀ ਵੀਡੀਓ ਥੋੜ੍ਹਾ ਜਿਹਾ ਕੱਟ ਹੋ ਰਿਹਾ ਸ਼ਾਇਦ, हाँ जी, कनेक्शन कट हो गया, घर वो वापस आएंगे तो मैं जुड़ांगा नाल। ते मेले की गलबात चलती रहनी है साड़ी, आ गए ने वो, तो मैं उन्होंने प्रोग्राम के ज्वाइन करा लैंना सिंदर साहब न। ते वीडियो तो नहीं आ रहा, सुन रहे हो तुसी मैनू जी? नहीं, हजे कनैक्शन लगा नहीं। खैर एनीवे, रमनदीप भैन जी उन्होंने ननकाणा साहब के बारे जिक्र किया कि इन्फॉर्मेशन शेयर करो कि ननकाणा साहब जाना हो। बहुत सिंपल है, मैं थोड़ा ईमेल के जरिए फिर इन्फॉर्मेशन भेजागा। ऑनलाइन टूरिस्ट वीज़ा अप्लाई करो, 24 घंटे वीज़ा आ जाता है, तो उत्थे अगर थोनों किसी हैल्प की लोड़ है, अरेंज करना है कार्स वगैरह अकोमोडेशन, वो भी सानू दस दौ। बहुत साढ़े मित्र प्यारे खास पूरे सिक्योर्ड है ने, ते असी सर मुहब्बत सुनी सारे असी उन्होंने थ्रू, होर भी मित्र प्यारे कहिंदे ने उही ऑर्गेनाइज करते हैं, वो बिल्कुल थोनों उत्थे उत्थे लै के जाएंगे जिथे जिथे तुसी जाना है। उन्होंने ऑलरेडी पता है ते शेड्यूल या राह जिहड़े कित्थे कित्थे जाना पता ही है। सो अगर उस तरह की हैल्प भी चाहिए सानू दस्यो, पर मैं थोनों प्रोग्राम तो बाद ननकाणा साहब के वीज़े का लिंक वगैरह सारा भेज दूंगा। सिंपली अप्लाई करो तो टिकट बुक कराओ, लाहौर उतर जाओ, लाहौरों वापस आ जाओ, तो 8 दिन 10 दिन जिन्हें भी तुसी उत्थे बिताने हैं वो तुसी बिता सकते हो। तो पर मैं इदा लगता है कि जिहड़ा वाघा बॉर्डर खुला या नहीं खुला ये बारे मैं श्योर नहीं हैगा, ये बारे भी आप पता कर लेंगे, तो प्रोग्राम तो बाद मैं थोड़े नाल शेयर करदा। सो गल चल रही सी संदर साहब ना जिन्हों का लिंक नहीं लग रहा, तो पर आ जीप की गल कर रहे थे, ये बड़ी पुरानी जीप है ते जिहड़ी थोड़े नाल फोटो शेयर की है, तो कुछ होर तस्वीरां भी मैं शेयर करदा। तो हाँ जी हरकीरत जी आ गए ने, तो आपां गलबात जारी रखते हैं। तो हाँ जी, तुसी जीप की गल कर रहे सी।
जी ए भाजी 1941 मॉडल सैकेंड वर्ल्ड वार दी उस टाइम दी,
जी
इहदे नाल ही आपां एक स्टॉल लाउणा हैगा आ। जिदां तुहानूं पता है पहली किताब आई सी ना मेरी जदों तुरे सी, ते उहदे विच काफी चीजां सीगियां ने सैकेंड वर्ल्ड वार दे नाल। ओह एक लाइक प्रदर्शनी टाइप होगा कि है ना, अपणिआं नूं पता लगूगा कि सिखां दा जदों पहली संसार जंग हुई जां दूजी संसार जंग हुई आ ते की रोल रिहा
की
उत्थे,
रोल है।
वो उहदे नाल मटीरियल जिहड़ा पंजाबी च वी ते अंग्रेजी च वी नाल उहदे लग्गिआ होगा।
ठीक है,
ते इस दे नाल ही ओहदे विच आपां दूसरा जिहड़ा हैगा आ स्टॉल, आपां भई जिहड़े पुराने आपणे भाई वीर सिंह धनी राम चात्रिक जिन्हां दीआं ही जिहड़ियां पंजाबी दीआं जिहड़ियां किताबां हैगियां जिहड़ियां बेहद प्रसिद्ध होईआं आ जां नावल होए आ, उहनां दे इक ओहदे विचों खास खास ओहदे विचों पॉइंट लै के ओह इक स्टॉल तैयार कीता ਵੀ ਜਿਹਦੇ ਵਿੱਚ ਪਤਾ ਲੱਗੂਗਾ ਕਿ ਪੰਜਾਬੀ ਆਪਾਂ ਭਾਸ਼ਾ ਦੀ ਗੱਲ ਕਰਦੇ ਹਾਂ ਤੇ ਉਹ ਕਿੰਨੀ ਉਜਵਲ ਆ ਤੇ ਕਿੰਨੇ ਉਹਨੂੰ ਲੋਕੀ ਉਹਨੂੰ ਪਸੰਦ ਕਰਦੇ ਆ, ਜਾਂ ਕਿਹੜੀਆਂ ਕਿਹੜੀਆਂ ਖਾਸ ਚੀਜ਼ਾਂ ਸੀਗੀਆਂ ਉਹਦੀ ਉਹਨਾਂ ਦੀ ਲਿਖਤ ਦੇ ਵਿੱਚ ਜਿਨ੍ਹਾਂ ਨੂੰ ਹੁਣ ਤੱਕ ਸਲਾਇਆ ਜਾ ਰਿਹਾ। ਇੱਦਾਂ ਅਲੱਗ ਅਲੱਗ ਬਣ ਗਈਆਂ ਹੈਗੀਆਂ, ਜਿਹਦਾ ਵੀ ਜਿੱਦਾਂ ਦਾ ਟੇਸਟ ਹੋਊਗਾ ਤੇ ਉਹ ਉਹਦੇ ਵਿੱਚ ਉਹਨੂੰ ਲਾਈਕ ਦੇਖ ਸਕਦਾ। ਤੇ ਨਾਲ ਫੂਡ ਦੇ ਸਟਾਲ ਆਫ ਕੋਰਸ, ਤੇ ਬੀਬੀਆਂ ਦੀ ਜੁਐਲਰੀ ਦੇ ਤੇ ਸੂਟਾਂ ਦੇ ਤਾਂ ਹੁੰਦੇ ਹੀ ਆ। ਇੱਦਾਂ ਇੱਦਾਂ ਕੋਸ਼ਿਸ਼ ਕੀਤੀ ਵੀ ਸਾਰੇ ਤਰੀਕੇ ਦਾ ਜਿਹੜਾ ਹੈਗਾ ਆ ਉਹਨਾਂ ਦੇ ਕੋਲ ਆਪਾਂ ਪਹੁੰਚਾ ਸਕੀਏ।
ਇਹ ਜ਼ਿਆਦਾ ਜ਼ਰੂਰੀ ਆ, ਜਿੱਦਾਂ ਬੱਚਿਆਂ ਦੀਆਂ ਤਾਂ ਹੈਗੀਆਂ ਨੇ, ਬੀਬੀਆਂ ਦੇ ਲਈ ਜਿੱਦਾਂ ਵੰਗਾਂ ਚੁੜੀਆਂ ਸੂਟ ਜਵੈਲਰੀ ਇਹ ਜ਼ਿਆਦਾ ਦੇਖਣ ਜਾਂਦੇ। ਆ ਪੰਮਾ ਬਾਈ ਵੀ ਆਏ ਹੋਏ ਨੇ ਇਹ
ਪੰਮਾ ਬਾਈ
ਵੀ।
ਆਏ ਸੀ ਜੀ, ਕੱਲ
ਅੱਛਾ
ਚੜਾਇਆ ਇਹਨਾਂ ਨੂੰ ਏਅਰਪੋਰਟ ਤੇ, ਮੈਲਬੋਰਨ ਪਹੁੰਚ ਗਏ ਇਹ,
ਅੱਛਾ ਅੱਛਾ
ਇਹਨਾਂ ਦੀ ਫਿਲਮ ਆ ਰਹੀ ਉਹਦੇ ਲਈ ਆਏ ਸੀਗੇ।
ਓਕੇ ਓਕੇ, ਚਲੋ ਬਹੁਤ ਵਧੀਆ। ਹਾਂ ਦੇਖੀਆਂ ਸੀਗੀਆਂ ਮੈਂ ਤੁਹਾਡੇ ਨਾਲ ਫੋਟੋਆਂ, ਤੇ
ਜੀ
ਹਾਂ ਬਹੁਤ ਵਧੀਆ। ਤੇ ਅੱਗੇ ਅਜੀਬ ਕਾਫੀ, ਮਤਲਬ ਹੁਣ ਤੁਸੀਂ ਐਜ਼ ਐਡਵਰਟਾਈਜ਼ਮੈਂਟ ਲਈ ਵੀ ਵਰਤ ਰਹੇ ਹੋ
ਜੀ,
ਤੇ
ਇਹ ਜ਼ਿਆਦਾ ਅਸਲ 'ਚ ਇਹਦੀ ਸੀਟ ਬੇਲਟ ਵਗੈਰਾ ਨਹੀਂ ਹੈਗੀ, ਤੇ ਉਹ ਫੇ ਹਰ ਕੋਈ ਖੜ ਖੜ ਕੇ ਪੁੱਛਦਾ ਵੀ ਫਾਈਨ ਨਹੀਂ ਹੁੰਦਾ ਇਹਦਾ, ਤੇ ਉਹ ਫਿਰ ਮੈਨੂੰ ਲੱਗਦਾ ਉਹ ਇੱਕ ਪੰਥ ਦੋ ਕਾਜ ਵਾਲੀਆਂ ਗੱਲਾਂ ਇਹ, ਕਿ
ਠੀਕ
ਆਪਾਂ ਪ੍ਰਮੋਸ਼ਨ ਵੀ ਹੋ ਰਹੀ ਆ ਤੇ
ਐਜੂਕੇਸ਼ਨ ਵੀ ਹੋ ਰਹੀ ਹੈ। ਹਾਂਜੀ, ਰੱਸੇ ਦੀਆਂ ਫੋਟੋਆਂ ਆਪਣੇ ਬੀਬੀਆਂ ਕੁੜੀਆਂ ਹੈ ਨਾ ਬੜੇ, ਇਹ ਵੀ ਖਿੱਚਦੀਆਂ ਨੇ, ਤੇ
ਜੀ
ਸਾਰਿਆਂ ਦੀਆਂ ਐਕਟੀਵਿਟੀ। ਤੇ ਕਿੰਨੀ ਕੁ ਸ਼ਮੂਲੀਅਤ ਦੀ ਉਮੀਦ ਹੈ?
ਪਿਛਲੇ ਸਾਲ 12,000 ਸੀਗੀ ਜਿਹੜੀ ਆਪਣੇ ਬਲੈਕਟਨ ਕੌਂਸਲ ਨੇ ਜਿਹੜਾ ਸਾਨੂੰ ਦੱਸਿਆ
ਅੱਛਾ
ਕਿ 12,000 ਲੋਕ ਆਏ ਆ, ਤੇ
ਠੀਕ
ਹੋਪਫੁਲੀ ਇਸ ਵਾਰੀ ਹੋਰ ਜ਼ਿਆਦਾ ਹੈ ਨਾ ਦੇਣ। ਪਿਛਲੀ ਵਾਰੀ ਇੱਦਾਂ ਸੀਗਾ, ਡੇਟ ਵੀ ਚੇਂਜ ਕੀਤੀ ਸੀਗੀ,
ਹਾਂ 2 ਵਾਰੀ ਚੇਂਜ ਕੀਤੀ
ਮੀਂਹ
ਸੀਗੀ।
ਬਾਰਿਸ਼ ਹੋ ਗਈ ਸੀਗੀ, ਤੇ ਐਤਕੀ ਦਿਨ ਪਰਮਾਤਮਾ ਸੋਹਣਾ ਲਾਵੇ ਤੇ ਹੈ ਨਾ ਸੋਹਣੇ ਹੋਰ
ਇਹ ਇੱਕ
ਲੋਕੀ।
ਇੱਦਾਂ ਸੀਗੀ ਮੇਰਾ ਖਿਆਲ, ਲਾਸਟ ਟਾਈਮ ਸਿਡਨੀ ਦੇ ਵਿੱਚ ਗੇਮਾਂ ਵੀ ਸੀਗੀਆਂ,
ਜੀ
ਤੇ ਉਹਦੇ ਕਰਕੇ ਵੀ ਘੱਟ ਜਾਂਦੇ, ਕਿਉਂਕਿ ਦੋ ਮੇਲੇ ਸਾਈਡ ਬਾਈ ਸਾਈਡ ਅਗਲੇ ਕਹਿੰਦੇ ਮਤਲਬ ਹੁਣ ਹੁਣ ਇਸ
ਯਾ
ਵਾਰੀ ਹੈਗੀਆਂ ਮੈਲਬਨ ਤੇ ਸਿਡਨੀ ਵਾਲਿਆਂ ਲਈ ਕੋਈ ਐਕਟੀਵਿਟੀ ਹੈ ਨਹੀਂ,
ਹੈ ਨਹੀਂ ਉਹ,
ਹਨਾ
ਹੈ ਨਹੀਂ।
ਤੇ ਇਸ
ਪਿਛਲੀ
ਕਰਕੇ
ਉਹ ਰੱਖਣ ਦਾ ਰੀਜ਼ਨ ਇਹ ਸੀਗਾ ਭਾਜੀ ਕਿ ਇੰਡੀਆ ਤੋਂ ਕਾਫੀ ਸੱਜਣ ਮਿੱਤਰ ਆਇਓ ਸੀਗੇ ਗੇਮਾਂ ਕਰਕੇ, ਤੇ ਸਾਨੂੰ ਸੀਗਾ ਵੀ ਚਲੋ ਦੋਨੋਂ ਮੇਲੇ ਦੇਖ ਕੇ ਜਾਣ ਉਹ, ਤਾਂ ਕਰਕੇ ਆਪਾਂ ਫਿਰ ਇੱਕ ਵੀਕ ਦਾ ਹੀ ਫਰਕ ਪਾਇਆ ਸੀਗਾ ਵੀ ਉਹ ਆਇਓ ਆ ਉਹ ਵੀਕ ਦੇ ਵਿੱਚ ਉਹ ਮੈਲਬਨ ਘੁੰਮਿਆ ਤੇ ਵੀਕਐਂਡ ਤੇ ਫਿਰ ਆ ਗਏ ਤੇ ਉਹ ਆ ਮੇਲਾ ਅਟੈਂਡ ਕਰ ਲਿਆ ਉਹਨਾਂ ਨੇ, ਏਦਾਂ ਸੀ।
ਪਰ ਇਸ ਵਾਰ ਚਲੋ ਜਿਹੜੇ ਮੇਲਾ ਦੇਖਣ ਵਾਲਿਆਂ ਦੀ ਗਿਣਤੀ ਜ਼ਿਆਦਾ ਹੋਏਗੀ, ਕਿਉਂਕਿ ਅਪ੍ਰੈਲ ਮਹੀਨੇ ਦੇ ਵਿੱਚ ਜ਼ਿਆਦਾ ਈਸਟਰ ਸ਼ੋਅ ਹੁੰਦਾ ਆ, ਹੈ ਨਾ
ਜੀ,
ਕਿਉਂਕਿ ਛੁੱਟੀਆਂ ਵੀ ਹੁੰਦੀਆਂ ਅਤੇ ਬੱਚੇ ਜਿਹੜੇ ਆ ਉਹ ਜਾਣਾ ਚਾਹੁੰਦੇ ਆ ਕਿਤੇ ਨਾ ਕਿਤੇ, ਅਤੇ ਉਹ ਕਹਿੰਦੇ ਚਲੋ ਇੱਕ ਦਿਨ ਉੱਥੇ ਘੁੰਮ ਆਉਂਦੇ ਹਾਂ ਇਕੱਠੇ ਹੋ ਕੇ ਦੋ ਚਾਰ ਪਰਿਵਾਰ, ਉਹਨਾਂ ਦੇ ਬੱਚੇ ਲੈ ਜਾਓ ਉੱਥੇ, ਨਾਲ ਖਾਣ ਪੀਣ ਦਾ ਹੈਗਾ ਹੈ ਨਾ, ਅਤੇ ਹੋਰ ਐਕਟੀਵਿਟੀਜ਼ ਜਿਹੜੀਆਂ ਹੈਗੀਆਂ ਨੇ। ਚਲੋ ਬਹੁਤ ਬਹੁਤ ਧੰਨਵਾਦ ਹਰਕੀਰਤ, ਅਤੇ ਬੈਸਟ ਵਿਸ਼ਿਜ਼, ਹਮੇਸ਼ਾ ਦੀਆਂ ਤਰ੍ਹਾਂ ਅਸੀਂ ਤੁਹਾਡੇ ਨਾਲ ਹੀ ਹਾਂ, ਤੁਸੀਂ ਪੋਸਟਰ ਦੇਖ ਵੀ ਰਹੇ ਹੋ, ਵੀ ਆਰ ਸਪੋਰਟਿੰਗ ਯੂ ਹੈ ਨਾ, ਅਤੇ ਤੁਸੀਂ ਸਾਨੂੰ ਸਪੋਰਟ ਕਰਦੇ ਹੋ, ਅਤੇ ਮੈਂ ਕੋਸ਼ਿਸ਼ ਕਰਾਂਗਾ ਜੇ ਮੇਤੇ ਵੀ ਆ ਹੋਇਆ, ਕਿਉਂਕਿ ਇਸ ਦਿਨ ਨਾ ਵਿਆਹ ਆਇਆ ਇੱਕ ਸਿਟੀ ਦੇ ਵਿੱਚ ਹੀ, ਅਤੇ ਜੇ 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 ਮੈਂ ਹੋਇਆ ਤਾਂ ਜ਼ਰੂਰ ਮਤਲਬ ਕਹਿ ਲਓ ਕਿ ਇੱਕ ਵਿਜ਼ਿਟ ਜ਼ਰੂਰ ਕਰਾਂਗਾ।
ਜ਼ਰੂਰ ਭਾਜੀ, ਮੈਂ ਬੇਨਤੀ ਜ਼ਰੂਰ ਕਰੂੰਗਾ, ਕਿਉਂਕਿ ਜਿੱਦਾਂ ਤੁਹਾਡੀ ਆਵਾਜ਼ ਜਦੋਂ ਆਪਾਂ ਗੱਲ ਕਰਦੇ ਹਾਂ ਹਰਮਨ ਰੇਡੀਓ ਦੀ, ਤੇ ਮੈਨੂੰ ਯਾਦ ਆ ਜਦੋਂ ਅਸੀਂ ਇੱਥੇ ਪਹੁੰਚੇ ਤੇ ਉਦੋਂ ਇੱਕੋ ਇੱਕ ਰੇਡੀਓ ਸੀਗਾ ਉਹ ਹਰਮਨ ਰੇਡੀਓ, ਹੈ ਨਾ, ਤੇ ਉਹ ਆਪਾਂ ਸੁਣ ਕੇ, ਕਿਉਂਕਿ ਉਹ ਜਦੋਂ ਆਪਾਂ 2005-06 ਦੀਆਂ ਗੱਲਾਂ ਕਰਦੇ ਹਾਂ, ਕਿਉਂਕਿ ਉਦੋਂ ਮੈਂ ਤੁਹਾਨੂੰ ਹੈਰਿਸ ਪਾਰਕ ਦੇ ਵਿੱਚ ਵੀ ਮਿਲਿਆ ਇੱਥੇ, ਉਦੋਂ ਪੰਜਾਬੀ ਜਿਹੜੀ ਆ ਬੜੀ ਔਖੀ ਸੀਗੀ ਸਾਨੂੰ, ਜੇ ਆਪਾਂ ਕਹੀਏ ਕਿ ਜੰਤਰੀ ਲੈਣੀ ਹੁੰਦੀ ਸੀ ਤੇ ਉਹ ਵੀ ਨਹੀਂ ਸੀ ਮਿਲਦੀ, ਤੇ ਪੰਜਾਬੀ ਬੋਲੀ ਸੁਣਨੀ ਤਾਂ ਬੜੀ ਵੱਡੀ ਗੱਲ ਸੀਗੀ, ਤੇ ਰੇਡੀਓ ਸ਼ੁਰੂ ਹੋਇਆ, ਲੋਕਾਂ ਦਾ ਨਾ ਇੱਕ ਅਟੈਚਮੈਂਟ ਹੁੰਦੀ ਹਰ ਚੀਜ਼ ਦੇ ਨਾਲ, ਜਿਹੜੇ ਪੁਰਾਣੇ ਆ ਉਹਨਾਂ ਦੇ ਲਈ ਹਰਮਨ ਜਿਹੜਾ ਆ ਇੱਕ ਆਪਣਾ ਆਪਣਾ ਆ, ਵੀ ਅਸੀਂ ਇੱਥੇ ਪਹੁੰਚੇ ਹਾਂ ਤੇ ਉਹ ਰੇਡੀਓ ਚੱਲਦਾ ਸੀਗਾ, ਤੇ ਮੇਰੀ ਇਹ ਅਰਜ਼ੋਈ ਆ, ਬੇਨਤੀ ਆ ਕਿ ਸਮਾਂ ਕੱਢਿਓ ਜ਼ਰੂਰ ਭਾਜੀ,
ਕੋਸ਼ਿਸ਼ ਕਰਾਂਗੇ।
ਮੇਲਾ ਮੇਲਾ ਮੇਲੀਆਂ ਦਾ, ਯਾਰਾਂ ਮੇਲੀਆਂ ਦਾ, ਤੇ ਉਹ ਸੱਜਣ ਮਿੱਤਰ ਇਕੱਠੇ ਹੁੰਦੇ ਤਾਂ ਫਿਰ ਜ਼ਿਆਦਾ ਸੋਹਣਾ ਲੱਗਦਾ।
ਸਹੀ ਗੱਲ, ਇਸ ਵਾਰੀ ਅਸੀਂ ਸਿੱਖ ਖੇਡਾਂ ਲਾਈਵ ਕਰ ਰਹੇ ਹਾਂ ਵੀਡੀਓ ਤੇ, ਤੇ ਅਸੀਂ ਤੇ ਇੰਡੋਰਸ ਰਲ ਕੇ ਅਸੀਂ ਟੈਕਨੀਕ ਡਿਵੈਲਪ ਕਰ ਰਹੇ ਹਾਂ, ਤੇ ਅਗਰ ਸਾਡਾ ਉਹ ਸਕਸੈਸਫੁਲ ਰਿਹਾ ਤਾਂ ਨਾ ਆਉਣ ਵਾਲੇ ਸਾਲ ਫਿਰ ਅਸੀਂ ਮੇਲਾ ਵੀ ਲਾਈਵ ਕਰਾਂਗੇ, ਤੇ ਇਹ ਪ੍ਰੋਮਿਸ ਹੈ। ਸੋ ਬਹੁਤ ਬਹੁਤ ਧੰਨਵਾਦ ਹਰਕੀਰਤ, ਅਤੇ ਬੈਸਟ ਵਿਸ਼ਿਜ਼ ਸਾਰੀ ਟੀਮ ਨੂੰ, ਹੈ ਨਾ। ਥੈਂਕ ਯੂ,
ਥੈਂਕ ਯੂ, ਥੈਂਕ ਯੂ ਅਮਨਦੀਪ ਸਿੱਧੂ ਭਾਅ ਜੀ, ਬਹੁਤ ਬਹੁਤ ਧੰਨਵਾਦ।
ਸਤਿ ਸ਼੍ਰੀ ਅਕਾਲ ਜੀ। ਸੋ ਇਹ ਸਨ ਹਰਕੀਰਤ ਸੰਦਰ, ਸਾਡੇ ਨਾਲ ਜੁੜੇ ਸਨ ਸਿਡਨੀ ਤੋਂ, ਅਤੇ ਬਹੁਤ ਹੀ ਸਕਸੈਸਫੁਲ ਮੇਲਾ ਹੋਣ ਜਾ ਰਿਹਾ, ਅਤੇ ਇਸ ਕਰਕੇ ਆਪ ਜ਼ਰੂਰ ਪਹੁੰਚਣਾ, ਅਤੇ ਸਿਡਨੀ ਦੇ ਵਿੱਚ ਗੇਮਾਂ ਦਾ ਵੀ ਜਿਹੜਾ ਅਗਲਾ ਵੀਕਐਂਡ ਹੈ ਉਹ ਗੇਮਸ ਦਾ ਹੋਏਗਾ, ਅਸੀਂ ਉੱਥੋਂ ਪ੍ਰੋਗਰਾਮ ਕਰਾਂਗੇ। ਕੱਲ੍ਹ ਦਾ ਪ੍ਰੋਗਰਾਮ ਜਿਹੜਾ ਉਹਦੇ ਬਾਰੇ ਵੀ ਦੱਸ ਦਈਏ, ਅਮਰੀਕ ਭਾਅ ਜੀ ਆਉਣਗੇ, ਚਾਲ ਸਾਹਿਬ ਆਉਣਗੇ, ਅਤੇ ਦਿਲ ਵਾਲੀ ਗੱਲ ਵੀ ਹੋਏਗੀ, ਦਿਲ ਵਾਲੀ ਪੜਾਸ ਵੀ ਹੋਏਗੀ, ਤੁਹਾਡੀਆਂ ਗੱਲਾਂ ਸਾਡੀਆਂ ਗੱਲਾਂ, ਅਤੇ ਮੈਸੇਜ ਆਪਾਂ ਪਹਿਲਾਂ ਲਏ ਨੇ, ਅਤੇ ਡਾਕਟਰ ਸ਼ਰਮਾ ਬਦ ਰੰਧਾਵਾ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਜ਼ਰੂਰ ਮਿਲਾਂਗੇ ਜੀ। ਲਾਇਲ ਭਾਅ ਜੀ ਵੀ ਆਉਣਗੇ, ਹਾਂਜੀ ਸਾਡੇ ਸੁਖਵਿੰਦਰ ਲਾਇਲ ਭਾਅ ਜੀ, ਉਹ ਚੜ੍ਹ ਚੁੱਕੇ ਨੇ ਜਹਾਜ਼, ਸ਼ਾਇਦ ਉੱਤਰ ਵੀ ਗਏ ਹੋਣੇ ਆ, ਅਤੇ ਉਹ ਵੀ ਜ਼ਰੂਰ ਮੇਲੇ 'ਚ ਵੀ ਆਉਣਗੇ, ਗੇਮਾਂ 'ਚ ਵੀ ਹੋਣਗੇ। ਸੋ ਉਹ CEO ਨੇ ਸੁਹਾਵੀ ਆਡੀਓ ਬੁੱਕਸ ਲੁਧਿਆਣਾ, ਅਤੇ ਸਾਡੇ ਨਾਲ ਸਾਡੇ ਬੜੇ ਹੀ ਸਤਿਕਾਰਤ ਸਾਡੇ ਪਿਆਰੇ ਰਾਮੂ ਵਾਲੀਆ ਜੀ, ਬਲਦੀਪ ਸਿੰਘ ਜੁੜੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਈ ਜੀ ਕਿੱਦਾਂ, ਠੀਕ ਠਾਕ ਹੋ, ਚੜ੍ਹਦੀ ਕਲਾ? ਅਤੇ ਇਹ ਵੀ ਬਹੁਤ ਉੱਤਮ ਕਾਰਜ ਕਰ ਰਹੇ ਨੇ, ਇਹਨਾਂ ਦੇ ਵੈਬਸਾਈਟ ਇਹਨਾਂ ਨੇ ਰਿਲੀਜ਼ ਕੀਤੇ ਨੇ, ਟੀਮ ਨੇ, ਅਤੇ ਉਸ ਦੇ ਬਾਰੇ ਮੈਂ ਕਿਸ ਦਿਨ ਜ਼ਿਕਰ ਕਰਾਂਗਾ ਸਾਰੀ ਸਟੱਡੀ ਕਰਕੇ। ਮੈਂ ਪੰਛੀ ਝਾਤ ਮਾਰੀ ਸੀ, ਬਹੁਤ ਆਲਾ ਦਰਜੇ ਦਾ ਕੰਮ ਹੈ, ਪਰ ਫੋਨ ਤੋਂ ਮਾਰੀ ਸੀ ਪੰਛੀ ਝਾਤ, ਮੈਂ ਕੰਪਿਊਟਰ 'ਤੇ ਬੈਠ ਕੇ ਸਟੱਡੀ ਕਰਾਂਗਾ। ਬਹੁਤ ਵਧੀਆ ਵਧੀਆ ਸਰਵਿਸਿਜ਼ ਜਿਹੜੀਆਂ ਨੇ ਉਹ ਉਪਲਬਧ ਹੋ ਰਹੀਆਂ ਨੇ, ਟੀਮਾਂ ਕੰਮ ਕਰ ਰਹੀਆਂ ਨੇ, ਅਤੇ ਵਧੀਆ ਕੰਮ ਕਰ ਰਿਹਾ, ਡਾਕੂਮੈਂਟੇਸ਼ਨ ਚੱਲ ਰਹੀ ਹੈ। ਅਤੇ ਅਮਰਜੀਤ ਸਹੋਤਾ ਵਲਗੁਲਗੇ ਵਾਲੇ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ ਆਇਆਂ ਨੂੰ ਜੀ ਤੁਹਾਡਾ ਵੀ, ਅਤੇ ਘੁੰਮਣ ਸਾਹਿਬ ਅੱਜ ਮੈਲਬਨ ਜਾ ਰਹੇ ਨੇ, ਅਤੇ ਇਹਨਾਂ ਦਾ ਵੀ ਸਵਾਗਤ ਹੈ, ਨਾਈਸ ਪ੍ਰੋਗਰਾਮ ਜੀ। ਅਤੇ ਸਾਡੇ ਨਾਲ ਸਾਡੇ ਸਤਿਕਾਰਤ ਕੁਲਜੀਤ ਸਾਹਨੀ ਜੀ ਵੀ ਜੁੜੇ ਨੇ, ਇਹ ਵੀ ਗੁਰਫਤਿਹ ਬੁਲਾ ਰਹੇ ਨੇ। ਸਭ ਸਤਿਕਾਰਤ ਮਿੱਤਰਾਂ ਦਾ, ਸੱਜਣਾਂ ਦਾ, ਸਰੋਤਿਆਂ ਦਾ ਧੰਨਵਾਦ, ਸਵਾਗਤ ਜੀ ਆਇਆਂ ਨੂੰ। ਅਤੇ ਪ੍ਰੋਗਰਾਮ ਹੁਣ ਸਮਾਪਤੀ ਵੱਲ ਨੂੰ ਹੈ, ਅਤੇ ਹਰਮਨ ਰੇਡੀਓ 'ਤੇ ਪ੍ਰੋਗਰਾਮ ਗੀਤ ਲਗਾਤਾਰ ਚੱਲਦੇ ਰਹਿਣਗੇ। ਮੈਂ ਕਾਫੀ ਸੌਂਗਸ ਜਿਹੜੇ ਨੇ ਉਹ ਨਵੇਂ ਪਾਏ ਹੋਏ ਨੇ, ਅਤੇ ਅਪਡੇਟ ਹੁੰਦੇ ਰਹਿੰਦੇ ਨੇ, ਇੰਪਰੂਵਮੈਂਟਸ ਹੋ ਰਹੇ, ਨਵੀਂ ਐਪ ਵੀ ਆ ਰਹੀ ਹੈ ਬਹੁਤ ਛੇਤੀ, ਅਤੇ ਬਾਕੀ ਇਕਬਾਲ ਸਿੰਘ ਜੀ ਸਾਡੇ ਨਾਲ ਜੁੜੇ ਨੇ ਅਤੇ ਕਹਿੰਦੇ ਕਿ ਮੈਂ ਬਹੁਤ ਚਿਰਾਂ ਤੋਂ ਸੁਣਦਾ ਹਾਂ ਜੀ। ਬਹੁਤ ਬਹੁਤ ਧੰਨਵਾਦ ਇਕਬਾਲ ਸਿੰਘ ਜੀ ਤੁਹਾਡਾ, ਅਤੇ ਇੰਡੀਆ ਦਾ ਨੰਬਰ ਹੈ ਜੀ, ਅਤੇ ਮਾੜੀ ਜਿਹੀ ਦੱਸਿਓ ਤੁਸੀਂ ਕਿੱਥੋਂ, ਲੋਕੇਸ਼ਨ ਕੀ ਹੈ ਤਾਂ ਕਿ ਮੈਂ ਸੇਵ ਕਰ ਲਾਂ ਅਤੇ ਫਿਰ ਗਾਂਹ ਵਾਸਤੇ ਆਪਾਂ ਨੂੰ ਪਤਾ ਰਹੇਗਾ। ਬਹੁਤ ਬਹੁਤ ਧੰਨਵਾਦ ਜੀ। ਸੋ ਇੰਨਾ ਕੁਛ ਕਹਿੰਦੇ ਹਾਂ, ਪ੍ਰੋਗਰਾਮ ਦੀ ਸਮਾਪਤੀ ਹੈ ਜੀ। ਪੋਡਕਾਸਟ 'ਤੇ ਪ੍ਰੋਗਰਾਮ 5 ਮਿੰਟਾਂ 'ਚ ਮਿਲ ਜਾਣਾ ਤੁਹਾਨੂੰ, ਅਤੇ ਯੂਟਿਊਬ ਫੇਸਬੁੱਕ ਦੀ ਲਾਇਬ੍ਰੇਰੀ 'ਚ ਪਿਆ, ਤੁਸੀਂ ਕਿਸੇ ਟਾਈਮ ਵੀ ਹਰਮਨ ਰੇਡੀਓ ਦੇ ਪੇਜ ਤੋਂ ਜਾਂ ਯੂਟਿਊਬ ਤੋਂ ਸੁਣ ਸਕਦੇ ਹੋ। ਅਤੇ ਕੱਲ੍ਹ ਨੂੰ ਆਪਾਂ ਫਿਰ ਸਵੇਰੇ ਮਿਲਾਂਗੇ, ਅਤੇ ਇੱਕ ਚੰਗੇ ਵਿਚਾਰ ਨਾਲ, ਗੱਲਾਂ ਬਾਤਾਂ, ਦਿਲ ਵਾਲੀ ਗੱਲ, ਦਿਲ ਵਾਲੀ ਪੜਾਸ। ਆਪਣਾ ਰੱਖਿਓ ਖਿਆਲ, ਰੱਬ ਰੱਖਾ।